ਤਿਆਗਮੱਲ ਜੀ, ਜਦੋਂ ਵਾਰੀ ਤਿਆਗਮੱਲ ਜੀ ਦੀ ਆਉਂਦੀ, ਗੁਰੂ ਹਰਗੋਬਿੰਦ ਸਾਹਿਬ ਭੁਜਾਂ ਪਸਾਰ ਲੈਂਦੇ, ਕਹਿੰਦੇ ਮੇਰੇ ਤਿਆਗਮੱਲ ਮੇਰੀ ਛਾਤੀ ਨਾਲ ਲੱਗ, ਸਿਰ 'ਤੇ ਹੱਥ ਫੇਰਦੇ, ਕਿੰਨੀ ਕਿੰਨੀ ਦੇਰ ਤੱਕ ਆਪਣੀ ਹਿੱਕ ਨਾਲ ਲਾ ਕੇ ਘੁੱਟ ਕੇ ਰੱਖਦੇ। ਮਾਤਾਵਾਂ ਨੂੰ ਸ਼ੰਕਾ ਹੋਈ, ਕੁਝ ਸਿੱਖਾਂ ਨੂੰ ਵੀ ਸ਼ੰਕਾ ਹੋਈ, ਸੰਤਾਨ ਤਾਂ ਇੱਕ ਸਾਰ ਹੁੰਦੀ ਹੈ, ਖੇਡ ਕੀ ਹੈ। ਮਾਤਾ ਨਾਨਕੀ ਤੋਂ ਰਿਹਾ ਨਾ ਗਿਆ, ਕਹਿਣ ਲੱਗੀ ਪਾਤਸ਼ਾਹ ਬੱਚੇ ਤਾਂ ਸਾਰੇ ਇੱਕ ਸਾਰ ਹੁੰਦੇ ਹੈ, ਇਹ ਬੱਚਾ ਤਾਂ ਤੁਹਾਡਾ ਪੰਜਾਂ 'ਚੋਂ ਵਾਲਾ ਭੋਲਾ ਜਾਏ। ਮਹਾਰਾਜ ਸਾਹਿਬ ਹੱਸ ਕੇ ਕਹਿੰਦੇ ਭੋਲੇ ਭਾਲੇ ਮੇਲੇ ਰਗੜ ਆਇਆ। ਕਹਿੰਦੇ ਨਹੀਂ ਮਹਾਰਾਜ, ਦੱਸੋ ਕੀ ਗੱਲ ਹੈ, ਤੁਸੀਂ ਇਹਨੂੰ ਬੜਾ ਪਿਆਰ ਕਰਦੇ ਹੋ। ਕਹਿੰਦੇ ਨਾਨਕੀ, ਪੁੱਤਰ ਤਾਂ ਭਾਵੇਂ ਮੇਰੇ ਪੰਜ ਨੇ, ਪਰ ਜੋ ਕੁਛ ਮੇਰਾ ਤਿਆਗਮੱਲ ਹੈ ਨਾ, ਇਹ ਯੁੱਗ ਪੁਰਸ਼ ਹੈ, ਇਤਿਹਾਸ ਬਦਲੇਗਾ। ਜਿਹੜਾ ਸਿਰ ਮੈਂ ਘੁੱਟ ਕੇ ਛਾਤੀ ਨਾਲ ਲਾਉਣਾ, ਸਿਰ ਦੇ ਉੱਤੇ ਬੜਾ ਮਾਣ ਹੈ ਮੈਨੂੰ। ਇਹ ਤੇਰੀ ਕੁੱਖ ਤੋਂ ਬੱਚਾ ਨਹੀਂ ਜਨਮਿਆ, ਇਹ ਤਾਂ ਹਿੰਦ ਬੈਣ ਦਾ ਥੰਮ ਪ੍ਰਗਟ ਹੋਇਆ। ਆਉਣ ਵਾਲੇ ਸਮੇਂ 'ਚ ਤੂੰ ਇਸ ਸਿਰ ਦੇ ਕਰਤਵ ਆਪ ਦੇਖੇਗੀ ਨਾਨਕੀ, ਇਹ ਗੁਪਤ ਭੇਦ ਰੱਖ ਦੇ। ਸਮਾਂ ਲੰਘਿਆ, ਵੱਡੇ ਵੀਰ ਗੁਰਦਿੱਤੇ ਦਾ ਵਿਆਹ ਹੋਇਆ। ਵਿਆਹ ਦੇ ਵਿੱਚ ਸਾਜ ਸੰਗੀਤ ਚੰਗੇ ਚੰਗੇ ਵਸਤਰ ਸਾਰਿਆਂ ਸਾਹਿਬਜ਼ਾਦਿਆਂ ਦੇ ਪਾਏ ਹੈ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਗਤਾ ਮਿਲਿਆ, ਜੋ ਕੁਛ ਮਿਲਿਆ ਉਹ ਵੀ ਸਾਸੀ ਵਸਤਰ ਕੀਮਤੀ ਗਹਿਣੇ ਦੇ ਦਿੱਤੇ, ਭੋਗ ਨਖ ਦੂਰ ਕਰ ਦਿੱਤੀ। ਇੱਕ ਦਿਨ ਐਸਾ ਵੀ ਆਇਆ ਕਿ ਇੱਕ ਮੰਗਤੇ ਨੇ ਕਿਹਾ, ਗੁਰੂ ਕੇ ਸਾਹਿਬਜ਼ਾਦੇ, ਅਤੇ ਤੈਨੂੰ ਤਾਂ ਵਸਤਰ ਹੋਰ ਵੀ ਮਿਲ ਜਾਣਗੇ, ਮੈਂ ਸਿਰੋਂ ਢਿੱਡੋਂ ਨੰਗਾ ਫਿਰਦਾ, ਮੇਰੇ ਤਨ 'ਤੇ ਵਸਤਰ ਨਹੀਂ ਹੈ। ਸਾਧ ਸਿੰਘ ਜੀ ਸਿਰ ਦਾ ਵਸਤਰ ਰੱਖ ਕੇ ਅਤੇ ਲੱਕ ਦਾ ਵਸਤਰ ਰੱਖ ਕੇ ਆਪਣੀ ਪੁਸ਼ਾਕ ਖੋਲ੍ਹ ਕੇ ਕਹਿੰਦੇ, ਤੂੰ ਨੰਗਾ ਨਹੀਂ ਚਾਹੀਦਾ, ਕਹਿੰਦੇ ਆ ਮੇਰੀ ਪੁਸ਼ਾਕ ਪਹਿਨਦਾ। ਜਦੋਂ ਵਾਪਸ ਆਏ ਨੰਗ ਧੜੰਗੇ ਘਰ ਦੇ ਵਿੱਚ, ਮਾਤਾਵਾਂ ਕਹਿਣ ਲੱਗੀਆਂ, ਦੇਖ ਉਹੀ ਮਸਤਾਨੇ ਕੰਮ ਨਹੀਂ ਛੱਡਦਾ ਤੂੰ। ਪਿਤਾ ਜੀ ਕੋਲ ਸ਼ਿਕਾਇਤ ਕੀਤੀ, ਮਹਾਰਾਜ ਸਮਝਾਓ ਸਾਹਿਬਜ਼ਾਦੇ ਨੂੰ, ਇਹ ਤਾਂ ਆਪਣੇ ਤਨ ਦੇ ਕੱਪੜੇ ਵੀ ਦਿਆ ਆ। ਕਹਿੰਦੇ ਨਾਨਕੀ, ਅੱਜ ਤਾਂ ਤਨ ਦੇ ਕੱਪੜੇ ਦਿੱਤੇ ਨੇ, ਜਿੱਦਣ ਲੋੜ ਪੈ ਗਈ ਇਹਨੇ ਸਰੀਰ ਵੀ ਦੇ ਦੇਣਾ। ਤਿਆਗੀ ਹੈ, ਤਿਆਗਮੱਲ ਇਹਦਾ ਨਾਂ ਐ ਨਹੀਂ, ਇਹਨੇ ਆਪਣਾ ਨਾਂ ਸਫਲਾ ਕੀਤਾ ਹੈ। ਸਮਾਂ ਦੱਸੇਗਾ ਮੇਰਾ ਤਿਆਗਮੱਲ ਕਿੱਥੇ ਤੱਕ ਤਿਆਗ ਕਰ ਸਕਦਾ, ਕੇਵਲ ਵਸਤਰਾਂ ਦਾ ਹੀ ਨਹੀਂ, ਇਹ ਤਨ ਦਾ ਤਿਆਗ ਵੀ ਕਰ ਸਕਦਾ, ਕਿਸੇ ਪਰਾਏ ਦੇ ਵਾਸਤੇ, ਲੋੜਵੰਦ ਦੇ ਵਾਸਤੇ। ਇਉਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸੇ ਥਾਂ ਸਾਧ ਸਿੰਘ ਜੀ ਭਾਣਾ ਵਰਤਿਆ। ਬਾਬਾ ਅਟਲ ਰਾਏ ਜੀ, ਖੇਡਾਂ ਪਿਆਰੀਆਂ ਹੁੰਦੀਆਂ ਬੱਚਿਆਂ ਨੂੰ, ਸਾਹਿਬਜ਼ਾਦੇ ਗੁਰੂ ਕੇ ਖੇਡਦੇ ਆ। ਪੀਤੀ ਰਹਿ ਗਈ ਵਾਹੁਣ ਦੇ ਸਿਰ, ਸੱਪ ਲੜਕੇ ਸੱਪ ਡੰਗਿਆ ਮਰ ਗਿਆ, ਕਹਿੰਦੇ ਐਵੇਂ ਮਕਰ ਕਰਦਾ, ਇਹਦੇ ਜੁੰਮੇ ਮੇਰੀ ਬਾਜੀ ਰਹਿੰਦੀ ਹੈ। ਕਹਿੰਦੇ ਨਹੀਂ, ਗੁਰੂ ਕੇ ਸਾਹਿਬਜ਼ਾਦੇ ਮਰ ਗਿਆ, ਰੋਣ ਪਿੱਟਣ ਖੁੰਡੀ ਪਾ ਕੇ ਜਿਉਂਦਾ ਕਰ ਦਿੱਤਾ, ਉੱਠ ਕੇ ਬੈਠਾ ਉਹ ਮੇਰੀ ਬਾਰੀ ਦੇ। ਸਾਰੇ ਰੌਲਾ ਪੈ ਗਿਆ। ਬਾਬਾ ਟਲ ਕਿੰਨੀ ਸ਼ਕਤੀ ਦਾ ਮਾਲਕ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿਣੀਆਂ, ਗੁਰੂ ਘਰ ਦੇ ਵਿੱਚ ਸ਼ਕਤੀ ਦਿਖਾਉਣੀ ਮਨਾ ਹੈ, ਹੁਣ ਪ੍ਰਾਣ ਦੇ ਬਦਲੇ ਪ੍ਰਾਣ ਦੱਸ, ਤੂੰ ਦਿੰਦਾ ਕਿ ਮੈਂ ਦਿਆਂ? ਕਹਿੰਦੇ ਨਹੀਂ ਮਹਾਰਾਜ, ਗਲਤੀ ਮੇਰੀ ਹੈ, ਪ੍ਰਾਣ ਮੈਂ ਦਿਆਂਗਾ। ਬਾਬਾ ਅਟਲ ਰਾਏ ਜੀ ਜੋਤੀ ਜੋਤ ਸਮਾ ਗਏ। ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਹੁਣ ਤੱਕ ਵੀ ਸਾਧ ਸਿੰਘ ਜੀ ਪੂਜਾ ਮੰਨਤਾ ਹੈ। ਚਾਰ ਸਾਹਿਬਜ਼ਾਦੇ ਰਹਿ ਗਏ, ਬੀਬੀ ਵੀਰੋ ਦਾ ਵਿਆਹ ਰੱਖਿਆ, ਜਾਲਮਾਂ ਨੇ ਜ਼ਰਾ ਲਿਹਾਜ਼ ਨਹੀਂ ਕੀਤੀ, ਸ਼ਾਹਜਹਾਂ ਨੇ ਮੁਗਲ ਖਾਂ ਪਠਾਣ ਭੇਜ ਦਿੱਤਾ 7000 ਫੌਜ, ਜਿਹਦੇ ਘਰ ਵਿੱਚ ਵਿਆਹ ਰੱਖਿਆ ਹੋਵੇ ਉਹਨੂੰ ਤਾਂ ਉਈ ਵਿਹਲ ਨਹੀਂ ਹੁੰਦਾ ਸਾਧ ਸਿੰਘ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਲੜਾਈ ਲੜੀ, ਬਰਾਤੀਆਂ ਨੂੰ ਕਿਹਾ ਵੀ ਤੁਸੀਂ ਉੱਥੇ ਮੋੜ 'ਤੇ ਸਾਧ ਸਿੰਘ ਖੜਾਏ ਸੇਵਾਦਾਰ, ਰਾਤ ਰਾਜ ਜੰਗ ਕੀਤਾ, 7000 ਫੌਜ ਨਿਬੇੜੀ, ਅਤੇ ਦਿਨ ਚੜ੍ਹਦੇ ਨੂੰ ਝੰਬਾਲ ਪਿੰਡ ਜਾ ਕੇ ਬੀਬੀ ਵੀਰੋ ਦਾ ਵਿਆਹ ਵੀ ਕੀਤਾ, ਗ੍ਰਿਸਤ ਵਿੱਚ ਵੀ ਫਰਕ ਨਹੀਂ ਪੈਣ ਦਿੱਤਾ ਅਤੇ ਸੂਰ ਵੀਰਤਾ ਵੀ ਨਿਭਾ ਦਿੱਤੀ। ਪਹਿਲਾ ਜੰਗ ਸੀ। ਹਰਗੋਬਿੰਦਪੁਰੇ ਗਏ, ਭਗਵਾਨ ਦਾਸ ਘੇਰੜ ਚੌਧਰੀ ਕਹਿੰਦਾ ਮੇਰੀ ਜ਼ਮੀਨ ਮੱਲ ਲਈ। ਮਹਾਰਾਜ ਨੇ ਕਿਹਾ 4 ਦਿਨ ਰਹਿ ਕੇ ਚਮਾਸਾ ਕੱਟ ਕੇ ਚਲੇ ਜਾਵਾਂਗੇ, ਜ਼ਮੀਨ ਇੱਥੇ ਪਈ ਰਹਿਣੀ ਹੈ, ਵੱਡੇ ਛੱਡ ਕੇ ਆਪਾਂ ਛੱਡ ਜਾਣੀ ਹੈ, ਤੂੰ ਝਗੜਾ ਨਾ ਕਰ, ਹਟਿਆ ਨਾ, ਬੁਰਾ ਬੋਲਣ ਲੱਗਿਆ। ਮਹਾਰਾਜ ਨੇ ਸਹਿਣ ਕੀ, ਗਾਲਾਂ ਕੱਢਣ ਲੱਗਿਆ ਮਹਾਰਾਜ। ਮਹਾਰਾਜ ਕਹਿੰਦੇ ਬਈ ਸਿੱਖੋ, ਇਹ ਹੁਣ ਹਟਦਾ ਨਹੀਂ, ਹੁਣ ਗਾਲਾਂ 'ਤੇ ਉਤਰਿਆ, ਗੁਰੂ ਨਾਨਕ ਦੀ ਗੱਦੀ ਹੈ, ਫਿਰ ਇਹਦਾ ਅਪਮਾਨ ਤਾਂ ਨਹੀਂ ਹੋਣ ਦੇਣਾ। ਕਹਿਓ ਗੁਰੂ, ਸਿੱਖਣ ਕੋ ਧਰੋ ਬਹੁ ਮਾਰ, ਜੂਤਨ ਕੀ ਕਰੋ। ਮਹਾਰਾਜ ਕਹਿੰਦੇ ਜੁੱਤੀਆਂ ਦੇ ਮਾਰ ਮਾਰ ਕੇ, ਕਹਿੰਦੇ ਮਾਰ ਮਾਰ ਦਿਓ ਅਕਲ ਗਵਾਏ, ਦੇਖੋ ਇਸ ਕੀ ਸੋਹ ਸਬਾਏ। ਇਹਦੇ ਬਾਦਸ਼ਾਹ ਨੂੰ ਮੈਂ ਦੇਖੂੰ, ਪਹਿਲਾਂ ਇਹਨੂੰ ਗਾਲਾਂ ਕੱਢਣ ਵਾਲੇ ਨੂੰ ਸਾਂਭੋ। ਜਿਉਂ ਸਾਧ ਸਿੰਘ ਕੁੱਟਣ ਲੱਗੇ ਭਾਈ ਵਿਧੀ ਚੰਗ ਵਰ ਗਏ, ਕੁੱਟ ਕੁੱਟ ਕੇ ਸਾਧ ਸਿੰਘ ਜੀ ਹਰੇਕ ਸਿੱਖ ਆਪਣੇ ਹੱਥ ਸਫਲੇ ਕਰਨੇ ਚਾਹੁੰਦਾ ਹੈ, ਵੀ ਗੁਰੂ ਨੂੰ ਗਾਲਾਂ ਕੱਢਣ ਵਾਲਾ ਦੁਸ਼ਟ ਹੈ। ਉਹ ਕੁੱਟਦਿਆਂ ਕੁੱਟਦਿਆਂ ਹੀ ਪ੍ਰਾਣ ਤਿਆਗ ਗਿਆ। ਉਹਦੇ ਪੁੱਤਰ ਨੇ ਸਾਧ ਸਿੰਘ ਜੀ ਸ਼ਾਹਜਹਾਨ ਨਾਲ ਮਿਲ ਕੇ ਅਤੇ ਅਬਦੁਲ ਖਾਂ ਸੂਬਾ ਜਲੰਧਰ ਚੜ੍ਹ ਕੇ ਆਇਆ, 15,000 ਫੌਜ ਭੇਜੀ। ਸ਼ਾਹਜਹਾਨ ਨੇ ਕਿਹਾ ਉਹ ਪਹਿਲਾਂ 7,000 ਸੀ, ਫੌਜ ਥੋੜ੍ਹੀ ਸੀ, ਗੁਰੂ ਇਸ ਕਰਕੇ ਨੁਕਸਾਨ ਕਰ ਗਿਆ। 15,000 ਫੌਜ ਨਿਬੇੜ ਦਿੱਤੀ। ਇੱਥੋਂ ਮਹਾਰਾਜ ਸਰੀ ਤੀਸਰਾ ਜੰਗ ਮਹਾਰਾਜ ਦਾ ਹੋਇਆ। ਸ਼ਾਹਜਹਾਨ ਨੇ ਆਪਣੀ ਬੇਇੱਜ਼ਤੀ ਸਮਝ ਕੇ 35,000 ਲਲਾ ਬੇਗ ਕਰਮ ਬੇਗ ਨੂੰ ਭੇਜ ਕੇ ਨਾ ਦੋ ਸੂਰਮੇ, ਅਤੇ ਹਰੇਕ ਜੰਗ ਵਿੱਚ ਦੁੱਗਣੀ ਤੋਂ ਵੱਧ ਫੌਜ ਆਉਂਦੀ ਰਹੀ, ਅਤੇ ਇੱਥੇ 15,000 ਉਹੀ 7 × 7 = 14 ਹੀ ਹੁੰਦੇ ਨੇ, 1,000 ਵੱਧ ਹੈ। ਉੱਥੇ ਸਾਧ ਸਿੰਘ ਜੀ 15 × 30 ਹੁੰਦੇ ਨੇ, 5,000 ਫੇਰ ਵੱਧ ਹੈ। ਬੜੀ ਸੂਰਬੀਰਤਾ ਦੇ ਨਾਲ ਇਹ ਸਾਧ ਸਿੰਘ ਜੀ ਜੰਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੌਹਰ ਦਿਖਾਏ, ਜੰਗ ਫਤਿਹ ਹੋਇਆ। ਅਖੀਰਲਾ ਜੰਗ ਹੋਇਆ ਕਰਤਾਰਪੁਰ ਸਾਹਿਬ ਦਾ। ਅਤੇ ਜੰਗਾਂ ਦੀ ਗੱਲ ਦੀ ਭਾਵੇਂ ਬਹੁਤੀ ਲੋੜ ਨਹੀਂ, ਪਰ ਸਾਧ ਸਿੰਘ ਜੀ ਜਿਸ ਗੁਰੂ ਦੀ ਬਾਣੀ ਦੇ ਸਲੋਕਾਂ ਦੀ ਕਥਾ ਹੋਣੀ ਆ ਉਹਦਾ ਸੰਬੰਧ ਹੈ ਨਾਲ ਥੋੜ੍ਹਾ ਜਿਹਾ, ਇਸ ਕਰਕੇ ਮੈਂ ਬੇਨਤੀ ਕਰਨ ਲੱਗਾ। ਕਰਤਾਰਪੁਰ ਦੇ ਜੰਗ ਵਿੱਚ ਭਾਵੇਂ ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਹੋਵੇ ਵੀ 75,000 ਫੌਜ ਸੀ, ਪਰ ਸਾਧ ਸਿੰਘ ਜੀ ਜੋ ਸਰੋਤ ਨੇ ਸਾਡੇ ਕੋਲ 1,00,000 ਫੌਜ ਲਿਖੀ ਹੋਈ ਹੈ। ਸ਼ਾਹਜਹਾਨ ਦੀ ਇੱਜ਼ਤ ਦਾ ਮਾਮਲਾ ਸੀ, ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਪਾਇਆ ਹੈ ਵੀ ਮੈਂ ਛੱਡਣਾ ਨਹੀਂ ਗੁਰੂ ਹਰਗੋਬਿੰਦ ਨੂੰ। 1,00,000 ਫੌਜ ਭੇਜੀ, ਪੈਂਦੇ ਖਾਂ ਵਰਗੇ ਬੇਈਮਾਨ ਹੋ ਕੇ ਦੂਏ ਪਾਸੇ ਲੜੇ। 1,00,000 ਫੌਜ ਅਤੇ ਗੁਰੂ ਕੋਲ 1,800 ਸਿਪਾਹੀ ਸਾਰਾ, ਅਤੇ ਉਸ ਵੇਲੇ ਸਾਧ ਸਿੰਘ ਮੈਦਾਨੇ ਜੰਗ 'ਚ ਤੇਗਾਂ ਖੜਕਣ ਲੱਗੀਆਂ, ਅਤੇ ਸਭ ਤੋਂ ਛੋਟੇ ਪੁੱਤਰ ਤਿਆਗਮੱਲ ਜੀ ਗੁਰੂ ਦੇਵ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ। ਮਾਰੇ ਕਹਿੰਦੇ ਬੇਟਾ ਤਿਆਗਮੱਲ। ਹਾਂ ਪਿਤਾ ਜੀ। ਕਹਿੰਦੇ ਤੂੰ ਹੱਥ ਜੋੜ ਕੇ ਖੜ੍ਹਾ ਹੈ? ਕਹਿੰਦੇ ਪਿਤਾ ਜੀ ਆਗਿਆ ਦਿਓ, ਮੈਂ ਵੀ ਇਸ ਜੰਗ ਵਿੱਚ ਹਿੱਸਾ ਪਾਉਣਾ ਚਾਹੁੰਦਾ। ਕਹਿੰਦੇ ਬੇਟਾ ਤੂੰ ਤਾਂ ਸ਼ਾਂਤ ਸਰੂਪ ਸੰਤ ਸਰੂਪ ਮੇਰਾ ਪੁੱਤਰ ਹੈ, ਅਤੇ ਜੰਗ ਲੜਨ ਦੀ ਤੈਨੂੰ ਕੀ ਲੋੜ ਹੈ? ਤੇਰੀ ਤਾਂ ਜੰਗ ਕਿਸੇ ਹੋਰ ਪਾਸੇ ਹੈ, ਤਾਂ ਤੇਰੀ ਵੀ ਬਾਦਸ਼ਾਹ ਨਾਲ ਜੰਗ, ਪਰ ਤੇਰੀ ਜੰਗ ਤਾਂ ਹੋਰ ਤਰ੍ਹਾਂ ਦੀ। ਕਹਿਣ ਲੱਗੇ ਨਹੀਂ ਮਹਾਰਾਜ, ਨੀਤੀ ਕਹਿੰਦੀ ਹੈ ਪੁੱਤਰਨ ਪਾਲੇ ਪਿਤਾ ਸੋ ਸੁਤ ਪਿਤ ਆ ਗਿਆ ਮਾਂ। ਪੁੱਤਰ ਉਹ ਹੁੰਦਾ ਜਿਹੜਾ ਪਿਤਾ ਦੇ ਕੰਮ ਆਵੇ, ਉਹਦੀ ਇੱਛਾ ਅਨੁਸਾਰ ਕਰੇ। ਆ ਗਿਆ ਦਿਓ। ਮਹਾਰਾਜ ਕਹਿੰਦੇ ਚੰਗਾ ਬੇਟਾ ਆ ਗਿਆ। ਸਾਧ ਸਿੰਘ ਜੀ ਇਤਿਹਾਸ ਗਵਾਹ ਹੈ, ਉਹ ਜੰਗ ਕੀਤਾ। ਇਤਿਹਾਸ ਲਿਖਿਆ ਕਿ ਦੁਸ਼ਮਣ ਵੀ ਆਪਣਾ ਜੰਗ ਰੋਕ ਕੇ ਕਹਿੰਦੇ ਇਹ ਬੱਚੇ ਦਾ ਜੰਗ ਦੇਖੋ, ਸਾਹਿਬਜ਼ਾਦੇ ਦਾ ਕੈਸਾ ਤੇਗ ਕੈਸੀ ਵਾਹ ਰਿਹਾ। ਜੰਗ ਸਮਾਪਤ ਹੋਇਆ, 1,800 ਸਿਪਾਹੀਆਂ 'ਚੋਂ 900 ਬਚ ਗਿਆ, ਅਤੇ ਉਹਨਾਂ ਦਾ 100,000 ਹੀ ਜਾਂ ਉਹ ਬਚਿਆ ਜਿਹੜਾ ਦੌੜ ਕੇ ਬਚਿਆ, ਪਿੱਠ ਦਿਖਾ ਗਿਆ। ਢੇਰ ਲੱਗ ਗਏ ਲਾਸ਼ਾਂ ਦੇ। ਮਹਾਰਾਜ ਸਾਹਿਬ ਨੇ ਸੂਰਮਿਆਂ ਨੂੰ ਇਨਾਮ ਦਿੱਤੇ, ਜਿੱਥੇ ਵਿਧੀ ਚੰਦ ਨੂੰ ਬਹਾਦਰੀ ਦੇ ਖਿਤਾਬ ਦੀ ਬਾਤ ਹੈ ਸਾਧ ਸਿੰਘ ਜੀ, ਸਭ ਤੋਂ ਪਹਿਲਾਂ ਨਿਆਂ ਦੇ ਪੱਖ ਵਿੱਚ ਮਹਾਰਾਜ ਕਹਿੰਦੇ ਮੇਰੇ ਬੇਟਾ ਤਿਆਗਮੱਲ, ਅੱਜ ਮੈਂ ਤੈਨੂੰ ਖਿਤਾਬ ਦੇਣਾ, ਅੱਜ ਤੱਕ ਤੁਸੀਂ ਤੂੰ ਤਿਆਗਮੱਲ, ਅੱਜ ਤੈਂ ਤੇਗ ਦੀ ਕੀਤੀ ਆ ਬਹਾਦਰੀ, ਇਸ ਲਈ ਅੱਜ ਤੋਂ ਬਾਅਦ ਤੈਨੂੰ ਕੋਈ ਵੀ ਤਿਆਗਮੱਲ ਨਹੀਂ ਕਹੇਗਾ, ਤੈਨੂੰ ਕਿਹਾ ਜਾਏਗਾ ਤੇਗ ਬਹਾਦਰ। ਇਹ ਖਿਤਾਬ ਕਰਤਾਰਪੁਰ ਦੇ ਜੰਗ ਵਿੱਚ ਮਿਲਿਆ। ਇੱਥੋਂ ਮਹਾਰਾਜ ਸਾਹਿਬ ਜੀ ਰੁੱਖ ਕੀਤਾ ਸਾਧ ਸਿੰਘ ਜੀ ਇੱਧਰ ਪਹਾੜਾਂ ਵਾਲੇ ਪਾਸੇ ਨੂੰ, ਕਹਿਲੂਰ ਪਤੀ ਮਹਾਰਾਜਾ ਤਾਰਾ ਚੰਦ ਜਿਹੜਾ ਉਮਰ ਭਰ ਦੇ 52 ਉਹਨਾਂ ਕੈਦੀਆਂ ਦੇ ਵਿੱਚੋਂ ਸੀ ਗਵਾਲੀਅਰ ਦੇ ਕਿਲੇ 'ਚੋਂ, ਜਿਹੜੇ ਪਸ਼ੂਆਂ ਦੀ ਤਰ੍ਹਾਂ ਬੰਨ੍ਹੇ ਸੀ ਸੰਗਲਾਂ ਦੇ ਨਾਲ, ਉਹਨੇ ਬੇਨਤੀ ਕੀਤੀ ਪਾਤਸ਼ਾਹ ਬੰਦੀ ਛੋੜ, ਮੇਰੀ ਇੱਕ ਬੇਨਤੀ ਹੈ ਜਿੱਥੇ ਸਾਨੂੰ ਇਹ ਜੇਲ੍ਹਖਾਨੇ 'ਚੋਂ ਕੱਢਿਆ ਸੱਚੇ ਪਾਤਸ਼ਾਹ, ਗਾਹਾਂ ਦੇ ਜੇਲ੍ਹਖਾਨੇ 'ਚੋਂ ਵੀ ਬਚਾਈ, ਕਿਤੇ ਸਾਡੀ ਰਿਆਸਤ ਦੇ ਵਿੱਚ ਚਰਨ ਪਾ। ਮਹਾਰਾਜ ਕਹਿੰਦੇ ਅਜੇ ਜ਼ਿੰਮੇਵਾਰੀਆਂ ਬੜੀਆਂ ਨੇ ਰਾਜਨ, ਕੋਈ ਨਹੀਂ ਵਿਹਲੇ ਹੋ ਕੇ ਆਵਾਂ। ਜਿੱਥੇ ਸਤਿਗੁਰੂ ਮਹਾਰਾਜ ਦਾ ਮਿਲਾਪ ਹੁੰਦਾ, ਕਿਉਂਕਿ ਉਸ ਨੇ ਆਪਣੀਆਂ ਫੌਜਾਂ ਨੂੰ ਇਹ ਕਿਹਾ ਹੋਇਆ ਸੀ ਵੀ ਮੇਰਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇਸ ਕਿਸਮ ਦਾ ਹੈ ਵੀ ਜਦੋਂ ਵੀ ਆਵੇ ਮੈਨੂੰ ਤੁਰੰਤ ਖਬਰ ਕਰਿਓ। ਜਿੱਥੇ ਖੀਰ ਗੰਗਾ 'ਤੇ ਮਿਲਾਪ ਹੁੰਦਾ ਉੱਥੇ ਅੱਜ ਵੀ ਚੇਨਨ ਸਾਧ ਸਿੰਘ ਜੀ, ਉੱਥੇ ਇੱਕ ਦਰਖਤ ਖੜ੍ਹਾ ਬੋਹੜ ਦਾ, ਉਹਦੇ ਨਾਲ ਮਹਾਰਾਜ ਘੋੜਾ ਬੰਨਿਆ ਬੈਠੇ, ਉਹਨੂੰ ਬੱਟ ਸਾਹਿਬ ਕਹਿੰਦੇ ਨੇ। ਅੱਜ ਵੀ ਹਿਮਾਚਲ ਦੇ ਵਿੱਚ ਉਹ ਜਗ੍ਹਾ ਪੈਂਦੀ ਹੈ ਗੁਰੂ ਸਾਹਿਬ ਦੀ, ਉਹ ਜਗ੍ਹਾ ਬੱਟ ਸਾਹਿਬ ਦੇ ਨਾਂ 'ਤੇ ਅੱਜ ਵੀ ਇੰਤਕਾਲ ਉਸੇ ਤਰ੍ਹਾਂ ਹੈ। ਪਰ ਬਰਿਹਾਰ ਜਾਈਏ ਸਾਡੇ ਸਾਧ ਸਿੰਘ ਜੀ ਵੱਡੀਆਂ ਵੱਡੀਆਂ ਜਮਾਤਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਵੱਡੇ ਵੱਡੇ ਸੰਤ ਮਹਾਤਮਾ ਹੈ ਜਿਨ੍ਹਾਂ ਦੇ ਕੋਲ ਮਾਇਆ ਵੀ ਬੇਅੰਤ ਹੈ, ਬੱਟ ਸਾਹਿਬ ਦੀ ਕਿਸੇ ਨੇ ਖਬਰ ਨਹੀਂ ਲਈ ਹੈ। ਕਿਉਂ? ਉੱਥੇ ਆਮਦਨ ਕੋਈ ਨਹੀਂ ਹੈ, ਇਸ ਲਈ ਉੱਥੇ ਯਾਦਗਾਰ ਕੇਵਲ ਇੱਕ ਨਿਸ਼ਾਨ ਸਾਹਿਬ ਲੱਗਿਆ, ਅੱਜ ਤੱਕ ਅਜੇ ਵੀ ਉੱਥੇ ਇਮਾਰਤ ਨਹੀਂ ਬਣੀ ਹੈ, ਜਾ ਕੇ ਦੇਖ ਸਕਦੇ ਹੋ। ਅਗਰ ਮੈਂ ਕੋਈ ਗਲਤ ਬਿਆਨ ਨਹੀਂ ਕਰਾਂ, ਜਾ ਕੇ ਦੇਖ ਸਕਦੇ ਹੋ। ਤੇ ਸਹਿਲਾ ਘੋੜਾ ਸਾਹਿਬ ਸਿੰਘ ਜੀ ਮਰਿਆ, ਮਨ ਉਹਦੇ ਚੋਂ ਸਿੱਕਾ ਨਿਕਲਿਆ, ਉਹਦਾ ਸੰਸਕਾਰ ਕੀਤਾ। ਇੱਥੇ ਰਾਜਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਮੇਰੀ ਰਿਆਸਤ ਵਿੱਚ ਆ ਗਏ ਹੋ, ਹੁਣ ਜਾਣਾ ਨਹੀਂ ਹੈ। ਮਹਾਰਾਜ ਕਹਿੰਦੇ, ਰਾਜਨ ਵੀ ਜਿਸ ਤਰ੍ਹਾਂ ਤੇਰੀ ਮਰਜ਼ੀ ਹੈ, ਫਿਰ ਮੈਨੂੰ ਇਕਾਂਤ ਜਗ੍ਹਾ ਚਾਹੀਦਾ। ਕਹਿੰਦੇ ਮਹਾਰਾਜ, ਸਾਰੀ ਰਿਆਸਤ ਤੁਹਾਡੀ ਹੈ, ਜਗ੍ਹਾ ਪਸੰਦ ਕਰ ਲਓ। ਮਹਾਰਾਜ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਪਸੰਦ ਕਰ ਲਈ। ਰਾਜ ਨੇ ਉਹ ਟੁਕੜਾ ਗੁਰੂ ਦੇ ਨਾਂ ਕਹਿਣ ਲੱਗੇ, ਜੇ ਤੁਹਾਡੀ ਹੋਈ ਮੇਰੀ ਨਹੀਂ। ਉੱਥੇ ਮਹਾਰਾਜ ਨੇ ਆਪਣੇ ਮਹਿਲ ਬਣਾਏ, ਪਰਿਵਾਰ ਸਮੇਤ ਰਹੇ। ਉੱਥੇ ਹੀ ਸਾਧ ਸਿੰਘ ਜੀ ਬਾਬਾ ਗੁਰਦਿੱਤਾ ਵੱਡੇ ਸਪੁੱਤਰ, ਕਿਉਂਕਿ ਮਹਾਰਾਜ ਸਾਹਿਬ ਨੇ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਜਦੋਂ ਆਮ ਕਰਕੇ ਤਾਂ ਕਹਾਣੀਆਂ ਇਹ ਬਣਾਈਆਂ ਜਾਂਦੀਆਂ ਹੈ, ਅਖੇ ਜੀ ਪੈਂਦੇ ਖਾਂ ਨੂੰ ਜਦੋਂ ਮਾਰਿਆ, ਮਹਾਰਾਜ ਬਰਾਗ ਵਿੱਚ ਆ ਗਏ ਵੀ ਤੈਨੂੰ ਪਾਲ ਕੇ ਪੁੱਤਾਂ ਦੀ ਤਰ੍ਹਾਂ ਮਾਰਨਾ ਪੈ ਗਿਆ। ਚਲੋ ਇਹ ਵੀ ਗੱਲ ਠੀਕ ਹੋ ਸਕਦੀ ਹੈ, ਪਰ ਗਾਹਾਂ ਵਾਲੀ ਗੱਲ ਠੀਕ ਨਹੀਂ ਲੱਗਦੀ। ਕਹਿੰਦੇ ਮਹਾਰਾਜ ਨੇ ਇਸ ਬਰਾਗ ਦੇ ਵਿੱਚ ਫਿਰ ਸ਼ਸਤਰ ਤਿਆਗ ਦਿੱਤੇ। ਸ਼ਸਤਰਾਂ ਦਾ ਕਸੂਰ ਸੀ ਇਹ ਸਾਹਸ ਜੀ ਕਿਵੇਂ ਹੋ ਸਕਦੀ ਹੈ? ਸ਼ਸਤਰ ਤਿਆਗਣ ਦਾ ਕਾਰਨ ਹੋਰ ਹੈ। ਉੱਧਰ ਜਦੋਂ ਪਤਾ ਲੱਗਿਆ ਵੀ 100,000 ਸਿਪਾਹੀ ਮੇਰਾ ਜਹੰਦਮ ਨੂੰ ਪਜਾ ਦਿੱਤਾ ਹਿੰਦੂਆਂ ਦੇ ਪੀਰ ਨੇ, ਸ਼ਾਹਜਹਾਂ ਨੇ ਕਿਹਾ, ਯਾ ਖੁਦਾ ਮੇਰੇ ਕੋਲੋਂ ਭੁੱਲ ਹੋਈ, ਜਿਹੜੀ ਮੈਂ 4 ਵਾਰ ਇਸ ਗੁਰੂ ਦੇ ਨਾਲ ਲੋਹਾ ਲਿਆ, ਮੈਂ ਅੱਜ ਤੋਂ ਪਰਣ ਕਰਦਾ, ਇਸ ਗੁਰੂ ਦਾ ਬੁਰਾ ਨਹੀਂ ਚਿਤਵਾਂਗਾ, ਇਸ ਗੁਰੂ ਨਾਲ ਜੰਗ ਨਹੀਂ ਕਰਾਂਗਾ। ਮਹਾਰਾਜ ਨੇ ਸ਼ਸਤਰ ਲਾ ਦਿੱਤੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਸ਼ਸਤਰ ਲਾ ਤੇ? ਕਹਿੰਦੇ ਵੀ ਜਿਉਂ ਹੁਣ ਦਿੱਲੀ ਦਾ ਤਖ਼ਤ ਏ ਗੋਡੇ ਟੇਕ ਗਿਆ, ਹੁਣ ਸ਼ਸਤਰ ਕਾਹਦੇ ਲਈ? ਇਹ ਕਾਰਨ ਸੀ ਸਾਧ ਸਿੰਘ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੇ ਵਿਰਾਜੇ, ਸ਼ਸਤਰ ਲਾਏ ਹੋਏ ਸੀ। ਅਤੇ ਉੱਧਰ ਬਾਬਾ ਗੁਰਦਿੱਤਾ ਜੀ ਜਾਂਦੇ ਹੈ, ਅਤੇ ਤੀਰ ਦੇ ਨਾਲ ਸਾਧ ਸਿੰਘ ਜੀ ਗਊ ਦਾ ਮਰਨਾ, ਸ਼ਿਕਾਰ ਨੂੰ ਗਏ ਬਾਬਾ ਗੁਰਦਿੱਤਾ, ਤੀਰ ਲੱਗਿਆ, ਗਊ ਮਰ ਗਈ। ਅਤੇ ਉਹ ਜਿੰਦਵਾੜੀ ਪਿੰਡ ਹੈ, ਉੱਥੇ ਨਾਲ ਕੀਰਤਪੁਰ ਸਾਹਿਬ ਦੇ ਉੱਪਰਲੇ ਪਾਸੇ ਦੇਖ ਸਕਦੇ ਹਾਂ। ਅਤੇ ਮਹਾਰਾਜ ਸਾਹਿਬ ਦੇ ਸਪੁੱਤਰ ਬਾਬਾ ਜੀ ਸੋਚਣ ਲੱਗੇ ਵੀ ਮੇਰੇ ਕਾਰਨ ਮੇਰੇ ਪਿਤਾ ਨੂੰ ਵਿਫਤਾ ਪਏ, ਗੁਰੂ ਨੇ ਸ਼ਸਤਰ ਤਿਆਗ ਦਿੱਤੇ, ਇਹ ਲੋਕ ਇਕੱਠੇ ਹੋ ਕੇ ਜਾ ਕੇ ਪਹਾੜੀਏ ਰਾਜੇ, ਜਿਹੜੇ ਪਹਾੜੀਏ ਨੇ ਆਮ ਕਰਕੇ ਦਿੱਲੀ ਦੇ ਤਖ਼ਤ ਨਾਲ ਬਣਦੀ ਹੈ ਇਹਨਾਂ ਦੀ, ਇਹ ਤਾਂ ਫੌਜ ਚੜ੍ਹ ਕੇ ਆ ਜਾਊਗੀ, ਬਹਾਨਾ ਭਾਲਦਾ ਸ਼ਾਹਜਹਾਂ। ਉਹਨੇ ਕਿਹਾ ਵੀ ਇਹਦੇ ਨਾਲੋਂ ਬਿਹਤਰ ਹੈ ਵੀ ਗਾਂ ਹੀ ਜਿਉਂਦੀ ਕਰ ਦਿੰਦੇ ਹਾਂ। ਨਾਮਦੇਵ ਦੀਆਂ ਗੱਲਾਂ ਪੁਰਾਣੀਆਂ ਹੋ ਗਈਆਂ, ਭਗਤ ਨਾਮਦੇਵ ਕਿੱਡਾ ਵੱਡਾ ਨਾਂ ਹੈ, ਗੋਈ ਮੂੰਹ ਦੇਹੋ ਜਵਾਲੇ ਨਾ ਤਰ ਗਰਦਨ ਮਾਰੂ ਠਾਏ ਕੇ ਹੈ, ਮੂਈ ਗਊ ਦੇਹੋ ਜਵਾਏ, ਅਤੇ ਬਾਦਸ਼ਾਹ ਐਸੀ ਕਿਉਂ ਹੋਏ, ਜਵਾਬ ਦੇ ਦਿੱਤਾ ਸੀ ਪਹਿਲਾਂ। ਅਤੇ ਉਸ ਵੇਲੇ ਸਾਧ ਸਿੰਘ ਜੀ ਬਾਬਾ ਗੁਰਦਿੱਤਾ ਜੀ ਨੇ ਜਲ ਦਾ ਛਿੱਟਾ ਮਾਰਿਆ ਅਤੇ ਗਊ ਜਿਉਂਦੀ ਕਰ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਿਆ ਅਤੇ ਪੇਸ਼ੀ ਹੋਈ, ਕਹਿਣ ਲੱਗੇ, ਬੇਟਾ ਇਹ ਨਹੀਂ ਹੈ ਵੀ ਕਿਸੇ ਪੁੱਤਰ ਵਾਸਤੇ ਕੋਈ ਕਾਨੂੰਨ ਅਤੇ ਕਿਸੇ ਵਾਸਤੇ ਕੋਈ ਹੈ, ਅਸੂਲ ਸਭ ਵਾਸਤੇ ਇੱਕ ਸਾਰ ਹੈ। ਤੈਨੂੰ ਨਹੀਂ ਪਤਾ ਵੀ ਇਸੇ ਕਾਰਨ ਤੇਰਾ ਭਰਾ ਗਿਆ ਸੀ ਸੰਸਾਰ 'ਚੋਂ ਅਟਲ ਰਾਏ? ਕਹਿੰਦੇ ਦੱਸ ਹੁਣ ਫਿਰ ਤੂੰ ਜਾਣਾ ਕਿ ਮੈਂ? ਗੱਲ ਉਹੀ ਹੈ। ਕਹਿੰਦੇ ਪਿਤਾ ਜੀ ਮੈਂ ਜਾਣਾ। ਉਹ ਸਾਧ ਸਿੰਘ ਜੀ ਗਊ ਜਿਉਂਦੀ ਕਰਨ ਦੇ ਕਾਰਨ ਬਾਬਾ ਗੁਰਦਿੱਤਾ ਜੀ ਵੀ ਸੰਸਾਰ ਤੋਂ ਵਿਦਾ ਹੋ ਗਏ ਅਤੇ ਬਾਕੀ ਰਹਿ ਗਏ 3 ਸਾਹਿਬਜ਼ਾਦੇ, ਸੂਰਜਮੱਲ, ਅਣੀ ਰਾਏ ਅਤੇ ਗੁਰੂ ਤੇਗ ਬਹਾਦਰ ਸਾਹਿਬ। ਆਪਾਂ ਤਾਂ ਗੁਰੂ ਕਹਿ ਕੇ ਹੀ ਬੁਲਾਈਏ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਭਾਣਾ ਵਰਤਾਉਣ ਤੋਂ ਸਾਧ ਸਿੰਘ ਜੀ ਥੋੜ੍ਹੇ ਜਿਹੇ ਦਿਨ ਪਹਿਲਾਂ ਮਹਾਰਾਜ ਨੇ ਦੇਖਿਆ ਵੀ ਮੇਰਾ ਜਿਹੜਾ ਪੁੱਤਰ ਗੁਰਦਿੱਤਾ ਸੀ, ਇਹਦੀ ਜਿਹੜੀ ਸੰਤਾਨ ਹੈ 29 ਦੀ ਕੁੱਖ ਤੋਂ, ਮਾਤਾ ਨਿਹਾਲ ਕੌਰ ਹੈ ਅਤੇ ਬਾਬਾ ਗੁਰਦਿੱਤੇ ਦੇ ਘਰ ਵਾਲੀ, ਅਤੇ ਉਹਦੇ ਸਾਧ ਸਿੰਘ ਜੀ ਜੇਸ਼ਠ ਸੰਤਾਨ ਜਿਹੜੀ ਹੋਈ ਧੀਰਮਲ ਹੋਇਆ, ਧੀਰਮਲ ਤੋਂ ਛੋਟੀ ਸੰਤਾਨ ਹਰ ਰਾਜ ਸਾਹਿਬ ਹੋਏ, ਦੋਨੇ ਸਕੇ ਭਰਾ ਸੀ। ਧੀਰਮਲ ਐਡਾ ਬੇਈਮਾਨ ਨਿਕਲਿਆ, ਸ਼ਾਹਜਹਾਂ ਦੇ ਨਾਲ ਆਪਣੇ ਦਾਦੇ ਦੀਆਂ ਗੁਪਤ ਚਿੱਠੀਆਂ ਦੇ ਦੇ ਕੇ ਭੇਜ ਦਿੰਦਾ ਰਿਹਾ। ਮਹਾਰਾਜ ਨੇ ਕਿਹਾ, ਤੂੰ ਸੰਤਾਨ ਹੈ, ਤੇਰਾ ਮੈਂ ਬੁਰਾ ਨਹੀਂ ਕਰ ਸਕਦਾ, ਪਰ ਤੈਨੂੰ ਤਿਆਗ ਦਿੱਤਾ, ਤੂੰ ਗੁਰੂ ਘਰ 'ਤੇ ਤਿਆਗਿਆ। ਅਤੇ ਮਹਾਰਾਜ ਸਾਹਿਬ ਜੀ ਹਰ ਰਾਜ ਸਾਹਿਬ ਬਹੁਤ ਹੀ ਆਗਿਆ ਕਰ ਰਹੇ ਸੀ, ਫੁੱਲ ਟੁੱਟਣ ਦੇ ਕਾਰਨ ਥੋੜ੍ਹੀ ਜਿਹੀ ਤਾੜਨਾ ਹੋਈ, ਸਾਰੀ ਉਮਰ ਚੋਲਾ ਨਹੀਂ ਛੱਡਿਆ। ਲੈਕ ਜਾਣ ਕਰਕੇ ਮਹਾਰਾਜ ਸਾਹਿਬ ਜਦੋਂ ਗੁਰਤਾ ਸਮਾਂ ਆ ਗਿਆ, ਕਹਿਣ ਲੱਗੇ, ਭਾਈ ਹੁਣ ਸਾਡੇ ਜਾਣ ਦਾ ਸਮਾਂ ਆ ਗਿਆ, ਮੈਂ ਅੰਤਮ ਜਗ੍ਹਾ ਪਸੰਦ ਕਰਦਾ, ਤੀਰ ਮਾਰਿਆ ਜਿੱਥੇ ਤੀਰ ਡਿੱਗਿਆ, ਕਹਿੰਦੇ ਇੱਥੇ ਇਸ ਥਾਂ 'ਤੇ ਮੇਰਾ ਸੰਸਕਾਰ ਕਰਨ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਬੇਅੰਤ ਸੰਗਤਾਂ ਆਉਂਦੀਆਂ, ਹਰ ਰਾਏ ਸਾਹਿਬ ਨੂੰ ਆਪਣੇ 3 ਸਾਹਿਬਜ਼ਾਦਿਆਂ ਨੂੰ ਛੱਡ ਕੇ, ਪੁੱਤਰਾਂ ਨੂੰ ਛੱਡ ਕੇ ਗੱਦੀ ਪੋਤਰੇ ਨੂੰ ਦੇ ਦਿੱਤੀ। ਮਾਤਾਵਾਂ ਨੂੰ ਖਿਆਲ ਹੋਇਆ ਵੀ ਗੱਦੀ ਸਾਡੇ ਪੁੱਤਰ ਨੂੰ ਮਿਲਣੀ ਚਾਹੀਦੀ ਸੀ, ਮਾਤਾ ਨਾਨਕੀ ਨੂੰ ਵੀ ਖਿਆਲ ਹੋਇਆ ਅਤੇ ਮਾਤਾ ਮਰਵਾਹੀ ਨੂੰ ਜ਼ਿਆਦਾ ਖਿਆਲ ਹੋਇਆ। ਉੱਧਰ ਮਹਾਰਾਜ ਦੇ ਸੰਸਕਾਰ ਦੀਆਂ ਸੰਸਾਰ ਤੋਂ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਮਾਤਾ ਜੀ ਗੁੱਸੇ ਹੋ ਕੇ ਗੱਡੇ ਸਮਾਨ ਪਾ ਕੇ ਰੱਥ ਜੋੜ ਕੇ ਤੁਰ ਪਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰਸਿੱਖੋ ਜਾਓ ਆਪਣੀ ਮਾਤਾ ਨੂੰ ਮੋੜ ਲਿਆਓ, ਫਿਰ ਪਛਤਾਓਗੀ ਸਾਰੀ ਉਮਰ। ਇਹ ਸਮਾਂ ਤਾਂ ਦੂਰ ਜਿਹੜੇ ਹੋਣ ਉਹ ਵੀ ਆਪਣੇ ਕੋਲ ਆਇਆ ਕਰਦੇ ਆ, ਇਹ ਕੋਲ ਤੋਂ ਕੋਲ ਜਾ ਰਹੀ ਹੈ, ਰਿਸ਼ਤਾ ਕੀ ਹੈ ਇਸ ਦੇ ਨਾਲ, ਬੁਲਾ ਕੇ ਲਿਆਓ। ਮਾਤਾ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕਰਕੇ ਮੋੜ ਕੇ ਲਿਆਂਦਾ, ਮਾਤਾ ਇਹ ਸਮਾਂ ਗੁਰੂ ਨੂੰ ਛੱਡ ਕੇ ਜਾਣ ਦਾ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਮਰਵਾਹੀ ਨੂੰ ਤਾਂ ਕੁਛ ਨਹੀਂ ਕਿਹਾ, ਮਾਤਾ ਨੂੰ ਸੂਰਜਮੱਲ ਨੂੰ ਕਹਿੰਦੇ, ਬੇਟਾ ਤੇਰੀ ਮਾਂ ਨਾਰਾਜ਼ ਹੈ ਨਾ ਵੀ ਤੈਨੂੰ ਗੁਰਤਾ ਗੱਦੀ ਨਹੀਂ ਦਿੱਤੀ, ਬੋਲ ਤੂੰ ਗੁਰੂ ਬਣਨਾ ਚਾਹੁੰਦਾ? ਕਹਿੰਦਾ ਨਾ ਮਹਾਰਾਜ। ਕੀ ਚਾਹੁੰਦਾ? ਕਹਿੰਦੇ ਜੀ ਸਿੱਖੀ ਚਾਹੁੰਦਾ। ਮਹਾਰਾਜ ਖੁਸ਼ ਹੋ ਗਏ, ਜਾ ਪੁੱਤਰਾ ਤੇਰੀ ਔਲਾਦ ਵੀ ਇੱਥੇ ਸਿੱਖ ਸੰਗਤਾਂ ਪੂਜਿਆ ਕਰਨਗੀਆਂ, ਸੂਰਜਮੱਲ ਦੀ ਸੰਤਾਨ ਗੁਲਾਬ ਰਾਏ ਸ਼ਿਆਮ ਸਿੰਘ ਹੋਏ, ਅੱਗੇ ਹੁਣ ਤੱਕ ਸਾਧ ਸਿੰਘ ਉੱਥੇ ਸੋਢੀਆਂ ਦਾ ਖਾਨਦਾਨ ਪੂਜਿਆ ਗਿਆ, ਅਣੀ ਰਾਏ ਜੀ ਉੱਥੇ ਰਹੇ, ਪ੍ਰਸ਼ਾਦਾ ਛਕਦੇ ਨੇ। ਮਾਤਾ ਨਾਨਕੀ ਬਹੁਤ ਵਿਰਾਗ ਵਿੱਚ ਨੇ, ਚਿਹਰਾ ਦੇਖ ਕੇ ਕਹਿੰਦੇ ਨਾਨਕੀ ਤੈਂ ਨਹੀਂ ਕੋਈ ਵਚਨ ਕੀਤਾ। ਅੱਖਾਂ ਤੋਂ ਹੰਝੂ ਆ ਕੇ ਕਹਿਣ ਲੱਗੀ, ਜੀ ਵਚਨ ਕੀ ਕਰਨਾ, ਵੀ ਵਚਨ ਵਾਲੀ ਤਾਂ ਕੋਈ ਗੱਲ ਹੀ ਨਾ ਰਹੇ, ਵੀ ਇੱਕੋ ਹੀ ਬੇਨਤੀ ਹੈ, ਜਿਹੜੀ ਔਰਤ ਦਾ ਸੰਸਾਰ ਦੇ ਪਤੀ ਨਾ ਰਹੇ ਉਹਨੇ ਜੀ ਕੇ ਵੀ ਕੀ ਕਰਨਾ, ਗੁਰਮਤ ਦੇ ਵਿੱਚ ਸਤੀ ਹੋਣ ਦਾ ਤਾਂ ਰਿਵਾਜ਼ ਨਹੀਂ, ਖੁਦਕਸ਼ੀ ਕਰਨ ਦਾ ਹੁਕਮ ਨਹੀਂ, ਪਰ ਮੇਰੀ ਆਗਿਆ ਮਹਾਰਾਜ ਬੇਨਤੀ ਹੈ, ਮੈਂ ਤੁਹਾਡੀ ਆਗਿਆ 'ਚ ਰਹੀ ਹੈ, ਪਰ ਮੈਨੂੰ ਸੱਚਖੰਡ ਨਾਲ ਹੀ ਲੈ ਚਲੋ, ਮੈਂ ਜਿਉਣਾ ਨਹੀਂ ਚਾਹੁੰਦੀ ਥੋਤੋਂ ਬਾਅਦ। ਕਹਿੰਦੇ ਨਾਨਕੀ ਤੇਰੀ ਡਿਊਟੀ ਤੇਰੀ ਪ੍ਰਲਭਤ ਬਾਕੀ ਹੈ, ਤੈਂ ਅਜੇ ਬਹੁਤ ਜ਼ਿੰਮੇਵਾਰੀਆਂ ਕਰਨੀਆਂ, ਤੇਰੇ ਘਰ ਇੱਕ ਪੋਤਰਾ ਮਹਾਂਬਲੀ ਅਵਤਾਰ ਉਤਰਨ ਵਾਲਾ ਹੈ, ਤੂੰ ਪੋਤਰਾ ਤਾਂ ਕੀ ਪੜਪੋਤਾ ਖੜਾ ਕੇ ਆਏਗੀ, ਇਹ ਵਰ ਦਿੱਤਾ ਮਹਾਰਾਜ ਸਾਹਿਬ ਨੇ। ਇਸ ਲਈ ਭਾਣਾ ਮਨ ਕੀ ਚਾਹੁੰਦੀ ਹੈ? ਕਹਿੰਦੀ ਮਹਾਰਾਜ ਮੇਰਾ ਆ ਤੇਗ ਬਹਾਦਰ ਤੁਸੀਂ ਨਾਂ ਧਰ ਦਿੱਤਾ, ਤੇਗ ਦੀ ਬਹਾਦਰੀ ਪਤਾ ਨਹੀਂ ਕਿਵੇਂ ਕਰਦੇ, ਬਹੁਤ ਹੀ ਭੋਲਾ ਹੈ, ਸਾਡਾ ਮਾਂ ਪੁੱਤਾਂ ਦਾ ਗੁਜ਼ਾਰਾ ਮਹਾਰਾਜ ਕਿਵੇਂ ਹੋ ਉਥੋਂ ਤੋਂ ਬਾਅਦ। ਮਹਾਰਾਜ ਕਹਿੰਦੇ ਭੋਲੀਏ ਗੁਰੂ ਘਰ ਦੇ ਤਾਂ ਕੁੱਤਿਆਂ ਦੀ ਵੀ ਕਰਾਮਾਤਾਂ ਹੁੰਦੀਆਂ ਨੇ, ਤੂੰ ਇਸ ਤਰ੍ਹਾਂ ਕਰ, ਹੱਥ ਸੁੱਚੇ ਕੀਤੇ ਰੁਮਾਲ ਸੀ ਐਂ ਉਹਦੇ ਹੱਥ ਸਾਫ ਕਪੂੰਝ ਰਹੇ ਨੇ, ਇੱਕ ਕਟਾਰ ਪਈ ਸੀ ਕੋਲ, ਕਹਿੰਦੇ ਝੋਲੀ ਅੱਡ, ਝੋਲੀ ਅੱਡੀ ਕਟਾਰ ਅਤੇ ਰੁਮਾਲ ਝੋਲੀ 'ਚ ਪਾ ਕੇ ਕਹਿੰਦੇ ਜਾ ਨੌਵੇਂ ਥਾਂ 'ਤੇ ਤੇਰਾ ਹੀ ਪੁੱਤਰ ਗੁਰੂ ਹੋਊਗਾ, ਜਾ ਕੇ ਆਪਣੇ ਪੇਕੇ ਚਲੀ ਜਾ, ਬਕਾਲੇ ਚਲੀ ਜਾ, ਸਾਡੇ ਸੰਸਕਾਰ ਤੋਂ ਬਾਅਦ ਤੂੰ ਉੱਥੇ ਚਲੀ ਜਾਣਾ, ਸ਼ਰੀਕਾਂ ਦੇ ਝਗੜੇ 'ਚ ਨਹੀਂ ਪੈਣਾ, ਮੇਰੇ ਇਸ ਪੁੱਤਰ ਨੇ, ਇਹ ਸੰਤ ਪੁੱਤਰ ਹੈ, ਤਪਸਵੀ ਹੈ। ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਭਾਣਾ ਵਰਤਾ ਗਏ, ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਆ ਗਏ, ਅਤੇ ਬਾਬੇ ਬਕਾਲੇ ਕੱਚਾ ਭੋਰਾ ਪੱਟ ਕੇ, ਸਾਧ ਸਿੰਘ ਜੀ 4 ਫੁੱਟ 10 ਇੰਚ ਦਾ ਜਿਉਂ ਮਹਾਰਾਜ ਬੈਠੇ, 26 ਸਾਲ 9 ਮਹੀਨੇ 13 ਦਿਨ ਭੋਰੇ 'ਚ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਉੱਧਰ ਗੁਰੂ ਹਰਰਾਏ ਸਾਹਿਬ ਜੀ ਦੇ ਸਾਧ ਸਿੰਘ ਜੀ ਵੱਡੇ ਮਹਿਲ ਰਾਮ ਕੌਰ ਜੀ ਹੋਏ, ਉਹਨਾਂ ਦੀ ਕੁੱਖ ਤੋਂ ਰਾਮ ਰਾਏ ਜੀ ਹੋਏ, ਛੋਟੇ ਮਹਿਲ ਕ੍ਰਿਸ਼ਨ ਕੌਰ ਜੀ ਹੋਏ, ਉਹਨਾਂ ਦੀ ਕੁੱਖ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਏ। ਰਾਮ ਰਾਏ ਨੇ ਸਾਧ ਸਿੰਘ ਜੀ ਤੁੱਕ ਬਦਲ ਕਰਕੇ ਨਾਰਾਜ਼ਗੀ ਲੈ ਲਈ, ਮਿੱਟੀ ਬੇਈਮਾਨ ਦੀ ਕਹਿ ਦਿੱਤਾ, ਮਿੱਟੀ ਮੁਸਲਮਾਨ ਕੀ, ਤੁੱਕ ਬਦਲ ਦਿੱਤੀ। ਮਹਾਰਾਜ ਕਹਿੰਦੇ ਤੇਰੇ ਨਾਲ ਗੁਰੂ ਅਤੇ ਸਿੱਖ ਦਾ ਰਿਸ਼ਤਾ ਤਾਂ ਖਤਮ ਹੋਇਆ ਹੀ ਹੋਇਆ, ਪਿਓ ਅਤੇ ਪੁੱਤ ਦਾ ਰਿਸ਼ਤਾ ਵੀ ਖਤਮ ਹੋ ਗਿਆ, ਅੱਜ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗਣਾ, ਤੈਂ ਗੁਰਬਾਣੀ ਦਾ ਨਿਰਾਦਰ ਕੀਤਾ, ਉਹ ਨਹੀਂ ਮੱਥੇ ਲਾਇਆ। ਆਪਣੇ ਛੋਟੇ ਸਪੁੱਤਰ ਨੂੰ ਸ਼੍ਰੀ ਹਰਕ੍ਰਿਸ਼ਨ ਸਾਹਿਬ ਨੂੰ ਜਿਨ੍ਹਾਂ ਦੀ 5 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦਾ ਮਾਲਕ ਬਣਾ ਦਿੱਤਾ, ਸੱਚੇ ਪਾਤਸ਼ਾਹ ਨੇ ਸਾਧ ਸਿੰਘ ਜੀ ਗੁਰਤਾ ਗੱਦੀ ਕੀਤੀ, ਗੂੰਗਿਆਂ ਤੋਂ ਅਰਥ ਕਰਾ ਦਿੱਤੇ, ਉਹ ਸਾਖੀਆਂ ਮਸ਼ਹੂਰ ਨੇ। ਔਰੰਗਜ਼ੇਬ ਨੇ ਸੱਦਿਆ, ਉਹਨੂੰ ਮੱਥੇ ਨਹੀਂ ਲਾਇਆ, ਆਪ ਸੱਚੇ ਪਾਤਸ਼ਾਹ ਸਾਧ ਸਿੰਘ ਜੀ ਰਾਜੇ ਜੈ ਸਿੰਘ ਦੇ ਸੱਦੇ ਤੋਂ ਗਏ ਹੈ, ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਬਣਿਆ, ਰਾਜੇ ਜੈ ਸਿੰਘ ਦਾ ਸਾਸੀ ਬੰਗਲਾ ਸੀ, ਉਸ ਥਾਂ 'ਤੇ ਹੈ ਜਿਹਦੀਆਂ ਬਿਮਾਰੀਆਂ ਦੂਰ ਕਰਨੀਆਂ, ਬੇਅੰਤ ਲੋਕਾਂ ਦਾ ਪਰਉਪਕਾਰ ਕਰਨਾ, ਅਤੇ 7 ਸਾਲ 8 ਮਹੀਨੇ ਦੀ ਉਮਰ ਭੋਗ ਕੇ ਬਚਪਨ ਦੇ ਵਿੱਚ ਇਹ ਸਾਧ ਸਿੰਘ ਜੀ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੀਆਂ। ਬੜੀਆਂ ਸੰਗਤਾਂ ਵਿਰਾਗ ਵਿੱਚ ਆ ਗਈਆਂ। ਰਾਜਾ ਜੈ ਸਿੰਘ ਰੋਵੇ, ਕਹਿੰਦਾ ਮਹਾਰਾਜ ਮੇਰੇ ਕੋਲੋਂ ਪਾਪ ਹੋ ਗਿਆ, ਜੇ ਛੋਟੀ ਜਿਹੀ ਉਮਰ ਹੈ ਬੜੇ ਲੋਕਾਂ ਦਾ ਉਧਾਰ ਕਰਨਾ। ਕਹਿੰਦੇ ਨਹੀਂ ਜੈ ਸਿੰਘ, ਤੂੰ ਫਿਕਰ ਨਾ ਕਰ, ਇਹ ਭਾਣਾ ਹੈ ਅਗਲੇ ਗੁਰੂ ਵਾਸਤੇ, ਇਹ ਮੈਨੂੰ ਇੰਨਾ ਹੀ ਸਮਾਂ ਸੀ ਅਕਾਲ ਪੁਰਖ ਵੱਲੋਂ। ਅਤੇ ਉਸ ਵੇਲੇ ਸਾਧ ਸਿੰਘ ਸੰਗਤਾਂ ਇਕੱਠੀਆਂ ਹੋ ਕੇ ਕਹਿਣ ਲੱਗੀਆਂ, ਮਹਾਰਾਜ ਫਿਰ ਅਸੀਂ ਕਿਹਦੇ ਲੜ ਲੱਗਾਂਗੇ ਹੁਣ, ਗੁਰਤਾ ਗੱਦੀ ਦਾ ਮਾਲਕ ਕੌਣ ਹੋਊਗਾ? ਉੱਥੇ 2 ਵਚਨ ਕੀਤੇ ਧਿਆਨ ਨਾਲ ਸੁਣਨ ਵਾਲੇ ਨੇ ਗੁਰੂ ਪਿਆਰੇ। 1 ਵਚਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ, ਹਾਲਾਂਕਿ ਗੁਰਤਾ ਗੱਦੀ 10ਵੇਂ ਪਾਤਸ਼ਾਹ ਨੇ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ, ਪਰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਗੁਰੂਆਂ ਦੀ ਦੇਹ ਨਾਲੋਂ ਵੱਧ ਉਸੇ ਦਿਨ ਤੋਂ ਹੋਣੀ ਸ਼ੁਰੂ ਹੋ ਗਈ ਸੀ ਜਦ ਤੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸੰਪਾਦਨਾ ਕਰ ਦਿੱਤੀ। ਔਰ ਇਹ ਬਚਨ ਪੰਜਵੇਂ ਪਾਤਸ਼ਾਹ ਦੇ ਉਸ ਵੇਲੇ ਹੋਏ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂਦਰ ਸਹਿ ਹੈ, ਗ੍ਰੰਥ ਰਿਹਾ ਗੁਰੂ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ, ਪੂਜੋ ਚੰਦਨ ਕੇਸਰ ਕੋ ਕਸ ਧੂਤ ਕਹਿ ਕੇ ਫੂਲ ਚੜਾਏ ਹੈ। ਉਦੋਂ ਤੋਂ ਹੀ ਪੂਜਾ ਹੋਣ ਲੱਗੀ, ਆਪ ਭੁੰਜੇ ਪੈਂਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਗੇ ਅਤੇ ਵਿਰਾਜਮਾਨ ਰੱਖਦੇ। ਇਸ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਸਿੱਖੋ, ਰਹਿੰਦੀ ਦੁਨੀਆਂ ਤੱਕ ਤਾਂ ਇਹ ਗੁਰੂ ਰਹਿਣਾ। ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਹਮਰੋ ਚਾਹੇ ਦਰਸ਼ਨ ਹੇਰਾ। ਮੇਰੇ ਸਰੀਰ ਤਿਆਗਣ ਤੋਂ ਬਾਅਦ ਮੇਰੇ ਦਰਸ਼ਨ ਕਰਨੇ ਨਾ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਹਮਰੋ ਚਾਹੇ ਦਰਸ਼ਨ ਹੇਰਾ, ਸੋ ਸਰਦਾ ਤਰ ਹੇਰਨ ਕਰੈ ਪਾਪਨ ਗਨ ਕੋ ਤਤ ਛਿਨਹਰੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਪਾਪ ਨਾਸਕ ਨੇ। ਕਹਿਣ ਲੱਗੇ ਮਹਾਰਾਜ ਵੀ ਇਹ ਤਾਂ ਬਚਨ ਹੈ ਆਪ ਜੀ ਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਦੁਹਰਾਉਣ ਵਾਲਾ ਗੁਰੂ, ਕੀ ਦੇਹ ਦੇ ਵਿੱਚ ਗੁਰੂ ਵਾਲੀ ਪ੍ਰਥਾ ਬੰਦ ਹੋ ਗਈ? ਕਹਿੰਦੇ ਨਹੀਂ, ਅਜੇ ਚੱਲਦੀ ਰਹੇਗੀ ਕੁਝ ਪੀੜ੍ਹੀਆਂ। ਉਹ ਫਿਰ ਗੁਰੂ ਮਹਾਰਾਜ ਸਾਹਿਬ ਕਹਿੰਦੇ, ਬਾਬਾ ਵਸੇ ਜੇ ਗ੍ਰਾਮ ਬਕਾਲੇ, ਬਣਗੁਰ ਸੰਗਤ ਸਬਲ ਸੰਭਾਲੇ। ਬਾਬਾ ਸ਼ਬਦ ਕਿਉਂ ਵਰਤਿਆ? ਹੁਣ ਖਿਆਲ ਕਰੋ ਜੋ ਕੁਛ ਗੁਰੂ ਦੀ ਪੀੜ੍ਹੀ ਸੁਣੀ ਹੈ ਪਿੱਛੋਂ ਲਾ ਕੇ ਹੁਣ ਤੱਕ। ਬਾਬਾ ਗੁਰਦਿੱਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਨ, ਬਾਬੇ ਗੁਰਦਿੱਤੇ ਦੀ ਸੰਤਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਭਤੀਜਾ ਲੱਗਿਆ, ਗੁਰੂ ਹਰਿਰਾਇ ਸਾਹਿਬ ਜੀ ਭਤੀਜੇ ਲੱਗੇ, ਉਹਨਾਂ ਦੀ ਸੰਤਾਨ ਅੱਗੇ ਪੋਤਰੇ ਲੱਗੇ। ਇਸ ਕਰਕੇ ਉਹ ਸਾਧ ਸਿੰਘ ਜੀ ਐਸੀ ਖੇਡ ਹੈ ਮਹਾਰਾਜ ਦੀ, ਦਾਦੇ ਦੇ ਕੋਲੋਂ ਪੋਤਰੇ ਕੋਲ ਗੱਦੀ ਗਈ ਪੁੱਤਰਾਂ ਨੂੰ ਛੱਡ ਕੇ, ਅਤੇ ਫਿਰ ਪੋਤਰੇ ਨੇ ਸਿੱਧੀ ਦਾਦੇ ਨੂੰ ਗੱਦੀ ਮੋੜੀ ਹੈ। ਇਹ ਖੇਡ ਹੈ ਗੁਰੂ ਦੀ। ਅਤੇ ਉਸ ਵੇਲੇ ਸਾਧ ਸਿੰਘ ਜੋਤੀ ਜੋਤ ਸਮਾ ਗਏ, ਅਤੇ ਉੱਧਰ ਸਾਧ ਸਿੰਘ ਜੀ ਜਹਾਜ਼ ਅੜਕਿਆ ਮੱਖਣ ਸ਼ਾਹ ਲਬਾਣੀ ਦਾ, ਅਰਦਾਸਾਂ ਕੀਤੀਆਂ, 500 ਮੋਹਰ ਸੁੱਖੀ। ਸਤਿਗੁਰੂ ਜਿਹੜਾ ਗੁਰੂ ਨਾਨਕ ਦੀ ਗੱਦੀ 'ਤੇ ਵਿਰਾਜਮਾਨ ਹੈ, ਮੈਂ 500 ਮੋਹਰਾਂ ਦਿਆਂ, ਮੇਰਾ ਜਹਾਜ਼ ਬੰਨੇ ਲਾਓ। ਜਹਾਜ਼ ਬੰਨੇ ਲੱਗਾ, ਦਿੱਲੀ ਆਇਆ, ਭਾਣਾ ਵਰਤ ਗਿਆ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਆਖੇ ਜੀ ਆਹ ਵਚਨ ਕੀਤਾ, ਬਾਬਾ ਵਸੇ ਜੇ ਗ੍ਰਾਮ ਵਸੇ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਉਦੋਂ ਪਹਿਲਾਂ ਕੋਈ ਸੋਢੀ ਨਹੀਂ ਸੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ। ਸਾਧ ਸਿੰਘ ਜੀ, ਗੁਰੂਆਂ ਦੀ ਮੰਡੀ ਲੱਗ ਗਈ ਉੱਥੇ, ਬਾਈ ਆ ਬੈਠੇ। ਹੁਣ ਤੁਸੀਂ ਖਿਆਲ ਕਰੋ ਹਰੇਕ ਚੀਜ਼ ਤਰੱਕੀ ਕਰਦੀ ਹੈ। ਜੇ ਗੁਰੂ ਦੇ ਸੱਚੇ ਗੁਰੂ ਦੇ ਉਸ ਵੇਲੇ ਦੇ ਹੁੰਦੇ ਆ 22 ਹੋ ਗਏ, ਤਾਂ ਹੁਣ 2200 ਜਾਂ 22000 ਹੋਣਾ ਵੀ ਔਖਾ ਹੈ। ਹਰੇਕ ਚੀਜ਼ ਤਰੱਕੀ ਕਰਦੀ ਆ, ਇਹ ਵੀ ਕਰ ਗਏ ਤਰੱਕੀ। ਨਕਲੀ ਗੁਰੂ ਵੀ ਤਰੱਕੀ ਕਰ ਗਏ, ਐਸੀ ਬਾਤ ਨਹੀਂ ਹੈ, ਪਰ ਅਸਲੀ ਗੁਰੂ ਇੱਕੋ ਹੁੰਦਾ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਸਤਿਗੁਰੂ ਤਾਂ ਆਨੰਦ ਨਾਲ ਬੈਠੇ ਨੇ, ਅਤੇ ਜਦੋਂ ਮੱਖਣ ਸ਼ਾਹ ਬਾਣਾ ਗਿਆ, ਉਹਨੇ ਕਿਹਾ ਗੁਰੂ ਇੱਕ ਹੁੰਦਾ, ਇਹ ਬੈਠੇ ਨੇ 22 ਜਣੇ, ਹਰੇਕ ਦੇ ਮੂਹਰੇ ਏਜੰਟ ਰੱਖੇ ਨੇ, ਜਿਵੇਂ ਹੁਣ ਵੀ ਪਖੰਡੀਆਂ ਨੇ ਰੱਖੇ ਹੋਏ। ਇੱਧਰ ਆਓ ਜੀ, ਵੱਡਾ ਗੁਰੂ ਹੈ, ਸੱਚਾ ਗੁਰੂ, ਇੱਕ ਦੂਜੇ ਦੀ ਨਿੰਦਿਆ ਜਿਵੇਂ ਹੁਣ ਚੱਲਦੀ। ਧੀਰਮਲ ਵੀ ਵਿੱਚ ਬੈਠਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰੀ, ਉਹਨੇ ਕਿਹਾ ਵੀ ਸੱਚੇ ਪਾਤਸ਼ਾਹ, ਜਿਹੜੇ ਗੁਰੂ ਦੇ ਵਿੱਚ ਤੇਰੀ ਜੋਤ ਹੈ ਗੁਰੂ ਨਾਨਕ, ਉਹ ਮੋਹਰਾਂ ਮੰਗ ਕੇ ਲੈ ਲਵੇ, ਮੈਂ ਹੁਣ ਇੱਕ ਨਹੀਂ, ਮੈਨੂੰ ਪਤਾ ਲੱਗਣਾ, ਮੇਰੇ ਕੋਲ ਦੇਹ ਤਰ ਨਹੀਂ। ਦੋ ਦੋ ਮੋਹਰਾਂ ਰੱਖੀਆਂ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਹੈ, 5 ਮੋਹਰਾਂ ਰੱਖੀਆਂ। ਕਹਿੰਦਾ ਇਹ ਗੁਰੂ ਦੀ ਬਾਣੀ ਹੈ। ਉਹਨਾਂ ਨੂੰ ਦੋ ਦੋ ਦੇ ਕੇ ਆ ਗਿਆ, ਕਿਸੇ ਨੇ ਬਿਨਾਂ ਮੰਗੀਆਂ, ਉਹਨਾਂ ਦਾ ਤਾਂ ਦੋ ਦੋ ਨਾਲ ਹੀ ਸਰ ਗਿਆ। ਬਾਅਦ 'ਚ ਫਿਰ ਰੋਇਆ ਸੱਚੇ ਪਾਤਸ਼ਾਹ, ਰਾਤ ਨੂੰ ਭੇਸ ਬਦਲ ਕੇ ਫਿਰਦਾ, ਗਲੀ ਦੇ ਵਿੱਚ ਛੋਟੇ ਬੱਚਿਆਂ ਨੂੰ ਪੁੱਛਦਾ, ਬੰਦਿਆਂ ਨੂੰ ਪੁੱਛਦਾ, ਕੋਈ ਸੋਢੀ ਖਾਨਦਾਨ 'ਚੋਂ ਹੋਰ ਵੀ ਕੋਈ ਸਾਹਿਬਜ਼ਾਦਾ? ਕਹਿੰਦੇ ਹਾਂ ਜੀ। ਕੌਣ? ਕਹਿੰਦੇ ਜੀ ਪਹਿਲਾਂ ਉਹਨਾਂ ਨੂੰ ਤਿਆਗਮੱਲ ਕਹਿੰਦੇ ਸੀ, ਹੁਣ ਤੇਗ ਬਹਾਦਰ ਕਹਿੰਦੇ ਹੈ। ਬੋਲਦੇ ਨਹੀਂ ਕਿਸੇ ਨਾਲ, ਨਾ ਮਿਲਦੇ ਆ ਕਿਸੇ ਨੂੰ, ਬੜੀ ਦੇਰ ਹੋ ਗਈ ਉਹਨਾਂ ਤਾਂ ਭੋਰੇ 'ਚ ਰਹਿੰਦੇ ਆ। ਸ਼ਰਧਾ ਜਾਗੀ, ਅਰਦਾਸ ਕੀਤੀ, ਭੋਰੇ 'ਚ ਪਹੁੰਚਿਆ, ਸਮਾਂ ਆ ਗਿਆ ਸੀ ਪ੍ਰਗਟ ਹੋਣ ਦਾ। ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ, ਸਿੱਖਾ, ਗੁਰੂ ਨੂੰ ਮੋਹਰਾਂ ਦਾ ਲਾਲਚ ਨਹੀਂ, ਇਹ ਵੀ ਚੱਕ ਲੈ, ਪਰ ਸਿੱਖ ਨੂੰ ਆਪਣੇ ਵਾਅਦੇ 'ਚ ਪੱਕਾ ਰਹਿਣਾ ਚਾਹੀਦਾ। ਚਾਦਰਾ ਚੱਕ ਕੇ ਕਹਿੰਦੇ, ਅਜੇ ਤਾਂ ਮੋਢਾ ਵੀ ਨਹੀਂ ਠੀਕ ਹੋਇਆ ਜਿਹਦੇ ਨਾਲ ਜਹਾਜ਼ ਕੱਢਿਆ ਸੀ ਤੇਰਾ। ਖੁਸ਼ੀ ਦੇ ਵਿੱਚ ਐਸਾ ਉਛਲਿਆ, ਮਹਾਰਾਜ ਨੇ ਦੇਖਿਆ ਵੀ ਇਹਨੇ ਪ੍ਰਗਟ ਕਰ ਦੇਣਾ। ਕਹਿੰਦੇ ਗੱਲ ਸੁਣ, ਖੁਸ਼ੀ ਸੰਭਾਲ ਲੈ ਆਪਣੀ। 500 ਮੋਹਰ ਮੂਹਰੇ ਰੱਖੀ। ਕਹਿੰਦੇ ਜੇ ਸਾਨੂੰ ਪ੍ਰਗਟ ਕੀਤਾ, ਇਹਦੀ ਸਜ਼ਾ ਇਹ ਹੋ ਗਈ, ਤੇਰਾ ਮੂੰਹ ਕਾਲਾ ਕਰ ਦਿਆਂਗੇ। ਡਰਾ ਦਿੱਤਾ, ਮੂੰਹ ਕਾਲਾ ਤਾਂ ਕੀ ਕਰੇ, ਡਰਾਇਆ, ਜਿਵੇਂ ਬੱਚੇ ਨੂੰ ਡਰਾ ਦਿੰਦੀਆਂ ਨੇ ਮਾਵਾਂ। ਗੁਰੂ ਥੋੜ੍ਹੀ ਕਿਸੇ ਦਾ ਮੂੰਹ ਕਾਲਾ ਕਰ। ਅਤੇ ਗਿਆ ਜਾ ਕੇ ਸਾਧ ਸਿੰਘ ਜੀ, ਤਬਾ ਲਿਆ, ਕਾਲਸ ਆਪਣੇ ਮੂੰਹ ਨੂੰ ਆਪ ਮਲੀ, ਕਹਿੰਦਾ ਗੁਰੂ ਨੂੰ ਕਾਹਨੂੰ ਖੇਚਲ ਦੇਣੀ ਹੈ। ਉੱਚੇ ਉੱਚੇ ਕਿਹਾ, ਲਾਧੋ ਰੇ ਗੁਰ ਲਾਧੋ, ਮੈਂ ਗੁਰ ਲਾਧੋ ਰੇ, ਸਾਰੀਆਂ ਟੁੱਟ ਕੇ ਮਗਰ ਪੈ ਗਈਆਂ, ਢੋਲ ਢਮੱਕੇ ਵੱਜਦੇ ਆਉਣ, ਮਾਤਾ ਨਾਨਕੀ ਬੜੇ ਖੁਸ਼ ਹੋਏ, ਮੇਰੇ ਪੁੱਤਰ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ। ਮਹਾਰਾਜ ਪੁੱਛਦੇ ਆ, ਮਾਤਾ ਜੀ ਇਹ ਢੋਲ ਵੱਜਦਾ ਆਉਂਦਾ ਰੌਲਾ ਕਾਹਦਾ ਹੈ? ਕਹਿੰਦੇ ਤੇਰਾ ਸਿੱਖ ਆ ਰਿਹਾ। ਮਹਾਰਾਜ ਕਹਿੰਦੇ ਮੈਂ ਤਾਂ ਕਿਹਾ ਸੀ ਮੂੰਹ ਕਾਲਾ ਕਰਦੇ, ਕਹਿੰਦੇ ਉਹ ਆਪ ਹੀ ਕਰ ਗਿਆ। ਮਹਾਰਾਜ ਕਹਿੰਦੇ ਹੈਂ, ਮੈਂ ਤਾਂ ਡਰਾਇਆ ਸੀ ਉਹਨੂੰ, ਮੂੰਹ ਕਾਲਾ ਸਿੱਖ ਦਾ ਮੇਰੇ ਦਾ। ਮਹਾਰਾਜ ਕਹਿੰਦੇ ਆ ਮੇਰੇ ਮੱਖਣ ਸ਼ਾਹ, ਆਪਣੇ ਹੱਥੀਂ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਨੇ ਮੂੰਹ ਧੋਤਾ। ਕਹਿੰਦੇ ਸਿੱਖਾਂ ਨਿੰਦਕਾਂ ਦੇ ਮੂੰਹ ਕਾਲੇ ਹੋਣ, ਮੇਰੇ ਸਿੱਖਾਂ ਦੇ ਕਿਉਂ ਹੋਣ? ਮੈਂ ਤੇਰੀ ਭਾਵਨਾ ਨੂੰ ਸਮਝਦਾ। ਸੱਚੇ ਪਾਤਸ਼ਾਹ ਪ੍ਰਗਟ ਹੋਏ, ਉਦੋਂ ਸਾਧ ਸਿੰਘ ਅੰਮ੍ਰਿਤਸਰ ਸਾਹਿਬ ਨੂੰ ਜਾਣਾ, ਅਤੇ ਮੱਖਣ ਸ਼ਾਹ ਵੀ ਨਾਲ ਗਿਆ, ਬੂਹੇ ਬੰਦ ਕਰ ਲਏ, ਵਾਪਸ ਆਏ। ਸੀਹੇ ਮਸੰਦ ਨੇ ਗੋਲੀ ਮਾਰੀ ਮਹਾਰਾਜ ਸਾਹਿਬ ਦੇ, ਧੀਰ ਮਾਰੀ ਈਰਖਾ ਕਰਦਾ ਸੀ, ਛੱਡ ਕੇ ਤੁਰੇ। ਅਤੇ ਇਹਨੇ ਮੱਖਣ ਸ਼ਾਹ ਨੇ ਸੂਰਮਿਆਂ ਨਾਲ ਲੈ ਕੇ, ਜੋ ਸਮਾਨ ਧੀਰ ਮੱਲ ਦੇ ਉਹਨਾਂ ਬੇਈਮਾਨ ਡਾਕੂਆਂ ਨੇ ਲੁੱਟਿਆ ਨਾ ਲੁਟੇਰਿਆਂ ਨੇ, ਇਹਨੇ ਮੱਖਣ ਸ਼ਾਹ ਨੇ ਸਾਰਾ ਵਾਪਸ ਲਿਆਂਦਾ। ਮਾਤਾ ਨਾਨਕ ਜੀ ਸੰਮਤੀ ਨਾਲ ਗੁਰੂ ਗ੍ਰੰਥ ਸਾਹਿਬ ਵੀ ਲੈ ਆਉਂਦੇ। ਅਤੇ ਉੱਥੋਂ ਚੱਲੇ, ਚਾਲੇ ਪਾਏ, ਦੋ ਖਾਸੇ ਨੇ, ਇੱਕ ਪਾਲਕੀ 'ਚ ਮਹਾਰਾਜ ਬੈਠੇ, ਦੂਜੀ 'ਚ ਗੁਰੂ ਗ੍ਰੰਥ ਸਾਹਿਬ। ਜਦੋਂ ਅੱਗੇ ਵਿਆਸਾ ਦੇ ਕੰਨੇ 'ਤੇ ਜਾ ਕੇ ਕਹਿੰਦੇ ਭਾਈ ਦੂਏ ਖਾਸੇ 'ਚ ਕੀ ਹੈ? ਕਹਿੰਦੇ ਜੀ ਪੋਥੀ ਸਾਹਿਬ। ਮਹਾਰਾਜ ਕਹਿੰਦੇ ਭਾਈ ਇਹ ਤਾਂ ਵੱਡਿਆਂ ਨੇ ਧੀਰ ਮੱਲ ਨੂੰ ਬਖਸ਼ੀ ਹੈ, ਤੁਸੀਂ ਕਿਉਂ ਲੈਣੀ ਸੀ? ਕਹਿੰਦੇ ਜੀ ਮਾਤਾ ਦਾ ਇਹੀ ਹੁਕਮ ਸੀ। ਕਹਿੰਦੇ ਨਹੀਂ, ਉਸ ਥਾਂ 'ਤੇ ਗੁਰਦੁਆਰਾ ਬਣਿਆ ਹੋਇਆ, ਆਪ ਦਰਸ਼ਨ ਕਰਦੇ ਹੋ, ਰੋਡ ਦੇ ਉੱਤੇ ਹੈ। ਵਿਆਸਾ ਦੇ ਵਿੱਚ ਮਹਾਰਾਜ ਸਾਹਿਬ ਨੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਹਿਬ ਸੱਚੇ ਪਾਤਸ਼ਾਹ ਉਸ ਦਰਿਆ ਨੂੰ, ਜਿਹੜਾ ਗੁਰੂ ਦੇ ਭੈ ਵਿੱਚ ਚੱਲਦਾ, ਭੈ ਵਿੱਚ ਚੱਲਦਾ ਲੱਖ ਦਰਿਆ, ਕਹਿੰਦੇ ਇਮਾਨਤ ਸੰਭਾਲ ਕੇ ਰੱਖੀ, ਧੀਰ ਮੱਲ ਆਊਗਾ ਉਹਨੂੰ ਦੇਣੀ। ਸੁਨੇਹਾ ਦੇ ਦਿੱਤਾ, ਧੀਰ ਮੱਲ ਦੇ ਮਸੰਦ ਕਹਿੰਦੇ ਇਹ ਕੋਈ ਅਕਲ ਦੀ ਗੱਲ ਹੈ? ਕਿਹੜਾ ਲਖਮਣ ਦਾ ਪਰਬਤ ਸੀ, ਖਰਾ ਰੁੜ ਕੇ ਕਿੱਥੇ ਗਿਆ ਹੋਊ? ਇਹੋ ਜਿਹੇ ਬਚਨ ਵੀ ਲਿਖੇ ਤਵਾਰੀਖਾਂ 'ਚ। ਆਇਆ ਅਰਦਾਸ ਕਰਦਾ ਅੱਠਵੇਂ ਪਾਤਸ਼ਾਹ ਤੱਕ, ਨੌਵੇਂ ਨੂੰ ਤਾਂ ਮੰਨਦਾ ਨਹੀਂ ਨਾ ਗੁਰੂ, ਨਹੀਂ ਕੁਛ ਮਿਲਿਆ। ਤੇਰਵੇਂ ਦਿਨ ਡਬੋਲੀਏ ਨੇ ਸਾਧ ਸਿੰਘ ਜੀ ਇੱਕ ਰਾਹੀ ਆਇਆ, ਕਹਿਣ ਲੱਗਿਆ ਓਏ ਜਿਹੜਾ ਲਾੜਾ ਉਹਦੀ ਪਤਲੇ ਨਹੀਂ? ਅਖੇ ਜੀ ਕਿਉਂ? ਕਹਿੰਦੇ ਜਿਹੜਾ ਗੁਰੂ ਆ ਉਹਦਾ ਤਾਂ ਨਾਂ ਨਹੀਂ ਲੈਂਦਾ ਤੂੰ, ਨੌਵੇਂ ਪਾਤਸ਼ਾਹ ਦਾ ਧਿਆਨ ਧਰ। ਤੇਗ ਬਹਾਦਰ ਸਿਵਰਿਆ ਘਰ ਨੌ ਨਿਧ ਆਵੈ ਧਾਏ, ਨੌਵੇਂ ਪਾਤਸ਼ਾਹ ਦਾ ਧਿਆਨ ਧਰਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ। ਅੱਜ ਵੀ ਕਰਤਾਰਪੁਰ ਦਾ ਹਾਸ਼ੀ ਦਾ ਕਾਗਜ਼ ਜਿੱਥੇ ਅੱਖਰ ਨਹੀਂ ਲਿਖੇ, ਉਹ ਕਾਗਜ਼ ਤਾਂ ਸਾਧ ਸਿੰਘ ਗਲ ਗਿਆ ਸੀ, ਨਵਾਂ ਲੱਗਿਆ, ਬਾਕੀ ਇੱਕ ਅੱਖਰ ਦਾ ਵੀ ਕੋਈ ਨੁਕਸਾਨ ਸ਼ਾਹੀ ਵੀ ਨਹੀਂ ਖੜੀ ਹੈ। 13 ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਧ ਸਿੰਘ ਜੀ ਵਿਆਹ ਸਾਹਿਬ 'ਚ ਰਿਹਾ, ਐਸਾ ਹੈ ਇਤਿਹਾਸ। ਇਦੋਂ ਬਾਅਦ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਆ ਗਏ, ਮਾਤਾ ਕ੍ਰਿਸ਼ਨ ਕੌਰ ਨੂੰ, ਕਿਉਂਕਿ ਸਾਧ ਸਿੰਘ ਜੀ ਬਹੁਤ ਛੋਟੇ ਥਾਂ 'ਤੇ ਲੱਗਦੇ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦਿਲਾਸਾ ਦਿੱਤਾ, ਨੂੰਹਾਂ ਦੇ ਥਾਂ 'ਤੇ ਹੈ। ਅਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਇੱਥੋਂ ਵਿਦਾ ਹੋਣ ਲੱਗੇ, ਤਾਂ ਜਿਹੜਾ ਆਪ ਜੀ ਨੇ ਸੁਣਿਆ ਵੀ ਜਿਹੜਾ ਤਾਰਾ ਚੰਦ ਸੀ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਗ੍ਹਾ ਦਿੱਤੀ, ਉਹਦਾ ਪੁੱਤਰ ਸੀ ਦਲੀਪ ਚੰਦ, ਰਿਆਸਤ ਕਹਿਲੂਰ ਹੈ, ਇਹਨਾਂ ਦੀ ਬਿਲਾਸਪੁਰ ਰਾਜਧਾਨੀ। ਉਹ ਆ ਗਿਆ, ਕਹਿਣ ਲੱਗਿਆ ਮਹਾਰਾਜ ਮੈਂ ਨਹੀਂ ਤੁਹਾਨੂੰ ਜਾਣ ਦੇਣਾ। ਕਹਿੰਦੇ ਕਿਉਂ? ਕਹਿੰਦੇ ਮੇਰੇ ਪਿਤਾ ਨੇ ਤੁਹਾਡੇ ਪਿਤਾ ਨੂੰ ਇੱਥੇ ਰੱਖਿਆ, ਮੈਂ ਤੁਹਾਨੂੰ ਰੱਖੂ? ਮਹਾਰਾਜ ਕਹਿੰਦੇ ਵੀ ਮੈਂ ਇਹਨਾਂ ਜਗ੍ਹਾ 'ਚ ਰਹਿਣਾ ਨਹੀਂ, ਸ਼ਰੀਕਾਂ ਦੇ ਵਿੱਚ ਈਰਖਾ ਹੋ ਜਾਂਦੀ ਹੈ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਕੀਰਤਪੁਰ ਸਾਹਿਬ। ਕਹਿੰਦੇ ਮਹਾਰਾਜ ਇੱਥੇ ਨਾ ਰਹੋ, ਹੋਰ ਜਗ੍ਹਾ ਲੈ ਲਓ, ਰਿਆਸਤ ਥੋੜ੍ਹੀ ਹੈ ਮੇਰੀ। ਮਹਾਰਾਜ ਕਹਿੰਦੇ ਕੱਲ੍ਹ ਨੂੰ ਤੇਰੀ ਔਲਾਦ ਮੇਰੀ ਔਲਾਦ ਨਾਲ ਝਗੜੇ ਕਰੂ ਵੀ ਸਾਡੇ ਪਿਓ ਨੇ ਦਿੱਤੀ ਹੈ ਇਹ ਜਗ੍ਹਾ, ਵੀ ਹੁਣ ਤੂੰ ਇਉਂ ਕਰ ਜੇ ਰੱਖਣਾ ਹੀ ਚਾਹੁੰਦਾ, ਇੱਕ ਹੋ ਸਕਦਾ ਕਿ? ਕਹਿੰਦੇ ਜਗ੍ਹਾ ਮੁੱਲ ਦੇ। ਅਖੇ ਮਹਾਰਾਜ ਮੈਂ ਚੰਗਾ ਲੱਗਦਾ ਮੁੱਲ ਦਿੰਦਾ? ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋਣਾ, ਜਗ੍ਹਾ ਮੁੱਲ ਤਾਂ ਹੋ ਸਕਦੀ ਹੈ। ਕਹਿੰਦੇ ਚੰਗਾ ਮਹਾਰਾਜ, ਫਿਰ ਤੁਸੀਂ ਮਿਲ ਲਓ ਜਿੰਨੀ ਚਾਹੀਦੀ ਹੈ। ਸਾਸੀ 5 ਮੀਲ, ਉਹ ਜਿਹੜੇ 5 ਵਰਗ ਮੀਲ, ਪੜ੍ਹੇ ਲਿਖੇ ਹੋ ਸਮਝਦੇ ਹੋ, 5 ਵਰਗ ਮੀਲ ਦਾ ਏਰੀਆ ਮਿਣਿਆ ਗਿਆ, ਅਤੇ ਕੀਮਤ 1,57,000 ਉਹਨਾਂ ਸਮਿਆਂ ਦੇ ਅੰਦਰ ਅਦਾ ਕੀਤੀ, ਅਤੇ ਸਨਦ ਪੱਤਰ ਲਿਖੀ ਹੁੰਦੇ ਜੀ, ਹੁਣ ਤਾਂ ਇੰਤਕਾਲ ਹੁੰਦੇ ਨੇ, ਉਹ ਗੁਰੂ ਸਾਹਿਬ ਦੇ ਨਾਂ 'ਤੇ ਪਟੇ ਲਿਖੇ ਗਏ, ਜਗ੍ਹਾ ਦੇ ਮਾਲਕ ਹੋ ਗਏ। ਉੱਥੇ ਮਾਖਾ ਦੈਤ ਰਹਿੰਦਾ ਸੀ, ਉਹਨੂੰ ਕੱਢਿਆ ਅਤੇ ਮਾਖੇਵਾਲ ਪਿੰਡ ਵਸਾਇਆ। ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੇਵਾਲ ਪਿੰਡ ਹੈ। ਇੱਥੇ ਮਹਾਰਾਜ ਸਾਹਿਬ ਜੀ ਰਹੇ, ਇਮਾਰਤਾਂ ਸ਼ੁਰੂ ਹੋਈਆਂ, ਇੱਥੋਂ ਹੀ ਪਰਿਵਾਰ ਨੂੰ ਲੈ ਕੇ ਤੀਰਥ ਯਾਤਰਾ ਨੂੰ ਗਏ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਬਚਨ ਲਿਖਿਆ, ਮੁਰਪਿਤ ਪੂਰਵ ਕੀ ਅਸ ਪਿਆਨਾ, ਭਾਂਤ ਭਾਂਤ ਕੀ ਤੀਰਥ ਨਾਨਾ, ਜਬ ਹੀ ਜਾ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਤਏ। ਉੱਥੇ ਮਾਤਾ ਨਾਨਕੀ ਨੇ ਬਚਨ ਚੇਤੇ ਕਰਾਉਣੇ, ਅਤੇ ਮਹਾਰਾਜ ਸਾਹਿਬ ਕਹਿਣ ਲੱਗੇ ਮਾਤਾ ਉਸ ਰੂਪ ਤਾਂ ਧੀਰ ਮੱਲ ਦੇ ਕੋਲ ਹੈ, ਵੀ ਭਾਈ ਬੰਨੋ ਵਾਲਾ ਸਰੂਪ ਆਪਣੇ ਕੋਲ ਹੈ, ਬਾਣੀ ਤੋਂ ਬਿਨਾਂ ਇਹ ਕਾਰਜ ਨਹੀਂ ਰਾਸ ਹੋਣ ਵਾਲਾ। ਜੇ ਪੋਤਰਾ ਚਾਹੀਦਾ ਨਾ ਮਾਤਾ, ਤਾਂ ਫਿਰ ਗੁਰਬਾਣੀ ਦਾ ਪਾਠ। ਸਿੱਖ ਜਗਤ ਦੇ ਵਿੱਚ ਸਹਿਜ ਪਾਠ ਚੱਲਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ, ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ। ਸਹਿਜ ਪਾਠ ਦੀ ਮਰਿਆਦਾ ਉਹਨਾਂ ਨੇ ਬੰਨੀ, ਅਖੰਡ ਪਾਠ ਦੀ ਮਰਿਆਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪੱਕੀ ਸੰਗਤ ਗੁਰਦੁਆਰਾ ਜਾ ਕੇ ਇਤਿਹਾਸ ਉੱਥੇ ਪੜ੍ਹ ਲੈਣਾ ਤ੍ਰਿਵੇਣੀ ਦੇ ਉੱਤੇ, ਉੱਥੇ ਲਿਖਿਆ ਸਾਰਾ ਸਾਹਿਬ ਜੀ। ਜਿਹੜੇ ਪਾਠੀ ਸਿੱਖ ਲਿਖੇ ਉਹਨਾਂ ਦੇ ਨਾਂ ਵੀ ਹੈ, ਮਹਾਂਪੁਰਖਾਂ ਨੇ ਪੋਥੀ ਦੇ ਵਿੱਚ ਸਾਰਾ ਲਿਖਿਆ। ਪੁਰਾਤਨ ਮਰਿਆਦਾ ਜਿਹੜੀ ਚਲੀ ਆਈ ਸਦੀਆਂ ਤੱਕ, ਉਹਦੇ ਅਨੁਸਾਰ ਅਖੰਡ ਪਾਠ ਸਾਹਿਬ ਹੋਇਆ ਅਤੇ ਉਸ ਅਖੰਡ ਪਾਠ ਨੂੰ ਸਾਰੇ ਨੂੰ ਗੁਰੂ ਸਾਹਿਬ ਨੇ ਇੱਕੋ ਚੌਂਕੜੇ ਸੁਣਿਆ ਅਤੇ 16 ਪਹਿਰ ਸਾਧ ਸਿੰਘ ਜੀ ਜਿਸ ਪ੍ਰਕਾਰ ਇਹ 48 ਘੰਟੇ ਬਣਦੇ ਹੈ ਅਖੰਡ ਪਾਠ ਦੀ, ਉੱਥੋਂ ਹੀ ਮਰਿਆਦਾ ਚੱਲ ਪਈ ਵੀ ਇਹਦੇ ਅੰਦਰ ਅੰਦਰ ਭੋਗ ਪੈਣਾ ਚਾਹੀਦਾ। ਆਪਣੀ ਮਰਜ਼ੀ ਕਰੇ ਕੋਈ, ਚਾਹੇ ਕੁਛ ਕਰੀ ਜਾਵੇ, ਭਾਈ ਅਖੰਡ ਪਾਠ ਦੀ ਇਹ ਮਰਿਆਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਬੰਨੀ। ਅਰਦਾਸ ਹੋਈ, ਮਹਾਰਾਜ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਾ ਗਏ। ਉੱਥੋਂ ਮਹਾਰਾਜ ਸਾਹਿਬ ਜੀ ਚੱਲੇ, ਚਾਚੇ ਫੱਗੂ ਨੂੰ ਤਾਰਿਆ, ਗਿਆ ਜੀ ਗਏ ਰਾਜਿਆਂ ਦੀ ਸੁਲਾਹ ਕਰਾਉਣ ਲਈ। ਆਸਾਮ ਨੂੰ ਜਾਣ ਵੇਲੇ ਆਪਣੇ ਪਰਿਵਾਰ ਨੂੰ ਸਾਲਸਰਾਏ ਜੋਹਰ ਜੀ ਧਰਮਸ਼ਾਲਾ ਵਿੱਚ ਪਟਨਾ ਸਾਹਿਬ ਛੱਡਿਆ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਣਾ, ਆਸਾਮ ਦੇ ਵਿੱਚ ਵੀ ਖੁਸ਼ੀ ਮਨਾਈ, ਉੱਥੇ ਵੀ ਮਨਾਈ, ਵਾਪਸ ਆਏ। ਮੈਂ ਇਤਿਹਾਸ ਨਹੀਂ ਸੁਣਾ ਰਿਹਾ, ਕੇਵਲ ਸਿਮਰਤੀ ਕਰਾ ਰਿਹਾ ਆਪ ਜੀ। ਜਿਹੜੇ ਬਾਗ ਵਿੱਚ ਸੁੱਕਾ ਬਾਗ ਸੀ ਰਾਜੇ ਦਾ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇਹਨਾਂ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ, ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਦੋਂ ਪਹਿਲੀ ਮਿਲਣੀ ਹੋਈ ਹੈ, ਅਤੇ ਬਨਸਪਤੀ ਉੱਤੇ ਵੀ ਕੀ ਪ੍ਰਭਾਵ ਪਿਆ ਵੀ ਸੁੱਕਾ ਬਾਗ ਸਾਧ ਸਿੰਘ ਜੀ ਹਰਾ ਹੋ ਗਿਆ ਜਦੋਂ ਮਿਲੇ ਨੇ, ਪਿਤਾ ਪੁੱਤਰ ਦਾ ਮੇਲ ਹੋਇਆ, ਜਾ ਉਹ ਜਗ੍ਹਾ ਹਰੀ ਹੋ ਗਈ ਅਤੇ ਅੱਜ ਤੱਕ ਪੂਜੀ ਮੰਨੀ ਜਾਂਦੀ। ਇੱਥੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਿਵਾਰ ਨੂੰ ਕੁਛ ਦਿਨ ਰਹਿ ਕੇ ਅਨੰਦਪੁਰ ਸਾਹਿਬ ਵਾਪਸ ਆ ਗਏ, ਪਰਿਵਾਰ ਨੂੰ ਕਿਹਾ ਸੁਨੇਹਾ ਦੇਵਾਂਗੇ, ਸੁਨੇਹਾ ਦਿੱਤਾ, ਵਾਪਸ ਆ ਗਏ। ਅਤੇ ਕੀਰਤਪੁਰ ਸਾਹਿਬ ਤੋਂ ਸਾਧ ਸਿੰਘ ਜੀ ਸੂਰਜਮਲ ਦੀ ਸੰਤਾਨ ਰਹਿੰਦੀ ਹੈ, ਅਤੇ ਅਨੰਦਪੁਰ ਸਾਹਿਬ ਇਹਦਾ ਨਾਮ ਮਾਖੇਵਾਲ ਪਿੰਡ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿੰਦੇ ਆ, ਪਰਿਵਾਰ ਸਾਰਾ ਇਕੱਠਾ ਹੋਇਆ। ਉੱਧਰ ਹੁਣ ਦੂਸਰੇ ਪਾਸੇ ਔਰੰਗਜ਼ੇਬ ਇਹ ਦੂਸਰੇ ਧਰਮਾਂ ਦੇ ਗ੍ਰੰਥ ਪੜ੍ਹਨ ਦਾ ਬੜਾ ਚਸਕਾ ਰੱਖਦਾ ਸੀ, 1400 ਵਿਦਵਾਨ ਰੱਖਿਆ ਹੋਇਆ ਸੀ ਇਹਨੇ, ਕੋਈ ਮਾਮੂਲੀ ਬਾਤ ਨਹੀਂ, ਉਹ ਵੀ ਆਲਮ ਫਾਜ਼ਲ ਦੀ ਡਿਗਰੀ ਵਾਲਾ, ਮਾੜਾ ਮੋਟਾ ਨਹੀਂ। ਇਹਦੇ ਲਈ ਵੀ ਮੈਂ ਬੇਨਤੀ ਕਰਦੇ ਹਾਂ, ਆਲਮ ਫਾਜ਼ਲ ਦੀ ਡਿਗਰੀ ਕੀ ਹੁੰਦੀ ਹੈ? ਪੜ੍ਹੇ ਲਿਖੇ ਬੈਠੇ ਹੋ, ਗੁਰਮੁਖ ਦੂਰ ਤੱਕ ਆਵਾਜ਼ ਸੁਣਦੇ ਹੋ, ਅਤੇ ਪੰਜ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ, ਪੰਜਾਬੀ ਦੇ ਵਿੱਚ ਵੀ ਤਿੰਨ ਡਿਗਰੀਆਂ। ਇਹਦੇ ਸਾਧ ਸਿੰਘ ਜੀ ਬੁੱਧੀਮਾਨੀ ਹੈ, ਵਿਦਵਾਨੀ ਹੈ ਅਤੇ ਗਿਆਨੀ ਹੈ, ਅਤੇ ਇਸੇ ਤਰ੍ਹਾਂ ਤਿੰਨ ਡਿਗਰੀਆਂ ਸਾਧ ਸਿੰਘ ਜੀ ਹਿੰਦੀ ਦੇ ਵਿੱਚ ਹਨ, ਅਤੇ ਉਹਦੇ ਵਿੱਚ ਵੀ ਪ੍ਰਭਾਕਰ ਆਦਿ ਦੀਆਂ ਆਹ ਸਾਧ ਸਿੰਘ ਜੀ ਇਹ ਡਿਗਰੀਆਂ ਹੈ, ਅਤੇ ਇਸੇ ਤਰ੍ਹਾਂ ਜਿਹੜੇ ਫਾਰਸੀ ਹੈ ਉਹਦੇ ਵਿੱਚ ਵੀ ਤਿੰਨ ਡਿਗਰੀਆਂ, ਅਤੇ ਉਹਦੇ 'ਚ ਮੁਨਸੀ, ਮੁਨਸੀ ਆਲਮ, ਮੁਨਸੀ ਫਾਜ਼ਲ, ਇਸ ਤਰ੍ਹਾਂ ਦੀਆਂ ਡਿਗਰੀਆਂ। ਅਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਅਰਬੀ ਦੇ ਅੰਦਰ ਜਿਹੜੀਆਂ ਤਿੰਨ ਡਿਗਰੀਆਂ ਹਨ, ਮੌਲਵੀ, ਮੌਲਵੀ ਆਲਮ, ਮੌਲਵੀ ਫਾਜ਼ਲ। ਉਰਦੂ ਦੇ ਵਿੱਚ ਵੀ ਤਿੰਨ ਡਿਗਰੀਆਂ, ਅਦੀਬ, ਅਦੀਬ ਆਲਮ, ਅਦੀਬ ਫਾਜ਼ਲ। ਅਤੇ ਇਸ ਤਰ੍ਹਾਂ ਦੀ ਸਾਧ ਸਿੰਘ ਜੀ 1400 ਵਿਦਵਾਨ ਇਹੋ ਜਿਹੀ ਡਿਗਰੀ ਵਾਲਾ ਰਹਿੰਦਾ ਸੀ ਔਰੰਗਜ਼ੇਬ ਦੇ ਕੋਲ। ਇੱਕ ਪੰਡਿਤ ਵੀ ਰੱਖਿਆ ਹੋਇਆ ਸੀ, ਉਹ ਨਿੱਤ ਗੀਤਾ ਦੇ ਅਰਥ ਸੁਣਾਉਂਦਾ। ਇਹ ਗੀਤਾ ਦੇ ਅਰਥ ਸੁਣਾਉਂਦਿਆਂ ਪੰਡਿਤ ਬੜਾ ਚਲਾਕ ਸੀ, ਉਹਨੇ ਕਿਹਾ ਵੀ ਰੋਜ਼ੀ ਰੋਟੀ ਬਣੀ ਹੋਈ ਹੈ, ਜਿੱਥੇ ਉਹੀ ਜੀ ਗੱਲ ਆਉਂਦੀ ਸੀ ਉਹ ਛੱਡ ਜਾਂਦਾ ਸੀ ਸਲੋਕ। ਇੱਕ ਦਿਨ ਪੰਡਿਤ ਹੋ ਗਿਆ ਬਿਮਾਰ, ਪੁੱਤ ਨੂੰ ਕਹਿੰਦੇ ਯਾਰ ਤੂੰ ਸੁਣਾਇਆ ਗੀਤਾ ਦੇ ਅਰਥ, ਉਹਨੂੰ ਦੱਸਿਆ ਹੈ ਨਾ, ਅਤੇ ਉਹਨੇ ਵਾਢਾ ਧਰ ਕੇ ਸਲੋਕ ਸੁਣਾਉਣੇ ਸ਼ੁਰੂ ਕਰਤੇ। ਸਲੋਕ ਆ ਗਿਆ ਵੀ ਆਪਣੇ ਆਪਣੇ ਸੋਏ ਧਰਮ ਦੇ ਅਨੁਸਾਰ ਹੀ ਕਲਿਆਣ ਹੁੰਦੀ ਹੈ, ਦੂਜੇ ਦਾ ਧਰਮ ਭਾਵੇਂ ਚੰਗਾ ਵੀ ਹੋਵੇ ਧਾਰਨ ਕਰਨ ਯੋਗ ਨਹੀਂ, ਆਪਣਾ ਧਰਮ ਭਾਵੇਂ ਮਾੜਾ ਵੀ ਹੋਵੇ ਛੱਡਣ ਦੇ ਯੋਗ ਨਹੀਂ। ਔਰੰਗਜ਼ੇਬ ਕਹਿੰਦਾ ਪੰਡਿਤ ਜੀ ਅੱਜ ਤੋਂ ਬਾਅਦ ਆਪਣੇ ਬਾਪ ਨੂੰ ਕਹਿੰਦੀ ਮੇਰੇ ਕੋਲ ਨਹੀਂ ਆਉਣਾ ਕਈ ਗੀਤਾ ਸੁਣਾਉਣ ਵਾਸਤੇ, ਜੇ ਆਪਣੇ ਧਰਮ ਦੀ ਅਨੁਸਾਰ ਹੀ ਕਲਿਆਣ ਹੋਣੀ ਹੈ ਤੁਹਾਡੀ ਗੀਤਾ ਤੋਂ ਮੈਂ ਕੀ ਲੈਣਾ। ਉਹਨੇ ਬੰਦ ਕਰ ਦਿੱਤਾ ਸਾਧ, ਪੰਡਿਤ ਪਛਤਾਇਆ। ਔਰੰਗਜ਼ੇਬ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਵੀ ਸਾਰੇ ਮੁਲਕ ਜਿੱਥੇ ਤੱਕ ਮੇਰਾ ਰਾਜ ਹੈ ਨਾ, ਮੈਂ ਹਿੰਦੂ ਨਹੀਂ ਰਹਿਣ ਦੇਣਾ ਕੋਈ, ਸਾਰਿਆਂ ਨੂੰ ਇਸਲਾਮ 'ਚ ਲਿਆਉਣਾ। 22 ਸੂਬਿਆਂ ਨੂੰ ਹੁਕਮ ਕਰ ਦਿੱਤਾ ਜਿਹੜੇ ਮਰਜ਼ੀ ਤਰੀਕੇ ਨਾਲ ਲਿਆਓ। ਉਸ ਵੇਲੇ ਸਾਧ ਸਿੰਘ ਜੀ ਕਸ਼ਮੀਰ ਦਾ ਜਿਹੜਾ ਸੂਬਾ ਸੀ ਸ਼ੇਰ ਅਫਗਾਨ ਖਾਂ, ਸਭ ਤੋਂ ਵੱਡਾ ਜ਼ਾਲਮ ਸਿੱਧ ਹੋਇਆ। 14-14 ਮੀਲ ਦੇ ਵਿੱਚ ਇੰਨੇ ਕਤਲ ਹੋਏ ਸਾਧ ਸਿੰਘ ਜੀ, ਮਹਾਂਪੁਰ ਕਥਾ 'ਚ ਦੱਸਦੇ ਸੀ, ਕਹਿੰਦੇ ਤੋਲੇ ਹੋਏ, 125 ਜੰਜੂ ਹੋਏ, ਇੰਨੇ ਲੋਕ ਸਾਧ ਸਿੰਘ ਜੀ ਉਹਨੇ ਮੌਤ ਦੇ ਘਾਟ ਉਤਾਰ ਦਿੱਤੇ ਜਾਂ ਦੀਨ ਵਿੱਚ ਲੈ ਆਏ। ਜਦੋਂ ਕਤਲੇਆਮ ਸਾਰੀ ਜਗ੍ਹਾ ਹੋਣਾ ਸ਼ੁਰੂ ਹੋਇਆ, ਹਿੰਦੂਆਂ ਦੇ ਪਾਣੀ ਵਾਲੇ ਚਸ਼ਮਿਆਂ 'ਤੇ, ਖੂਹਾਂ 'ਚ ਗਊਆਂ ਦੇ ਹੱਡ ਸਿੱਟਣੇ, ਬਹੂ ਬੇਟੀਆਂ ਦੀ ਬੇਇੱਜ਼ਤੀ ਹੋਣੀ, ਮੁਕੱਦਮੇ ਉਲਟ ਹੋਣੇ, ਬਹੁਤ ਤੰਗ ਹੋ। ਬੜਾ ਵਿਦਵਾਨ ਕਿਰਪਾ ਰਾਮ ਪੰਡਿਤ ਸਾਰੇ ਇਕੱਠੇ ਹੋ ਕੇ ਅਮਰਨਾਥ ਮੰਦਰ 'ਤੇ ਜਾ ਕੇ ਧਰਨਾ ਮਾਰਿਆ। ਹੇ ਸ਼ਿਵਜੀ ਭੋਲੇਨਾਥ, ਤੈਨੂੰ ਕਹਿੰਦੇ ਆ ਸਾਰਿਆਂ ਦੇਵਤਿਆਂ 'ਚ, ਸਾਡੀ ਬੌੜੀ ਕਰ। ਸਾਧ ਸਿੰਘ ਜੀ ਭੁੱਖੇ ਤਿਹਾਏ ਬੈਠੇ ਰਹੇ, ਤਵਾਰੀਖ 'ਚ 8 ਦਿਨ ਲਿਖਿਆ ਅਤੇ ਕਿਤੇ ਜਗ੍ਹਾ ਸਾਧ ਸਿੰਘ ਵੱਧ ਵੀ ਟਾਈਮ ਲਿਖਿਆ। ਅਤੇ ਉਸ ਵੇਲੇ ਇਹਨਾਂ ਨੇ ਸ਼ੇਰ ਅਫਗਾਨ ਖਾਨ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਹਜ਼ੂਰ ਸਾਨੂੰ 6 ਮਹੀਨੇ ਦੀ ਮੋਹਲਤ ਦਿਓ। 6 ਮਹੀਨੇ ਵਿੱਚ ਕੋਈ ਦੇਵਤਾ ਨਾ ਸਾਡਾ ਪ੍ਰਗਟ ਹੋਇਆ ਤਾਂ ਵੀ ਤੁਸੀਂ ਕਾਹਨੂੰ ਖੇਚਲ ਕਰਦੇ ਹੋ, ਅਸੀਂ ਤਾਂ ਆਪ ਹੀ ਮੁਸਲਮਾਨ ਬਣ ਜਾਂਗੇ। ਉਹ ਹੱਸਿਆ ਬੜਾ, ਕਹਿੰਦਾ ਤੁਹਾਡੇ ਦੇਵਤਿਆਂ ਨੂੰ ਮੈਂ ਜਾਣਦਾ, ਡੱਡੂ ਕੱਛੂ ਸੱਪ ਤੁਹਾਡੇ ਇਹੋ ਜਿਹੇ ਦੇਵਤੇ ਨੇ, ਕਿਹੜੇ ਨੇ ਮਦਦ ਕਰਨੀ ਆ ਤੁਹਾਡੀ। ਕਹਿੰਦਾ ਚਲੋ ਖਿਆਲੀ ਪਕਾਓ, ਪਕਾ ਲਓ 6 ਮਹੀਨੇ, ਫਿਰ ਜਾਓਗੇ ਤਾਂ ਨਹੀਂ ਕਿਤੇ। ਉਹ ਅਮਰਨਾਥ ਮੰਦਰ 'ਤੇ ਆ ਕੇ ਧਰਨਾ ਮਾਰਿਆ। 8 ਦਿਨ ਭੁੱਖੇ ਤਿਹਾਏ ਬੈਠੇ ਸ਼ਿਵਮ ਸ਼ਿਵਮ ਦਾ ਜਾਪ ਕਰਦੇ ਰਹੇ। ਉਦੋਂ ਬਾਅਦ ਸਾਧ ਸਿੰਘ ਜੀ ਮਹਾਂਪੁਰਖ ਤਾਂ ਕਹਿੰਦੇ ਸੀ ਅਤੇ ਤਵਾਰੀਖ 'ਚ ਵੀ ਐਸਾ ਵੀ ਪੱਤਰ ਘੱਟ ਗਈ, ਪਰ ਇੱਕ ਜਗ੍ਹਾ ਇਹ ਲਿਖਿਆ ਵੀ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਕੁਛ ਵੀ ਹੋਵੇ ਗਲਤ ਜਾਣਕਾਰੀ ਦੇਣ, ਕਿਹਾ ਪੰਡਤੋ ਭੁੱਖੇ ਨਾ ਮਰੋ। ਸ਼ਿਵਜੀ ਕਹਿਣ ਲੱਗਿਆ ਤੁਹਾਡੀ ਰੱਖਿਆ ਮੈਂ ਨਹੀਂ ਕਰ ਸਕਦਾ, ਤੁਹਾਡੀ ਰੱਖਿਆ ਕਰਨ ਦੀ ਡਿਊਟੀ ਤਾਂ ਮਾਖੇਵਾਲ ਬੈਠਾ ਇਸ ਵੇਲੇ, ਪਰਮਾਤਮਾ ਦਾ ਸਰੂਪ ਜਿਹੜਾ ਸਾਡਾ ਵੀ ਪੂਜਿਆ ਹੈ, ਉੱਥੇ ਜਾਓ ਤੁਸੀਂ, ਇੱਥੇ ਨਾ ਭੁੱਖੇ ਮਰੋ, ਮੇਰੇ ਸਿਰ ਜੁੰਮੇ ਨਾ ਲੱਗੋ। ਇਹ ਸਾਰੇ ਪੰਡਿਤ ਸਾਹਿਬ ਜੀ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਆਏ। ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੱਡਾ ਦੀਵਾਨ ਲਾਇਆ, ਗੋਬਿੰਦ ਰਾਏ ਗੁਰੂ ਉਸ ਵੇਲੇ ਸਾਧ ਸਿੰਘ ਜੀ ਤੀਰ ਕਮਾਨ ਦੇ ਨਾਲ ਬੜਾ ਖੇਡਿਆ ਕਰਦੇ, ਬੱਚਿਆਂ ਦੀ ਫੌਜ ਬਣਾਈ ਸੀ, ਪਟਨਾ ਸਾਹਿਬ ਵੀ ਇੱਥੇ ਵੀ ਬਣਾਈ। ਪੰਡਿਤਾਂ ਦੇ ਕੱਪੜੇ ਫਟੇ ਪੁਰਾਣੇ, ਭੁੱਖੇ ਅਤੇ ਆਏ, ਗਲ 'ਚ ਪੱਲੇ ਪਾਏ, ਮੂੰਹ 'ਚ ਘਾ ਲਿਆ, ਹੱਥ ਜੋੜੇ ਨੇ, ਗਰੀਬ ਨਿਵਾਜ਼ ਸਾਡੀ ਰੱਖਿਆ ਕਰੋ, ਆਹ ਕੋਈ ਸਾਡੇ ਨਾਲ ਹੁੰਦਾ। 6 ਮਹੀਨੇ ਦੀ ਮੋਹਲਤ ਮਿਲੀ ਆ ਪੂਰੀ ਹੋਣ ਵਾਲੀ। ਗਰੀਬ ਨਿਵਾਜ਼ ਸਤਿਗੁਰੂ ਬੈਠੇ ਸੋਚਦੇ ਰਹੇ ਵੀ ਜਿਹੜੀ ਬਾੜ ਹੀ ਖੇਤ ਨੂੰ ਖਾ ਰਹੀ ਹੈ, ਪਰਜਾ ਅੰਧੀ ਗਿਆਨ ਬਿਨ ਹੋ ਗਈ ਹੈ, ਕੂੜਕ ਸੱਤ ਮੁਖੋਂ ਲਾਈ, ਇਹਨਾਂ ਦਾ ਵੀ ਧਰਮ ਕਮਜ਼ੋਰ ਹੋ ਗਿਆ। ਆ ਰਾਜੇ ਕੈਸੇ ਹੋ ਗਏ, ਰਾਜੇ ਸੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ। ਮਹਾਰਾਜ ਸਾਹਿਬ ਸੋਚੇ ਰਹੇ ਨੇ ਕੀ ਇਲਾਜ ਕਰੀਏ, ਉਹਨਾਂ ਦਾ ਦੁੱਖ ਸੁਣਿਆ। ਗੋਬਿੰਦ ਰਾਏ ਜੀ ਨੱਠ ਕੇ ਆਏ, ਆ ਕੇ ਪਿਤਾ ਜੀ ਨੂੰ ਮੱਥਾ ਟੇਕਿਆ, ਤੀਰ ਕਮਾਨ ਕੋਲ ਹੈ, ਗਲ ਬੱਕੜੀ ਪਾ ਕੇ ਕਹਿੰਦੇ ਪਿਤਾ ਜੀ ਮੈਂ ਜਿੱਦਣ ਦਾ ਪੈਦਾ ਹੋਇਆ ਮੈਂ ਅੱਜ ਤੱਕ ਤੁਹਾਨੂੰ ਏਕਣ ਨਹੀਂ ਕਦੇ ਉਦਾਸ ਦੇਖਿਆ, ਕੀ ਗੱਲ ਹੈ? ਕਹਿੰਦੇ ਬੇਟਾ ਤੁਸੀਂ ਖੇਡੋ, ਬੱਚਿਆਂ ਦੇ ਸੁਣਨ ਵਾਲੀ ਗੱਲ ਨਹੀਂ। ਪਿਤਾ ਜੀ ਤੁਸੀਂ ਦੱਸੋ ਤਾਂ ਸਹੀ ਕੀ ਕਾਰਨ ਹੈ। ਕਹਿਣ ਲੱਗੇ ਬੇਟਾ ਇਹਨਾਂ ਦਾ ਧਰਮ ਖਤਰੇ 'ਚ ਹੈ, ਅਤੇ ਤੁਸੀਂ ਕੀ ਸੋਚਿਆ? ਕਹਿੰਦੇ ਇੱਕੋ ਹੀ ਇਲਾਜ ਸੋਚਿਆ ਵੀ ਕੋਈ ਬ੍ਰਹਮ ਗਿਆਨੀ, ਸਤ ਪੁਰਸ਼, ਸਤ ਪ੍ਰਤਗੀ, ਸਤ ਵਕਤਾ, ਬ੍ਰਹਮ ਬੇਤਾ, ਇਹਨਾਂ ਦੇ ਲਈ ਆਪਣਾ ਸੀਸ ਭੇਟ ਕਰੇ ਤਾਂ ਇਹਨਾਂ ਦਾ ਧਰਮ ਬਚਦਾ। ਹੱਥ ਜੋੜ ਕੇ ਕਹਿੰਦੇ ਪਿਤਾ ਜੀ ਮੈਂ ਤਾਂ ਮੈਂ ਛੋਟਾ, ਮੈਂ ਰਾਏ ਦੇ ਸਕਦਾ? ਕਹਿੰਦੇ ਹਾਂ ਪੁੱਤਰ, ਰਾਏ ਦੇਣ ਦਾ ਤਾਂ ਦਰਬਾਰ 'ਚ ਸਾਰਿਆਂ ਨੂੰ ਹੱਕ ਹੈ। ਕਹਿੰਦੇ ਫਿਰ ਮੇਰੀ ਬੇਨਤੀ ਇਹ ਹੈ, ਗੁਰੂ ਨਾਨਕ ਦੀ ਗੱਦੀ 'ਤੇ 9ਵੇਂ ਥਾਂ 'ਤੇ ਹੋਂ ਬਿਰਾਜਮਾਨ, 26 ਸਾਲ 9 ਮਹੀਨੇ 13 ਦਿਨ ਭੋਰੇ 'ਚ ਬੈਠੇ ਮੇਰੇ ਨਾਨਕੀ, ਵੀ ਤੁਸੀਂ ਆਪਣੇ ਆਪ ਨੂੰ ਛੱਡ ਕੇ ਕਿਹੜੇ ਮਹਾਂਪੁਰਖ ਦੀ ਤਲਾਸ਼ ਕਰਦੇ ਹੋ? ਇਹਨਾਂ ਦਾ ਧਰਮ ਬਚਾਉਣ ਵਾਸਤੇ ਪਿਤਾ ਜੀ ਤੁਸੀਂ ਸੀਸ ਦਿਓ, ਕਿਸੇ ਹੋਰ ਦੀ ਤਲਾਸ਼ ਨਾ ਕਰੋ। ਮਹਾਰਾਜ ਕਹਿੰਦੇ ਮੇਰੇ ਗੋਬਿੰਦ ਰਾਏ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਸੀ, ਮੈਂ ਤਾਂ ਤਿਆਰ ਹਾਂ, ਪਰ ਬੇਟਾ ਇੱਕ ਗੱਲ ਪੁੱਛਣਾ ਮੈਂ ਤੈਨੂੰ, ਜੋ ਤੂੰ ਕਹਿ ਰਿਹਾ ਤੈਨੂੰ ਇਹਦੇ ਅਰਥਾਂ ਦਾ ਪਤਾ? ਕਹਿੰਦੇ ਪਿਤਾ ਜੀ ਪਤਾ, ਪਰ ਤੁਸੀਂ ਦੱਸ ਦਿਓ। ਕਹਿੰਦੇ ਲੈ ਸੋਨੇ ਦੇ ਅਰਥ ਕੀ? ਇਹਦੇ ਅਰਥ ਨੇ ਤੇਰੀ ਮਾਤਾ ਨੂੰ ਲੋਕ ਵਿਧਵਾ ਕਹਿਣਗੇ, ਤੇਰੀ ਮਾਂ ਵਿਧਵਾ ਹੋ ਜੂਗੀ ਮੇਰੇ ਜਾਣ ਤੋਂ ਬਾਅਦ, ਤੂੰ ਬੱਚਾ ਜਿਹਦਾ ਪਿਤਾ ਸਿਰ 'ਤੇ ਨਾ ਰਹੇ, ਲੋਕ ਕਹਿੰਦੇ ਯਤੀਮ ਹੈ, ਤੂੰ ਯਤੀਮ ਹੋ ਜਾਏਗਾ, ਮਾਂ ਤੇਰੀ ਵਿਧਵਾ ਹੋਜੂ, ਇਹ ਅਰਥ ਹੈ ਇਹਦਾ। ਕਹਿੰਦੇ ਪਿਤਾ ਜੀ ਇੱਕ ਬੇਨਤੀ ਕਰਾਂ, ਬੋਲਣ ਦੀ ਆਗਿਆ? ਕਹਿੰਦੇ ਹਾਂ ਬੋਲਣ ਦੀ ਆਗਿਆ। ਕਹਿੰਦੇ ਮਹਾਰਾਜ ਜੇ ਮੇਰੀ ਮਾਤਾ ਵਿਧਵਾ ਹੋ ਕੇ ਹਿੰਦੁਸਤਾਨ ਦੀਆਂ ਲੱਖਾਂ ਬੀਬੀਆਂ ਨੂੰ ਵਿਧਵਾ ਹੋਣ ਤੋਂ ਬਚਾ ਲਵੇ, ਔਰ ਮੇਰੇ ਯਤੀਮ ਹੋਣ ਦੇ ਨਾਲ ਲੱਖਾਂ ਹਿੰਦੁਸਤਾਨ ਦੇ ਬੱਚੇ ਯਤੀਮ ਹੋਣ ਤੋਂ ਬਚ ਜਾਣ, ਤਾਂ ਸਾਨੂੰ ਮਾਂ ਪੁੱਤਾਂ ਨੂੰ ਸੌਦਾ ਇਹ ਸਸਤਾ ਲੱਗਦਾ, ਮਹਿੰਗਾ ਨਹੀਂ ਹੈ। ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ, ਹੁਣ ਤੁਸੀਂ ਯੋਗ ਹੋ, ਹਰ ਪ੍ਰਕਾਰ ਸੰਭਾਲ ਲਓਗੇ, ਉਮਰ ਭਾਵੇਂ ਛੋਟੀ ਹੈ। ਮਹਾਰਾਜ ਸਾਹਿਬ ਕਹਿੰਦੇ ਕਸ਼ਮੀਰ ਦੇ ਪੰਡਿਤਾਂ ਨੂੰ, ਕਹਿੰਦੇ ਇਸ ਤਰ੍ਹਾਂ ਕਰੋ, ਇੱਕ ਚਿੱਠੀ ਦਰਖਾਸਤ ਲਿਖ ਦਿਓ ਕਿ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ, ਜੇ ਉਹਨੂੰ ਦੀਨ 'ਚ ਲੈ ਆਓ ਤਾਂ ਸਾਰਾ ਹਿੰਦੁਸਤਾਨ ਆਪਣੇ ਆਪ ਹੀ ਦੀਨ ਕਬੂਲ ਕਰ ਲਊਗਾ, ਸ਼ਰਤ ਇਹ ਰੱਖੋ। ਜੇ ਉਹਨਾਂ ਨੂੰ ਦੀਨ 'ਚ ਨਾ ਲਿਆ ਸਕੇ ਤਾਂ ਸਾਨੂੰ ਸਾਰਿਆਂ ਨੂੰ ਇਸ ਜ਼ੁਲਮ ਤੋਂ ਰਾਹਤ ਦਿੱਤੀ ਜਾਏ। ਚਿੱਠੀ ਲਿਖੀ, ਦਰਖਾਸਤ ਲਿਖੀ, ਜ਼ਾਲਮ ਖਾਂ ਸੀ ਉਸ ਵੇਲੇ ਸੂਬਾ ਸਰਹੰਦ ਤੋਂ ਪਹਿਲਾਂ, ਇਹ ਸਾਸੀ ਪੰਜਾਬ ਦਾ ਸੂਬੇਦਾਰ ਸੀ, ਉਹਦੇ ਕੋਲ ਦਿੱਤੀ, ਇਹਨੇ ਝੱਟ ਦਿੱਲੀ ਪਹੁੰਚਾਈ, ਘੋੜ ਸਵਾਰ ਭੇਜੇ। ਔਰੰਗਜ਼ੇਬ ਬੜਾ ਖੁਸ਼ ਹੋਇਆ, ਕਹਿਣ ਲੱਗੇ ਹੋਰ ਕੀ ਚਾਹੀਦਾ, ਇੱਕ ਬੰਦੇ ਨੂੰ ਦੀਨ ਚਲਾਉਣਾ ਕੀ ਔਖਾ, ਰੋਜ਼ ਐਵੇਂ ਖੂਨ ਨਾਲ ਹੱਥ ਭਰਨੇ ਪੈਂਦੇ ਆ, ਅਹਿਦੀਆਂ ਨੂੰ ਹੁਕਮ ਕੀਤਾ ਜਾਓ ਅਨੰਦਪੁਰ ਪਹੁੰਚੋ ਅਨੰਦਪੁਰ ਸਾਹਿਬ। ਅਹਿਦੀ ਉਹਨਾਂ ਲੋਕਾਂ ਨੂੰ ਕਹਿੰਦੇ ਸੀ ਬਾਦਸ਼ਾਹ ਵੱਲੋਂ ਕਿਸੇ ਜ਼ਰੂਰੀ ਕੰਮ ਲਈ ਆਉਂਦੇ, ਇੱਕ ਪਿੰਡ ਦੇ ਪੈਂਚ ਮੰਜਾ ਚੱਕ ਕੇ ਦੂਜੇ ਪਿੰਡ ਤੱਕ ਛੱਡ ਕੇ ਆਉਂਦੇ, ਉਹਨਾਂ ਨੂੰ ਅਹਿਦੀਆਂ ਕਹਿੰਦੇ ਸੀ, ਇੰਨਾ ਸਤਿਕਾਰ ਸੀ ਉਹਨਾਂ ਦਾ। ਉੱਥੋਂ ਚੱਲੇ ਮੰਜਾ 'ਤੇ ਪਹੁੰਚ ਗਏ ਅਨੰਦਪੁਰ ਸਾਹਿਬ, ਜੇਠ ਦੇ ਮਹੀਨੇ ਪਹੁੰਚੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਹੋਰ ਗੁਰਮੁਖ ਜਿਹੜੇ ਸਾਧ ਸੀ ਉਹਨਾਂ ਨੇ ਬਹੁਤ ਪਿਆਰ ਦੇ ਨਾਲ ਮਿਲ ਕੇ ਬੜੀਆਂ ਨਰਮ ਗੱਲਾਂ ਕੀਤੀਆਂ ਅਤੇ ਦੱਸਿਆ, ਗੁਰੂ ਸਾਹਿਬ ਦੀ ਜਾਣਕਾਰੀ ਦਿੱਤੀ, ਉਹਨੇ ਦਰਖਾਸਤ ਦਿਖਾਈ, ਕਹਿਣ ਲੱਗੇ ਜੀ ਆਹ ਨਕਲ ਹੈ ਮੇਰੇ ਕੋਲ ਵੀ ਤੁਹਾਡੇ ਲਈ ਲਿਖਿਆ ਇਹ, ਅਤੇ ਤੁਸੀਂ ਦਿੱਲੀ ਜਾਣ ਦੇ ਲਈ ਤਿਆਰ ਹੋ, ਅਸੀਂ ਲੈਣ ਆਏ ਹਾਂ। ਮਹਾਰਾਜ ਕਹਿੰਦੇ ਮੈਂ ਕੋਈ ਅਪਰਾਧੀ ਨਹੀਂ ਹਾਂ ਵੀ ਤੁਸੀਂ ਲੈ ਕੇ ਜਾਓਗੇ, ਮੈਂ ਖੁਦ ਆਵਾਂਗਾ। ਇੱਕ ਇਤਿਹਾਸ ਸਿਰਜਣਾ ਕਿ ਕਤਲਗਾਹ ਦੇ ਵਿੱਚ ਚੱਲ ਕੇ ਕੋਈ ਆਪ ਆਇਆ ਫੜ ਕੇ, ਨਹੀਂ ਮੈਂ ਆਵਾਂਗਾ ਆਪ। ਉਹ ਮੋੜ ਦਿੱਤੇ, ਉਹਨੇ ਜਾ ਕੇ ਔਰੰਗਜ਼ੇਬ ਨੂੰ ਦੱਸ ਦਿੱਤਾ। ਮਹਾਰਾਜ ਸਾਹਿਬ ਨੇ ਆਪਣਾ ਸਮਾਂ ਫਿਰ ਨਿਕਟ ਜਾਣ ਕਰਕੇ ਸਿੱਖਾਂ ਨੂੰ ਦੱਸਿਆ ਨਹੀਂ, ਇਕੱਠੇ ਨਹੀਂ ਕੀਤੇ, ਕੇਵਲ ਪਰਿਵਾਰ ਨੂੰ ਇਕੱਠਿਆਂ ਕੀਤਾ। ਪਰਿਵਾਰ ਨੂੰ ਇਕੱਠਿਆਂ ਕਰਕੇ ਮਹਾਰਾਜ ਸਾਹਿਬ ਨੇ 10 ਲਏ ਨਾਲ ਸਿੱਖ, ਔਰ ਘੋੜ ਸਵਾਰੀ ਸੱਚੇ ਪਾਤਸ਼ਾਹ ਸ਼ੁਰੂ ਤੋਂ ਕਰਦੇ ਸੀ, ਘੋੜੇ 'ਤੇ ਸਵਾਰ ਹੋ ਕਰਕੇ ਮਹਾਰਾਜ ਸਾਹਿਬ ਜੀ ਤੁਰਨ ਲੱਗੇ। ਤੁਰਨ ਲੱਗੇ ਫਿਰ ਕੁਛ ਗੱਲਾਂ ਹੋਈਆਂ ਅਤੇ ਕਹਿਣ ਲੱਗੇ ਬੇਟਾ ਗੋਬਿੰਦ ਰਾਏ ਵੀ ਕੁਝ ਗੱਲਾਂ ਤੇਰੇ ਨਾਲ ਜਾਣ ਵੇਲੇ ਮੈਂ ਕਰਨੀਆਂ ਚਾਹੁੰਦਾ। ਕਹਿੰਦੇ ਪਿਤਾ ਜੀ ਹੁਕਮ ਕਰੋ। ਸਰ ਪ੍ਰਕਾਰ ਕਰਕੇ ਤੂੰ ਲੈ ਕੇ ਆਪਣੀ ਮਾਤਾ ਦੇ ਪੈਰਾਂ 'ਤੇ ਮੱਥਾ ਟੇਕਿਆ, ਕਹਿਣ ਲੱਗੇ ਮਾਂ ਸਮੇਂ ਦੇ ਹਾਲਾਤ ਐਸੇ ਨੂੰ ਹੋ ਸਕਦਾ ਮੁੜ ਕੇ ਮਿਲਾਪ ਨਾ ਹੋ ਸਕੇ, ਤੂੰ ਮੈਨੂੰ ਪਾਲਿਆ ਪੋਸਿਆ ਵੱਡਾ ਕੀਤਾ, ਲੋਕਾਂ ਦੀਆਂ ਨਜ਼ਰਾਂ 'ਚ ਭਾਵੇਂ ਮੈਂ ਗੁਰੂ ਹਾਂ ਪਰ ਮੈਂ ਤੇਰਾ ਪੁੱਤਰ ਹਾਂ, ਮਾਤਾ ਅਸੀਸ ਬਖਸ਼ਣੀ ਪੂਤਾ ਮਾਤਾ ਕੀ ਅਸੀਸ, ਮਾਤਾ ਨਾਨਕੀ ਬੈਰਾਗ ਦਾ ਜਲਪ ਛਲਕ ਆਇਆ, ਮਾਤਾ ਗੁਜਰ ਕੌਰ ਬੋਲੇ ਨਹੀਂ ਸੀ ਕਰਦੇ ਚਰਨਾਂ 'ਤੇ ਮੱਥਾ ਟੇਕਿਆ, ਆਪਣੇ ਪਤੀ ਦੇ ਕਹਿਣ ਲੱਗੀ ਜੀ ਮੇਰੀਆਂ ਭੁੱਲਾਂ ਮਾਫ਼ ਕਰਨੀਆਂ, ਇਹੋ ਜਿਹੇ ਬਚਨ ਕਿਉਂ ਕਰਦੇ ਹੋ, ਔਰੰਗਜ਼ੇਬ ਦੀ ਤਸੱਲੀ ਕਰਾ ਕੇ ਵਾਪਸ ਆ ਜਾਓਗੇ। ਤੁਰਨ ਲੱਗੇ ਗੋਬਿੰਦ ਰਾਏ, ਹਾਂ ਮਹਾਰਾਜ, ਕਹਿੰਦੇ ਦੇਖ ਤੈਂ ਮੈਨੂੰ ਕਿਹਾ ਸੀ ਵੀ ਸੀਸ ਦੇਣ ਵਾਸਤੇ ਤੁਸੀਂ ਜਾਓ, ਮੈਂ ਚੱਲਿਆ ਵੀ ਇੱਕ ਵਚਨ ਦੇ। ਕਹਿੰਦੇ ਜੀ ਦੱਸੋ। ਕਹਿੰਦੇ ਕੀ ਪਤਾ ਕੱਲ੍ਹ ਨੂੰ ਹਾਲਾਤ ਐਸੇ ਬਣ ਜਾਣ, ਮੇਰੇ ਸਰੀਰ ਦੇ 2 ਟੁਕੜੇ ਹੋ ਜਾਣ ਅਤੇ ਤੇਰੇ ਕੋਲ ਕਿਤੇ ਕੱਟਿਆ ਹੋਇਆ ਸਿਰ ਆ ਜਾਏ ਅਤੇ ਤੂੰ ਜਰ ਲਏਗਾ। ਬਚਨ ਦੇ ਵੀ ਉਸ ਵੇਲੇ ਪਿਤਾ ਦੀ ਹਾਲਤ ਵੇਖ ਕੇ ਰੋਏਗਾ ਨਹੀਂ। ਕਹਿਣ ਲੱਗੇ ਪਿਤਾ ਜੀ ਛੱਤਰੀ ਦੇ ਪ੍ਰਾਣ ਹੁੰਦੇ ਨੇ ਛੱਤਰੀ ਦਾ ਬਚਨ, ਛੱਤਰੀ ਕੋ ਪੂਤ ਹੋ ਬਾਹਮਣ ਕਹਿਣਾ ਹੈ, ਛੱਤਰੀ ਦਾ ਪੁੱਤ ਹਾਂ ਮੈਂ, ਬਚਨ ਦੇਣਾ ਕਿ ਅਕਾਲ ਪੁਰਖ ਜਾਮਨ ਹੈ, ਦੁਨੀਆਂ ਭਾਵੇਂ ਰੋਵੇ ਪਰ ਮੈਂ ਇੱਕ ਵੀ ਹੰਝ ਨਹੀਂ ਫੇਰੂੰਗਾ, ਇਹ ਬਚਨ ਦਿਹਾ, ਇੱਕ ਵਚਨ ਹੋਰ ਦੇਣਾ ਮੈਂ। ਉਹ ਕੈਸਾ ਬਚਨ ਬੇਟਾ? ਕਹਿੰਦਾ ਜਿਹੜਾ ਤੁਸੀਂ ਨਹੀਂ ਮੰਗਿਆ। ਅੱਜ ਮੇਰੇ ਕੋਲ ਸੰਸਾਰ ਦੇ ਦੇਣ ਲਈ, ਧਰਮ ਦੇ ਵਾਰਨ ਦੇ ਲਈ ਕੇਵਲ ਪਿਤਾ ਹੈ, ਮੇਰੇ ਕੋਲ ਪੁੱਤਰ ਦੀ ਪਦਵੀ ਮੇਰੇ ਕੋਲ ਨਹੀਂ ਹੈ, ਮੇਰੇ ਕੋਲ ਇਸ ਵੇਲੇ ਮੈਂ ਖੁਦ ਪੁੱਤਰ ਹਾਂ ਤੁਹਾਡਾ। ਜਿੱਦਣ ਸੱਚੇ ਪਾਤਸ਼ਾਹ ਮੈਨੂੰ ਸੰਤਾਨ ਦਿੱਤੀ ਪਰਮਾਤਮਾ ਨੇ, ਲੋੜ ਪੈ ਗਈ ਤਾਂ ਲੋੜ ਪੈਣ ਤੋਂ ਮੈਂ ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਵੀ ਹੰਝੂ ਨਹੀਂ ਸਿੱਟਾਂਗਾ, ਇਹ ਵਚਨ ਰਿਹਾ ਤੁਹਾਡੇ ਨਾਲ। ਮਹਾਰਾਜ ਕਹਿੰਦੇ ਬਸ ਹੁਣ ਕੁਛ ਹੋਰ ਕਹਿਣ ਦੀ ਲੋੜ, ਭਾਂਡੇ ਨੂੰ ਠੋਲਾ ਮਾਰ ਕੇ ਦੇਖ ਲਈਦਾ, ਠਣਕਾ ਕੇ ਦੇਖਿਆ, ਤੁਰ ਪਏ ਸਾਸ ਜੀ। ਸਮਾਂ ਆਇਆ, ਕੈਸਾ ਦ੍ਰਿਸ਼ ਹੋਊਗਾ, ਜਿੰਨੇ ਕੁ ਉੱਥੇ ਸਿੱਖ ਖੜੇ ਹੋਣਗੇ, ਪਰਿਵਾਰ ਦੇ ਉੱਤੇ ਕੀ ਬੀਤਦੀ ਹੋਊਗੀ ਜਦੋਂ ਸੱਚੇ ਪਾਤਸ਼ਾਹ ਕਹਿ ਕੇ ਤੁਰੇ ਵੀ ਹੁਣ ਅੰਤਮ ਵਿਦਾਇਗੀ ਹੈ। 10 ਸਾਸ ਜੀ ਸਿੱਖ ਨਾਲ ਹਨ। ਸੱਚੇ ਪਾਤਸ਼ਾਹ ਤੁਰੇ ਅਤੇ ਤੁਰਨ ਲੱਗਿਆਂ ਆਪ ਜੀ ਨੇ ਨਾਲ ਉਹਦੇ ਮਤੀ ਦਾਸ ਅਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ, ਬਾਬਾ ਬੁੱਢਾ ਸਾਹਿਬ ਦੀ ਸਾਧ ਸਿੰਘ ਜੀ 6ਵੇਂ ਥਾਂ 'ਤੇ ਹੈ, ਉਹਦਾ ਰਠੌਰ, ਸਾਹਿਬ ਚੰਦ, ਇਹ ਪੰਜ ਹੋਰ ਸਿੱਖ, ਉਹਨਾਂ ਦਾ ਨਾਂ ਨਹੀਂ ਆਇਆ ਇਤਿਹਾਸ, ਤੁਰ ਪਏ। ਕੀਰਤਪੁਰ ਸਾਹਿਬ ਆ ਗਏ। ਕੀਰਤਪੁਰ ਸੂਰਜਮੱਲ ਨੂੰ ਪਤਾ ਲੱਗਿਆ, ਬੜਾ ਦੁੱਖ ਮਨਾਇਆ, ਫਿਰ ਵੀ ਸਾਧ ਸਿੰਘ ਜੀ ਖੂਨੀ ਰਿਸ਼ਤਾ ਹੈ, ਪ੍ਰੇਮ ਦੇ ਨਾਲ ਰਾਤ ਉੱਥੇ ਰੱਖੇ, ਸੇਵਾ ਕੀਤੀ, ਸਵੇਰੇ ਵੱਡਿਆਂ ਦੇ ਅਸਥਾਨ 'ਤੇ ਦੇਗਾਂ ਕਰਾਈਆਂ, ਮੱਥਾ ਟੇਕਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਗੀਠੇ 'ਤੇ ਜਾ ਕੇ ਕਹਿਣ ਲੱਗੇ, ਪਿਤਾ ਜੀ ਤੁਹਾਡੇ ਕੀਤੇ ਹੋਏ ਬਚਨ ਸਫਲੇ ਕਰਨ ਵਾਸਤੇ ਤੁਹਾਡਾ ਪੁੱਤਰ ਤੁਰਿਆ ਅਤੇ ਹੁਣ ਤੁਸੀਂ ਕਿਰਪਾ ਰੱਖਣੀ। ਅਰਦਾਸਾਂ ਕਰਕੇ ਤੁਰ ਪਏ। ਅੱਗੇ ਜਾ ਕੇ ਭਰਤਗੜ੍ਹ ਸਾਹਿਬ ਅਸੀਂ ਫਿਰ ਰਾਤ ਕੱਟੀ। ਭਰਤਗੜ੍ਹ ਤੋਂ ਰੋਪੜ ਆ ਗਏ, ਰੋਪੜ ਤੋਂ ਮਕਾਰੋਂਪੁਰ ਆਏ। ਮਕਾਰੋਂਪੁਰ ਉੱਥੇ ਸਾਡੇ ਲਾਗੀ ਆ, ਸਾਧ ਸਿੰਘ ਫਤਿਹਗੜ੍ਹ ਸਾਹਿਬ 'ਤੇ ਪੈਂਦਾ। ਮਕਾਰੋਂਪੁਰ ਤੋਂ ਅੱਗੇ ਸਾਧ ਸਿੰਘ ਜੀ ਅਤੇ ਦੋ ਤਿੰਨ ਪਿੰਡ ਹੋਰ ਨੇ, ਮਕਾਰੋਂਪੁਰ ਚੱਲੇ। ਮਕਾਰੋਂਪੁਰ ਸੱਚੇ ਪਾਤਸ਼ਾਹ ਦੇ ਅਸਥਾਨ ਕਾਇਮ ਨੇ, ਬਾਬਾ ਹਰਬੰਸ ਸਿੰਘ ਜੀ ਨੇ ਕਾਰ ਸੇਵਾ ਕਰਵਾਈ ਹੈ। ਕਬੂਲਪੁਰ ਆ ਗਏ। ਕਬੂਲਪੁਰ ਤੋਂ ਸਾਧ ਸਿੰਘ ਨਨੇੜੀ ਪਿੰਡ ਆ ਗਏ। ਨਨੇੜੀ ਪਿੰਡ ਤੋਂ ਸੈਫ ਅਲੀ ਖਾਨ ਸੀ ਸਾਧ ਸਿੰਘ ਜੀ, ਜਿਹੜਾ ਅਨੰਦਪੁਰ ਸਾਹਿਬ ਕਈ ਵਾਰ ਦਰਸ਼ਨ ਕਰਾਇਆ ਸੀ। ਉਹਨੇ ਆਪਣੇ ਨਾਂ 'ਤੇ ਇੱਕ ਕਿਲ੍ਹਾ ਬਣਾਇਆ ਹੋਇਆ ਸੀ, ਸੈਫ ਅਲੀ ਖਾਨ ਸਾਧ ਸਿੰਘ ਜੀ, ਉੱਤੇ ਸੈਫਾਬਾਦ ਉਹਨਾਂ ਨਾਂ ਰੱਖਿਆ। ਉਹਨੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਆਏ ਹੋ, ਬਾਗ ਦੇ 'ਚ ਉਤਰੇ ਸੀ, ਕਿਲ੍ਹੇ ਦੇ ਵਿੱਚ ਲੈ ਗਏ। ਕਿਲ੍ਹੇ ਦੇ ਵਿੱਚ ਵੀ ਬੜਾ ਸੁੰਦਰ ਗੁਰਦੁਆਰਾ ਬਣਿਆ। ਉੱਥੇ ਸਾਧ ਸਿੰਘ ਜੀ ਰੀਸ ਦਾ ਪਹਿਰਾ, ਉੱਥੇ ਜਿਹੜੇ ਗ੍ਰੰਥੀ ਸਿੰਘ ਨਹੀਂ ਰੱਖਿਆ ਹੋਇਆ, ਸਾਰੇ ਸਿਪਾਹੀ ਉਹ ਸੇਵਾ ਕਰਦੇ ਨੇ, ਇਹੋ ਜਿਹਾ ਉੱਥੇ ਸਾਧ ਸਿੰਘ ਕੌਤਕ ਮਹਾਰਾਜ ਦਾ ਵਰਤਿਆ ਹੋਇਆ। ਅਤੇ ਉਸ ਵੇਲੇ ਮਹਾਰਾਜ ਸਾਹਿਬ ਦਿਨੇ ਉੱਥੇ ਚਲੇ ਜਾਣ, ਬਾਗ ਵਿੱਚ ਰਾਤ ਨੂੰ ਉੱਥੇ ਰਹਿਣ। ਉਹਨਾਂ ਸਮੇਂ 'ਚ ਉਸ ਇਲਾਕੇ ਦੇ ਵਿੱਚ ਵੀ ਮਹਾਰਾਜ ਨੇ ਚਰਨ ਪਾਏ। ਇੱਥੇ ਮਹਾਰਾਜ ਸਾਹਿਬ ਉੱਥੇ ਚੱਲੇ ਸੀ 11 ਹਾੜ੍ਹ ਨੂੰ, ਅਨੰਦਪੁਰ ਸਾਹਿਬ ਤੋਂ 1732 ਬਿਕਰਮੀ ਸੰਮਤ 11 ਹਾੜ੍ਹ ਨੂੰ ਚਾਲੇ ਮਾਰੇ ਅਤੇ ਇੱਥੇ ਮਹਾਰਾਜ ਰਹੇ 3 ਮਹੀਨੇ। ਜਦੋਂ 17 ਅੱਸੂ ਹੋ ਗਿਆ, 1732 ਬਿਕਰਮੀ ਸੰਮਤ 17 ਅੱਸੂ ਹੋ ਗਿਆ, ਉਸ ਵੇਲੇ ਸਾਧ ਸਿੰਘ ਜੀ ਉਮਰਾ ਮੁਹੰਮਦ ਬਖਸ਼ ਜਿਹੜਾ ਇੱਥੇ ਸਮਾਣੇ ਵਾਲਾ ਸੀ, ਇਹਦਾ ਉਹਦੇ ਨਾਲ ਬੜਾ ਪ੍ਰੇਮ ਸੀ ਸੈਦ ਅਲੀ ਖਾਨ ਦੇ ਨਾਲ। ਉਹਦੇ ਕੋਲ ਆ ਕੇ ਉਸ ਮੁਕਾਮ 'ਤੇ ਮਹਾਰਾਜ ਦੇ ਦਰਸ਼ਨ ਕੀਤੇ, ਮਹਾਰਾਜ ਦਾ ਹੀ ਬਣ ਗਿਆ। ਇੱਥੇ ਹਿੰਦੂਆਂ ਦੇ ਜੇ ਧੰਮਾਂ ਚੌਧਰੀ ਸੀ, ਉਹਨੇ ਬੜੀ ਸੇਵਾ ਕੀਤੀ, ਬੜੇ ਚੋਜ ਮਹਾਰਾਜ ਨੇ ਕੀਤੇ। ਤੁਰਨ ਦਾ ਸਮਾਂ ਆਇਆ, ਹੰਝੂਆਂ ਦੇ ਨਾਲ ਵਿਦਾਇਗੀ ਦਿੱਤੀ ਸੈਫ ਅਲੀ ਖਾਨ ਨੇ। ਅਤੇ ਇਹ ਸਾਧ ਸਿੰਘ ਸੈਫ ਅਲੀ ਖਾਨ ਦਾ ਬਣਾਇਆ ਹੋਇਆ ਨਾ ਸੈਫਾਬਾਦ, ਮਹਾਰਾਜਾ ਕਰਮ ਸਿੰਘ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਫਿਰ ਇਹਦਾ ਨਾਂ ਬਹਾਦਰਗੜ੍ਹ ਰੱਖਿਆ ਗਿਆ, ਹੁਣ ਅੱਜ ਕੱਲ੍ਹ ਨੂੰ ਬਹਾਦਰਗੜ੍ਹ ਕਹਿੰਦੇ ਆ। ਇੱਥੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੁਰੇ। ਉਸ ਵੇਲੇ ਅਜੇ ਪਟਿਆਲਾ ਸ਼ਹਿਰ ਨਹੀਂ ਸੀ ਵਸਿਆ ਹੋਇਆ, ਤਾਂ ਬਾਅਦ ਦੇ ਵਸਿਆ ਪਟਿਆਲਾ ਸ਼ਹਿਰ, ਤਾਂ ਲਹਿਲ ਪਿੰਡ ਹੁੰਦਾ ਸੀ ਉੱਥੇ, ਤਾਂ ਮਹਾਰਾਜ ਸਾਹਿਬ ਜੀ ਉਹ ਪਹਿਲੀ ਯਾਤਰਾ 'ਚ ਗਏ ਆ ਉੱਥੇ, ਜਿਹੜੀ ਆਪ ਜੀ ਨੂੰ ਪੂਰਬ ਦੇ ਯਾਤਰਾ ਨੂੰ ਗਏ ਸੀ, ਉਸ ਵੇਲੇ ਚਰਨ ਪਾਏ ਸੀ ਲਹਿਲ ਪਿੰਡ ਵਿੱਚ। ਉੱਥੇ ਹੁਣ ਦੁੱਖ ਨਿਵਾਰਨ ਗੁਰਦੁਆਰਾ ਬਣਿਆ, ਜਿਹੜੇ ਬੋਰਡ ਦੇ ਹੇਠਾਂ ਬੈਠੇ ਸਾਧ ਸਿੰਘ ਉਹ ਗਵਾ ਕੇ ਰੱਖ ਦਿੱਤਾ, ਕਹਿੰਦੇ ਨਹੀਂ ਕਿਨੂੰ ਸਾਡਾ ਨਕਸ਼ਾ ਖਰਾਬ ਹੁੰਦਾ, ਉਹ ਗਵਾ ਹੀ ਦਿੱਤਾ ਜਿੱਥੇ ਮਹਾਰਾਜ ਬੈਠੇ ਸੀ। ਆ ਸੱਚੇ ਪਾਤਸ਼ਾਹ ਜਾ ਕੇ ਜਿੱਥੇ ਮੋਤੀ ਬਾਗ ਗੁਰਦੁਆਰਾ, ਇੱਥੇ ਮਹਾਰਾਜ ਨੇ ਥੋੜ੍ਹਾ ਜਿਹਾ ਚੌਂਕੜਾ ਲਾਇਆ। ਅਤੇ ਇਸ ਤੋਂ ਬਾਅਦ ਸਾਧ ਸਿੰਘ ਕਾਇਮਪੁਰ ਅਤੇ ਬਿਲਾਸਪੁਰ ਦੋ ਪਿੰਡ ਨੇ, ਉਹਨਾਂ ਦੇ ਵਿਚਕਾਰ ਸੱਚੇ ਪਾਤਸ਼ਾਹ ਨੇ ਰਾਤ ਕੱਟੀ। ਰਾਤ ਕੱਟ ਕੇ ਅਗਲੇ ਦਿਨ ਸੱਚੇ ਪਾਤਸ਼ਾਹ ਸਮਾਣੇ ਚਲੇ ਗਏ। ਉਮਰਾ ਮੁਹੰਮਦ ਬਖਸ਼ ਨੂੰ ਪਤਾ ਲੱਗਿਆ, ਬੜੀ ਸੇਵਾ ਕੀਤੀ, ਅੰਦਰ ਆਪਣੀ ਹਵੇਲੀ 'ਚ ਲੈ ਗਿਆ। ਸੱਚੇ ਪਾਤਸ਼ਾਹ, ਅਤੇ ਤੁਸੀਂ ਕਾਹਦੇ ਲਈ ਜਾਂਦੇ ਹੋ ਦਿੱਲੀ? ਮੈਂ ਤੁਹਾਡੀ ਸੇਵਾ 'ਚ ਹਾਜ਼ਰ ਰਹੂੰ, ਤੁਸੀਂ ਇੱਥੇ ਜਾਓ ਹੀ ਨਾ ਸਕ। ਕਹਿੰਦੇ ਨਹੀਂ, ਲੁਕਣ ਵਾਸਤੇ ਨਹੀਂ ਆਏ। ਉੱਧਰ ਸਾਧ ਸਿੰਘ ਔਰੰਗਜ਼ੇਬ ਬੜਾ ਖਫਾ ਹੋਇਆ, ਉਹ ਕਹਿਣ ਲੱਗਾ ਵਾਅਦਾ ਕੀਤਾ ਸੀ, ਆਏ ਨਹੀਂ, ਸਿਪਾਹੀ ਭੇਜੇ, ਕਹਿੰਦੇ ਇੱਥੋਂ ਤਾਂ ਤੁਰ ਗਏ ਨਾ, ਕਈ ਮਹੀਨੇ ਹੋ ਗਏ। ਉਹਨੇ ਇਨਾਮ ਕੱਢ ਦਿੱਤਾ ਵੀ ਜੇ ਕੋਈ ਗੁਰੂ ਤੇਗ ਬਹਾਦਰ ਨੂੰ ਫੜਾਵੇ, ਉਹਨੂੰ 1000 ਮੋਹਰ ਇਨਾਮ ਦਿੱਤੀ ਜਾਓ। ਇਹ ਸਾਰੀ ਜਗ੍ਹਾ ਡੌਂਡੀ ਪੜਵਾ ਦਿੱਤੀ। ਅਤੇ ਇਹ ਗੱਲ ਸਾਧ ਸਿੰਘ ਜੀ ਮੁਹੰਮਦ ਬਖਸ਼ ਨੇ ਵੀ ਸੁਣੀ, ਉਮਰਾ ਮੁਹੰਮਦ ਬਖਸ਼ ਪਰ ਡੋਲਿਆ ਨਹੀਂ। ਅਤੇ ਉਹਨਾਂ ਨੂੰ ਸੂਈਆਂ ਨੇ ਹੌਲੀ ਹੌਲੀ ਦੱਸ ਦਿੱਤਾ ਵੀ ਉੱਥੇ ਤੱਕ ਪੈਡ ਦੱਬਦੇ ਹੋਏ ਸਮਾਣੇ ਆ ਕੇ ਘੇਰਾ ਪਾ ਲਿਆ। ਉਹ ਕਹਿੰਦੇ ਵੀ ਤੇਰੇ ਇਹਦੀ ਤਲਾਸੀ ਲੈਣੀ ਹੈ, ਸਾਨੂੰ ਪਤਾ ਲੱਗਦਾ ਵੀ ਹਿੰਦੂਆਂ ਦਾ ਪੀਰ ਤੇਰੇ। ਉਹ ਕਹਿੰਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ। ਔਰੰਗਜ਼ੇਬ ਨੇ ਕਿਹਾ ਵੀ ਇਨਾਮ ਵੀ ਦਿਓ ਅਤੇ ਅਹੁਦੇ ਵੀ ਵਧਾਓ। ਕਹਿੰਦਾ ਸਿੱਖਾਂ ਦੇ ਨਾਲ ਸਾਡਾ ਮੁੱਧ ਕਟੀਮਾਂ ਦਾ ਬਹਿਰ ਹੈ, ਇਹ ਤੁਸੀਂ ਕਿਵੇਂ ਸੋਚ ਲਿਆ ਮੈਂ ਸਿੱਖਾਂ ਦੇ ਗੁਰੂ ਨੂੰ ਆਪਣੇ ਘਰ ਰੱਖ ਲੂੰ? ਐਂ ਉਹਨੇ ਸਾਧ ਸਿੰਘ ਜੀ ਮੋੜ ਦਿੱਤੇ, ਤਸੱਲੀ ਕਰਾ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਉਮਰਾ ਮੁਹੰਮਦ ਬਖਸ਼ ਕਿੰਨੀ ਕੁ ਦੇਰ ਰੱਖ ਲਏਗਾ ਸਾਨੂੰ? ਅਗਨੀ ਨੂੰ ਕੱਪੜਿਆਂ 'ਚ ਲਪੇਟ ਕੇ ਨਹੀਂ ਰੱਖ ਸਕਦਾ ਕੋਈ, ਹੁਣ ਸਾਨੂੰ ਜਾਣ ਦੇ। 4 ਦਿਨ ਸਾਧ ਸਿੰਘ ਜੀ ਇੰਨਾ ਪ੍ਰੇਮ ਕੀਤਾ, ਰੋਣ ਲੱਗ ਗਿਆ, ਤੁਰਨ ਲੱਗੇ। ਮਹਾਰਾਜ ਕਹਿੰਦੇ ਸਿੱਖੋ ਅਤੇ ਹੁਣ ਸਾਡੇ ਨਾਲ ਉਹ ਤੁਰਿਓ ਜਿਹਨੇ ਸ਼ਹੀਦੀ ਦੇਣੀ, ਬਾਕੀ ਵਾਪਸ ਮੁੜ ਜਾਓ। ਜਿਵੇਂ ਬਾਬਾ ਦੀਪ ਸਿੰਘ ਨੇ ਲੀਕ ਖਿੱਚਦੀ ਸੀ ਨਾ, ਹੁਣ ਉਹ ਤੁਰਿਓ। 5 ਸਿੱਖ ਸਾਧ ਸਿੰਘ ਮੁੜ ਗਏ ਵਾਪਸ ਅਤੇ 5 ਰਹੇ ਨਾਲ, ਭਾਈ ਮਤੀਦਾਸ, ਭਾਈ ਦਿਆਲਾ, ਦੋਨੇ ਇਹ ਭਾਈ ਗੁਰਦਿੱਤਾ, ਭਾਈ ਉਦੋ ਚੰਦ ਅਤੇ ਭਾਈ ਸਾਹਿਬ ਚੰਦ ਜੀ, ਭਾਈ ਉਦੋ ਰਠੌਰ ਲਿਖਿਆ ਉਹਨੇ। ਇਹ ਪੰਜ ਸਿੱਖ ਲੈ ਕੇ ਮਹਾਰਾਜ ਘੋੜ ਸਵਾਰ ਹੋ ਕੇ ਇੱਥੋਂ ਸਾਹ ਸਿੰਘ ਕਰਹਾਲੀ ਚਲੇ ਗਏ। ਕਰਹਾਲੀ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਸਾਹ ਸਿੰਘ ਜੀ ਚੀਕੇ ਚਲੇ ਗਏ। ਚੀਕੇ ਗਲੋਰਾ ਮਸੰਦ ਸੀ, ਉਹਨੂੰ ਮਹਾਰਾਜ ਨੇ ਸਿੱਖਿਆ ਦਿੱਤੀ, ਉਹ ਬੇਈਮਾਨਾ ਵੀ ਤੂੰ ਦਸਾਉਣ ਦੀ ਮਾਇਆ ਗੁਰੂ ਦੀ ਹੈ, ਆਪਣਾ ਹੱਕ ਰੱਖ ਕੇ ਗੁਰੂ ਦੀ ਗੁਰੂ ਨੂੰ ਦੇ, ਅਤੇ ਨਹੀਂ ਇਹ ਪਾਰ ਹੈ ਪਚਣਾ ਨਹੀਂ। ਪਰ ਉਹਨੇ ਵਚਨ ਨਾ ਮੰਨਿਆ, ਰਾਤ ਉੱਥੇ ਰਹੇ। ਉਸ ਤੋਂ ਬਾਅਦ ਸਾਹ ਸਿੰਘ ਜੀ ਕਰੇ ਪਿੰਡ ਚਲੇ ਗਏ, ਭੇਵੇ ਦੇ ਕੋਲ ਹੀ ਆ ਨਗਰੇ। ਕਰੇ ਪਿੰਡ ਤੋਂ ਸਾਹ ਸਿੰਘ ਜੀ ਫਿਰ ਸਰੁਸਤੀ ਦੇ ਕਿਨਾਰੇ ਜਾ ਦਰਸ਼ਨ ਦਿੱਤੇ ਭੇਵੇ, ਉੱਥੇ ਅਸਥਾਨ ਬਣਿਆ। ਇਦੋਂ ਬਾਅਦ ਸੱਚੇ ਪਾਤਸ਼ਾਹ ਨੇ ਫਿਰ ਉੱਥੋਂ ਫਿਰ ਚਾਲੇ ਮਾਰੇ, ਅਤੇ ਇੱਥੋਂ ਬਾਅਦ ਸਾਹ ਸਿੰਘ ਜੀ ਰਹੇਲੇ ਪਿੰਡ ਪਹੁੰਚੇ। ਰਹੇਲੇ ਪਿੰਡ ਤੋਂ ਬਾਅਦ ਸਾਹ ਸਿੰਘ ਜੀ ਅੱਗੇ ਲਖਣ ਮਾਜਰੇ ਗਏ। ਲਖਣ ਮਾਜਰੇ ਤੋਂ ਅੱਗੇ ਸਾਹ ਸਿੰਘ ਰੋਹਤਕ ਚਲੇ ਗਏ। ਰੋਹਤਕ ਤੋਂ ਅੱਗੇ ਸਾਹ ਸਿੰਘ ਕਸਬੇ ਕਨੌੜ ਜਾਬ ਰਾਜੇ। ਉਸ ਥਾਂ 'ਤੇ ਇੱਕ ਸੰਤ ਨਾਮ ਅਭਿਆਸ ਦੇ ਵਿੱਚ ਬੜਾ ਵਿਚਾਰਾ ਤਲੜੇ ਮਾਰਦਾ, ਅਵਸਥਾ ਨਾ ਬਣੇ, ਅਤੇ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ, ਉਹ ਬੌਲੀ 'ਤੇ ਰਹਿੰਦਾ ਸੀ, ਉੱਥੇ ਲੈ ਗਏ। ਸੱਚੇ ਪਾਤਸ਼ਾਹ ਸਮਾਧੀ ਨਹੀਂ ਲੱਗਦੀ, ਮਨ ਇਕਾਗਰ ਨਹੀਂ ਹੁੰਦਾ। ਮਹਾਰਾਜ ਸਾਹਿਬ ਨੇ ਉਹਦੇ ਪ੍ਰਥਾਏ ਸ਼ਬਦ ਹੀ ਉਚਾਰਨ ਕੀਤੇ, ਅਤੇ ਉਸ ਵੇਲੇ ਉਹਨੂੰ ਬ੍ਰਹਮ ਗਿਆਨ ਬਖਸ਼ ਦਿੱਤਾ, ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ। ਇੱਥੋਂ ਮਹਾਰਾਜ ਸਾਹਿਬ ਜੀ ਫਿਰ ਚਾਲੇ ਮਾਰ ਦਿੱਤੇ। ਜਾਣਾ ਤਾਂ ਸਾਹ ਸਿੰਘ ਜੀ ਦਿੱਲੀ ਸੀ, ਪਰ ਉੱਧਰ ਭਾਣਾ ਕੀ ਵਰਤਿਆ, ਆਗਰੇ ਦੋ ਰੂਹਾਂ ਯਾਦ ਕਰ ਰਹੀਆਂ ਸੀ, ਇੱਕ ਤਾਂ ਸ਼ਰਧਾਲੂ, ਇੱਕ ਸਵਾਰਥੀ। ਇੱਛਾ ਦੋਨਾਂ ਦੀ ਪੂਰੀ ਕਰਨ ਚਲੇ ਗਏ। ਸਵਾਰਥੀ ਕੌਣ ਹੈ? ਹਸਨ ਅਲੀ ਖਾਨ ਸਾਹ ਸਿੰਘ ਜੀ, ਭੇਡਾਂ ਬੱਕਰੀਆਂ ਰੱਖੀਆਂ ਹੋਈਆਂ ਨੇ, ਬੁੱਢਾ ਹੋ ਗਿਆ, ਘਰ 'ਚ ਨਰਾਦਰ ਹੈ, ਮਾਇਆ ਨਹੀਂ ਗਰੀਬੀ ਹੈ। ਕਹਿੰਦਾ ਸੱਚੇ ਪਾਤਸ਼ਾਹ, ਤੁਸੀਂ ਤਾਂ ਭਲਾ ਜਾਣਾ ਹੀ ਹੈ, ਗ੍ਰਿਫਤਾਰ ਹੋਣਾ ਹੀ ਹੈ, ਜੇ ਤੁਸੀਂ ਮੈਂ ਤੁਹਾਨੂੰ ਕਿੱਥੇ ਲੱਭਾਂ? ਮੈਂ ਚਾਹੁੰਦਾ ਵੀ ਜੇ ਕਿਤੇ ਮੇਰੇ ਦੁਆਰਾ ਤੁਸੀਂ ਗ੍ਰਿਫਤਾਰੀ ਦੇ ਦਿਓ, ਮੈਨੂੰ ਇਨਾਮ ਮਿਲ ਜੂਗਾ, ਮੇਰਾ ਬੁਢਾਪਾ ਸਫਲਾ ਹੋ ਜੂਗਾ, ਤੁਸੀਂ ਤਾਂ ਜਾਣਾ ਹੀ ਆ ਭਲਾ ਦਿੱਲੀ। ਉਹਦੀ ਅਰਦਾਸ ਪਹੁੰਚ ਗਈ ਮਹਾਰਾਜ ਕੋਲ, ਕੈਸਾ ਗੁਰੂ ਹੈ ਸਾਡਾ। ਅਤੇ ਦੂਸਰੀ ਸਾਹ ਸਿੰਘ ਜੀ ਮਾਈ ਭਾਗੋ, ਅਤੇ ਉਹ ਗੁਰੂ ਅਰਜਨ ਦੇਵ ਤੋਂ ਸਿੱਖੀ ਧਾਰਨ ਕੀਤੀ ਹੋਈ, ਬਰੀਕ ਬਰੀਕ ਕੱਤ ਕੇ ਪੁਸ਼ਾਕਾ ਤਿਆਰ ਕੀਤਾ, ਅਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਕਦੇ ਦਰਸ਼ਨ ਨਹੀਂ ਹੋਏ। ਬਹੁਤ ਵਿਰਾਗ ਦੇ ਵਿੱਚ ਸਾਹ ਸਿੰਘ ਜੀ ਬੇਨਤੀਆਂ ਕਰਦੀ ਰਹਿੰਦੀ ਹੈ, ਮਹਾਰਾਜ ਆਹ ਵਸਤਰ ਤੁਹਾਡੇ ਵਾਸਤੇ ਬਣਾਈ, ਮੈਂ ਤਾਂ ਬਿਰਧ ਹੋ ਗਈ, ਲੈ ਕੇ ਵੀ ਨਹੀਂ ਜਾ ਸਕਦੀ, ਕਿੱਥੇ ਲੱਭਾਂ? ਸਤਿਗੁਰੂ ਕਿਰਪਾ ਕਰਕੇ ਤੁਸੀਂ ਆਪ ਹੀ ਚਰਨ ਪਾ ਦਿਓ। ਗਰੀਬ ਨਿਵਾਜ ਸਤਿਗੁਰੂ ਆਗਰੇ ਪਹੁੰਚੇ। ਜਿਹੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਹੈ ਉਹਦਾ ਨਾਮ ਹੈ ਮਾਈ ਥਾਨ, ਉੱਥੇ ਪਹੁੰਚ ਗਏ। ਬੂਹੇ 'ਤੇ ਜਾ ਖੜ੍ਹੇ ਹੋਏ, ਮਾਤਾ ਦੀ ਨਿਗਾਹ ਕਮਜ਼ੋਰ, ਕਈ ਕਹਿੰਦੇ ਅੱਖਾਂ ਤੋਂ ਦਿਸਣ ਤੋਂ ਹਟ ਗਿਆ ਸੀ, ਕਹਿੰਦੇ ਨਿਗਾਹ ਕਮਜ਼ੋਰ। ਮਾਤਾ ਬੂਹੇ 'ਤੇ ਖੜ੍ਹੇ ਹੈ ਸੱਚੇ ਪਾਤਸ਼ਾਹ, ਮਾਤਾ ਪੁੱਛਦੀ ਹੈ ਕੌਣ ਹੈ? ਗੁਰੂ ਸਾਹਿਬ ਜੀ ਕਹਿੰਦੇ ਜੀ ਇਹਨਾਂ ਨੂੰ ਯਾਦ ਕਰਦੇ ਹਾਂ। ਕਹਿੰਦੀ ਹੈ ਮੈਂ ਤਾਂ ਗੁਰੂ ਤੇਗ ਬਹਾਦਰ ਤੋਂ ਬਿਨਾਂ ਯਾਦ ਹੀ ਨਹੀਂ ਕਦੇ ਕਿਸੇ ਨੂੰ ਕੀਤਾ। ਅਤੇ ਭਾਈ ਮਤੀਦਾਸ ਬੋਲੇ ਪਏ, ਮਾਤਾ ਜੀ ਗੁਰੂ ਤੇਗ ਬਹਾਦਰ ਨੇ। ਸਾਹ ਸਿੰਘ ਜੀ ਉਬੜਵਾਈ ਉੱਠੀ, ਇੰਨੀ ਖੁਸ਼ੀ ਦੇ ਵਿੱਚ ਬੁਢਾਪਾ ਸੀ ਡਿੱਗ ਪਏ। ਮਹਾਰਾਜ ਨੱਠ ਕੇ ਕੋਲ ਆਏ, ਕਹਿੰਦੇ ਮਾਤਾ ਤੂੰ ਮੇਰੀ ਮਾਂ ਵਰਗੀ ਹੈ, ਕਾਹਲੀ ਨਾ ਕਰ, ਕਿਉਂ ਉੱਠਦੀ ਹੈ, ਕੋਈ ਕੀ ਚਾਹੁੰਦੀ ਹੈ? ਕਹਿੰਦੀ ਸੱਚੇ ਪਾਤਸ਼ਾਹ ਨਿਗਾਹ ਚਲੀ ਗਈ, ਦਰਸ਼ਨ ਚਾਹੁੰਦੀ ਸੀ। ਸੱਚੇ ਪਾਤਸ਼ਾਹ ਕਿਰਪਾ ਕੀਤੀ, ਭੜਕ ਦੇ ਕੇ ਨਿਗਾਹ ਖੁੱਲ ਗਈ, ਕਹਿੰਦੇ ਲੈ ਕਰ ਲੈ ਦਰਸ਼ਨ, ਲਿਆ ਵਸਤਰ ਸਾਡੇ ਵਾਸਤੇ। ਦੋ ਦਿਨ ਉਹਦੇ ਪ੍ਰੇਮ ਦੇ ਵਿੱਚ ਉਹਦੇ ਘਰ ਹੀ ਰਹੇ ਮਹਾਰਾਜ। ਮਾਈ ਥਾਨ ਗੁਰਦੁਆਰਾ ਬਣਿਆ, ਸਿੱਖਾਂ ਨੂੰ ਵੀ ਵਸਤਰ ਦਿੱਤੇ, ਗੁਰੂ ਨੂੰ ਵੀ ਦਿੱਤੇ। ਗੁਰੂ ਕੇ ਤਾਰ ਉੱਥੇ ਆ ਗਏ। ਉੱਥੇ ਹਸਨ ਅਲੀ ਖਾਨ ਤਾਂ ਹੈ ਨਹੀਂ ਸੀ, ਉਹਦਾ ਪੋਤਰਾ ਸੀ ਬੱਕਰੀਆਂ ਚਾਰਦਾ। ਮਹਾਰਾਜ ਕਹਿੰਦੇ ਕਾਕਾ ਉਰੇ ਆ। ਹਾਂ ਮਹਾਰਾਜ, ਤੇਰਾ ਦਾਦਾ ਕਿੱਥੇ ਹੈ? ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਗਿਆ ਹੋਇਆ ਹੈ ਸ਼ਹਿਰ ਨੂੰ। ਕਹਿੰਦੇ ਹਸਨ ਅਲੀ ਖਾਂ ਦੇ ਪੋਤਰ ਹੈ? ਕਹਿੰਦੇ ਹਾਂ। ਕਹਿੰਦੇ ਛਾਇਆ ਕਰ ਵੀ ਜਾ, ਕੁਛ ਤਾਂ ਸਿੱਖਾਂ ਵਾਸਤੇ ਸੁੱਖਾ ਮੇਵਾ ਲੈ ਕੇ ਆ ਲੈ ਜਾ, ਕੁਛ ਪਦਾਰਥ ਅਤੇ ਦਿਸ਼ਾਲਾ ਲੈ ਜਾ। ਕਹਿੰਦਾ ਮਹਾਰਾਜ ਬੱਕਰੀਆਂ ਕੌਣ ਸਾਂਭੂ ਮੇਰੀਆਂ? ਕਹਿੰਦੇ ਬੱਕਰੀਆਂ ਮੇਰੇ ਸਿੱਖ ਸਾਂਭਣਗੇ ਉਹਨਾਂ 'ਚ, ਪਰ ਪਹਿਲਾਂ ਆਪਣੇ ਦਾਦੇ ਨੂੰ ਖਬਰ ਕਰਦੀ ਵੀ ਜਿਹਨਾਂ ਨੂੰ ਯਾਦ ਕਰਦਿਆਂ ਆ ਗਏ, ਇਨਾਮ ਲੈ ਲੈ। ਉਹ ਸਾਹ ਸਿੰਘ ਦਾਦੇ ਕੋਲ ਗਿਆ, ਬੱਕਰੀਆਂ ਭਾਈ ਸਾਹਿਬ ਉਹਨਾਂ ਨੇ ਸਾਂਭੀਆਂ। ਅਤੇ ਦਾਦਾ ਜਿਸ ਵੇਲੇ ਸਾਹ ਸਿੰਘ ਜੀ ਕਹਿੰਦੇ ਇੱਕ ਵਾਰੀ ਤਾਂ ਐਸਾ ਹਲਾਰਾ ਆਇਆ ਵੀ ਬੁਢਾਪਾ ਹੀ ਭੁੱਲ ਗਿਆ। ਕਹਿੰਦੇ ਜਵਾਨੀ ਜਿਵੇਂ ਆ ਗਈ, ਮਾਇਆ ਐਸੀ ਚੀਜ਼ ਹੈ, ਤੋਰ ਬਦਲ ਦਿੰਦੀ ਹੈ, ਬੋਰ ਬਦਲ ਦਿੰਦੀ ਹੈ, ਪੈਸੇ ਦਿਸਣ ਲੱਗੇ। ਉਸੇ ਵੇਲੇ ਸਾਹ ਸਿੰਘ ਜੀ ਕੋਤਵਾਲ ਕੋਲ ਗਿਆ, ਕੋਤਵਾਲ ਕਿਲੇਦਾਰ ਕੋਲ ਗਿਆ ਕਿ ਗੁਰੂ ਤੇਗ ਬਹਾਦਰ ਆ ਗਏ, ਮੈਨੂੰ ਦਿਓ ਇਨਾਮ ਕਿ ਚਲੋ ਮੈਂ ਫੜਾਉਂਦਾ। ਅਤੇ ਉਹ ਮਠਿਆਈ ਵਾਲਾ ਦਾ ਪਤਾ ਨਹੀਂ ਪਹੁੰਚਿਆ ਜਾਂ ਨਹੀਂ ਪਹੁੰਚਿਆ, ਪਰ ਪੁਲਿਸ ਉਦੋਂ ਪਹਿਲਾਂ ਪਹੁੰਚ ਗਈ। 400 ਬੰਦਾ ਪੁਲਿਸ ਦਾ ਲੈ ਕੇ ਕਿਲੇਦਾਰ ਨੇ ਘੇਰਾ ਪਾ ਲਿਆ। ਅਤੇ ਭਾਈ ਮਤੀ ਦਾਸ, ਭਾਈ ਦਿਆਲਾ ਕਹਿਣ ਲੱਗੇ, ਗੁਰੂ ਸਾਹਿਬ ਭਾਣਾ ਵਰਤਾਉਣ ਲੱਗੇ ਆ, ਬਈ ਆਪਾਂ ਤਾਂ ਗੁਰੂ ਦੇ ਭਾਣੇ 'ਚ ਹੈ। ਅਤੇ ਉਹਨਾਂ ਨੇ ਆਲੇ ਦੁਆਲੇ ਤੋਂ ਘੇਰਾ ਭੀੜਾ ਕਰਕੇ ਫਿਰ ਕਿਲੇਦਾਰ ਅਤੇ ਕੋਤਵਾਲ ਨੇੜੇ ਆ ਕੇ ਕਹਿਣ ਲੱਗੇ, ਤੁਹਾਡਾ ਨਾਮ ਕੀ ਹੈ? ਹਿੰਦੂਆਂ ਦੇ ਪੀਰ ਹੋ ਤੁਸੀਂ, ਗੁਰੂ ਹੋ ਹਿੰਦੂਆਂ ਦੇ? ਸੁਣ ਬੋਲੇ ਸਤਿਗੁਰ ਸੁਖ ਧਾਮੂ, ਗੁਰਪ੍ਰਤਾਪ ਸੂਰਜ ਗ੍ਰੰਥ, ਸੁਣ ਬੋਲੇ ਸਤਿਗੁਰ ਸੁਖ ਧਾਮੂ। ਕਹਿਣ ਲੱਗੇ ਤੇਗ ਬਹਾਦਰ ਹੈ ਹਮ ਨਾਮੂ, ਸਾਡਾ ਨਾਮ ਹੈ ਤੇਗ ਬਹਾਦਰ। ਕਹਿੰਦੇ ਤੇਗ ਬਹਾਦਰ, ਅਸੀਂ ਤਾਂ ਗੁਰੂ ਤੇਗ ਬਹਾਦਰ ਨੂੰ ਲੱਭਦੇ ਹਾਂ। ਕਹਿੰਦੇ ਬਾਤ ਸੁਣ ਲੈ ਧਿਆਨ ਨਾਲ। ਸੁਣ ਬੋਲੇ ਸਤਿਗੁਰ ਸੁਖ ਧਾਮੂ, ਤੇਗ ਬਹਾਦਰ ਹੈ ਹਮ ਨਾਮੂ, ਸ੍ਰੀ ਨਾਨਕ ਕੀ ਕਰਨਾ ਹੈ ਮੇਰੇ ਉੱਤੇ? ਗੁਰੂ ਨਾਨਕ ਦੀ ਕਿਰਪਾ ਤਾਂ ਤੇ ਗੁਰੂ ਜਗਤ ਮੋਂ ਕਹੈ, ਮੈਨੂੰ ਇਹ ਗੁਰੂ ਕਹਿੰਦੇ ਨੇ ਜਗਤ ਤੋਂ, ਕਿਉਂਕਿ ਗੁਰੂ ਨਾਨਕ ਦੀ ਵਡਿਆਈ ਹੈ। ਇਹ ਬਚਨ ਸਾਧ ਸਿੰਘ ਜੀ ਲਿਖੇ ਹੈ। ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਇੰਨੇ ਨੂੰ ਹਾਸਲ ਨਹੀਂ ਖਾ, ਜਦ ਪਹੁੰਚਿਆ ਮਹਾਰਾਜ ਦੇ ਕੀਤੇ ਦਰਸ਼ਨ, ਉੱਧਰ ਸਾਧ ਸਿੰਘ ਜੀ ਮਨ ਦੇ ਬੇਗ ਉਸ ਵੇਲੇ ਉੱਚੇ ਉੱਚੇ ਧਾਹਾਂ ਮਾਰ ਕੇ ਰੋਣ ਲੱਗ ਗਿਆ। ਮਹਾਰਾਜ ਕਹਿੰਦੇ ਬਜ਼ੁਰਗਾ ਇਨਾਮ ਨਹੀਂ ਮਿਲਿਆ? ਕਹਿੰਦੇ ਮਹਾਰਾਜ ਕਿਸਮਤ ਫੁੱਟ ਗਈ। ਕਿਉਂ? ਧਨ ਵਾਲਿਆਂ ਨੂੰ ਤਾਂ ਕਿਸਮਤ ਖੁੱਲ ਜਾਂਦੀ ਹੈ। ਕਹਿੰਦਾ ਮਹਾਰਾਜ ਮੇਰੀ ਕੁਲ ਨੂੰ ਕਲੰਕ ਲੱਗ ਗਿਆ, ਵੀ ਮੈਂ ਤੁਹਾਨੂੰ ਗ੍ਰਿਫਤਾਰ ਕਰਾਇਆ, ਜੇ ਮੈਂ ਪਹਿਲਾਂ ਦਰਸ਼ਨ ਕਰ ਲੈਂਦਾ ਮੈਂ ਨਹੀਂ ਇਹ ਗਲਤੀ ਕਰਦਾ, ਐਡੇ ਪਿਆਰੇ ਦਰਸ਼ਨ, ਮੈਂ ਮਹਾਰਾਜ ਤੁਹਾਡੇ ਕੋਲੋਂ ਜੀਵਨ ਮੁਕਤੀ ਮੰਗਦਾ। ਮਹਾਰਾਜ ਕਹਿੰਦੇ ਜਾ ਉਹ ਵੀ ਦਿੱਤੀ, ਮੈਨੂੰ ਕੌਣ ਹੈ ਫੜਨ ਵਾਲਾ, ਇਹ ਫੜ ਲੈਣਗੇ ਮੈਨੂੰ, ਚਿੰਤਾ ਛੱਡ ਦੇ। ਕਹਿੰਦੇ ਮਹਾਰਾਜ ਤਸੱਲੀ ਕਿਵੇਂ ਹੋਵੇ? ਕਹਿੰਦੇ ਕਰਾ ਕੇ ਜਾਊਂ, ਤਸੱਲੀ ਫਿਕਰ ਨਾ ਕਰ, ਮੈਨੂੰ ਕੋਈ ਨਹੀਂ ਫੜ ਸਕਦਾ। ਬੇਪਰਵਾਹ ਸਤਿਗੁਰੂ, ਬੇਪਰਵਾਹ ਸਦਾ ਰੰਗ ਹਰਕ ਹੈ, ਜਾ ਕੋ ਪਾਕ ਸੁਆਮੀ। ਤੁਰ ਪਏ। ਜਾਂਦੇ ਹੋਏ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਲੇ ਦੇ ਵਿੱਚ ਲੈ ਗਏ, ਔਰੰਗਜ਼ੇਬ ਨੂੰ ਖਬਰ ਕਰ ਦਿੱਤੀ, ਔਰੰਗਜ਼ੇਬ ਸਦਰਦੀਨ ਅਲਾਓ, ਸਦਰਦੀਨ ਨੂੰ ਸਾਸ ਜੀ ਉਮਰਾਓ, ਸਦਰਦੀਨ ਉਮਰਾਓ ਨੂੰ 12,000 ਫੌਜ ਦੇ ਕੇ ਭੇਜਿਆ। ਕਹਿੰਦਾ ਇਹਨਾਂ ਦੇ ਪਿਤਾ ਨੇ 52 ਉਮਰ ਭਰ ਦੇ ਕੈਦੀ ਛਡਾਏ ਸੀ, ਕਿਤੇ ਉਹ ਨਾ ਗਲ ਪੈ ਜਾਣ, ਕਰੜੀ ਪਹਿਰੇ 'ਚ ਲੈ ਕੇ ਆਓ। ਅਤੇ ਉੱਧਰ ਕਿਲੇਦਾਰ ਨੂੰ ਥੋੜ੍ਹਾ ਜਿਹਾ ਹੰਕਾਰ ਹੋ ਗਿਆ ਵੀ ਮੈਂ ਗੁਰੂ ਨੂੰ ਗ੍ਰਿਫਤਾਰ ਕਰ ਲਿਆ, ਜਿਹੜਾ 22 ਸੂਬਿਆਂ 'ਚ ਕੋਈ ਕੰਮ ਨਹੀਂ ਕਰ ਸਕਿਆ ਮੈਂ ਕਰ ਦਿੱਤਾ। ਮਹਾਰਾਜ ਕਹਿੰਦੇ ਤੇਰੀ ਬਿਮਾਰੀ ਵੀ ਮੇਟ ਕੇ ਜਾਵਾਂਗੇ। ਗੁਰੂ ਸਾਹਿਬ ਜੀ ਲੋਪ ਹੋ ਗਏ, ਨਾ ਸਿੱਖ ਨਾ ਗੁਰੂ, ਲੱਭਦੇ ਹੀ ਨਹੀਂ ਕਿੱਥੇ ਗਏ, ਭੱਜੇ ਫਿਰਨ। ਕਹਿੰਦਾ ਮਹਾਰਾਜ ਮੇਰੇ ਤਾਂ ਬੱਚੇ ਵੀ ਕੋਲੋਂ ਥੀ ਪੀੜ ਦੇਣੇ ਨੇ। ਹਸਨ ਅਲੀ ਖਾਂ ਕਹਿੰਦਾ ਓਏ ਗੱਲ ਸੁਣ, ਜੇ ਮੇਰੇ ਅਰਦਾਸ ਕਰਨ ਤੋਂ ਮੈਨੂੰ ਇਨਾਮ ਦਿਵਾਉਣ ਲਈ ਗੁਰੂ ਮੇਰੇ ਕੋਲ ਪਹੁੰਚ ਸਕਦਾ, ਤੂੰ ਵੀ ਅਰਦਾਸ ਕਰ, ਗੁਰੂ ਆਪੇ ਆਜੂਗਾ। ਉਹਨੇ ਅਰਦਾਸਾਂ ਕੀਤੀਆਂ, ਸੱਚੇ ਪਾਤਸ਼ਾਹ ਮੈਂ ਹੰਕਤਾ ਛੱਡਦਾ, ਮੈਂ ਕੌਣ ਹਾਂ ਤੁਹਾਨੂੰ ਗ੍ਰਿਫਤਾਰ ਕਰਨ ਦਾ। ਜਮਨਾ ਦੇ ਕਿਨਾਰੇ ਤੋਂ ਨਹਾ ਕੇ ਸਤਿਗੁਰੂ ਜੀ ਬਾਣੀ ਪੜ੍ਹਦੇ ਹੋਏ ਦਰਸ਼ਨ ਹੋਏ। ਕਹਿੰਦਾ ਮਹਾਰਾਜ ਹੁਣ ਜਿੱਥੇ ਮਰਜ਼ੀ ਬੈਠੋ, ਇਹਦਾ ਮਤਲਬ ਕੈਦ ਤਾਂ ਹੈ ਹੀ ਨਹੀਂ, ਤੁਸੀਂ ਤਾਂ ਆਪਣੀ ਮਰਜ਼ੀ ਨਾਲ ਵਿਚਰਦੇ ਹੋ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਦਿੱਲੀ ਲਿਆਂਦਾ, ਨੇੜੇ ਆਏ, ਖਬਰ ਕੀਤੀ ਜੀ ਹਿੰਦੂਆਂ ਦਾ ਪੀਰ ਆ ਗਿਆ, ਕਿੱਥੇ ਰੱਖਿਆ ਜਾਏ? ਕਹਿਣ ਲੱਗੇ ਔਰੰਗਜ਼ੇਬ ਨੇ ਮੁਲਾਣੇ ਸੱਦੇ, ਮੁਲਾਣੇ ਕਹਿਣ ਲੱਗੇ ਜੀ ਇਸ ਤਰ੍ਹਾਂ ਕਰੋ ਵੀ ਇੱਕ ਪਰਖਣਾ ਦੀ ਘੜੀ ਹੈ ਇਸ ਵੇਲੇ, ਨਾ ਇਹ ਤਾਂ ਸ਼ਕਤੀ ਵਰਖੀ ਜਾਊਗੀ, ਆਪਣੀ ਜਿਹੜੀ ਉਹ ਭੂਤ ਹਵੇਲੀ ਹੈ ਨਾ, ਜਿਹਦੇ 'ਚ ਜਿੰਨ ਖਬੀਸ ਪਤਾ ਨਹੀਂ ਕਿਹੜੀਆਂ ਕਿਹੜੀਆਂ ਰੂਹਾਂ ਰਹਿੰਦੀਆਂ, ਛੱਡਦੀ ਕਿਸੇ ਨੂੰ ਨਹੀਂ ਜਿਹੜਾ ਉੱਥੇ ਚਲਿਆ ਜਾਏ, ਵੀ ਇਹ ਤਾਂ ਡਰ ਦੀ ਮਾਰੀ ਦੀਨ ਮੰਨ ਲੈਣਗੇ, ਇੱਕ ਰਾਤ ਕਟਾ ਦਿਉ ਉੱਥੇ, ਕੱਲ੍ਹ ਨੂੰ ਫਿਰ ਦੇਖਾਂਗੇ ਕੀ ਬਣਦਾ। ਅਤੇ ਜੇ ਨਾ ਹੋਊਗਾ ਫਿਰ ਸਖਤੀ ਸੀ। ਬਹੁਤ ਖੁਸ਼ ਹੋਇਆ, ਕਹਿੰਦਾ ਠੀਕ ਹੈ। ਅਤੇ ਸਤਿਗੁਰੂ ਮਹਾਰਾਜ ਨੇ ਉਹ ਭੂਤ ਹਵੇਲੀ ਦੇ ਵਿੱਚ ਜਿੱਥੇ ਉਹਨਾਂ ਦਾ ਸਰਦਾਰ ਜਿੰਨ ਖਬੀਸ਼ ਰਹਿੰਦੇ ਸੀ, ਉੱਥੇ ਸਾਸੀ ਰਾਤ ਨੂੰ ਮਹਾਰਾਜ ਸਾਹਿਬ ਜੀ ਬਾਣੀ ਸਿੱਖ ਪੜ੍ਹਦੇ ਹੈ, ਅਤੇ ਰਾਤ ਦੇ ਟਾਈਮ ਉਹ ਸਾਹਮਣੇ ਸਾਸ ਜੀ ਪ੍ਰਤੱਖ ਹੋ ਕੇ ਖੜਾ ਹੋ ਗਏ। ਮਹਾਰਾਜ ਕਹਿੰਦੇ ਕੌਣ ਹੈ ਤੂੰ? ਕਹਿੰਦੇ ਮਹਾਰਾਜ ਮੈਂ ਇਹਦਾ ਮਾਲਕ ਹਾਂ, ਭੂਤਾਂ ਪ੍ਰੇਤਾਂ ਦਾ ਸਰਦਾਰ ਹੈ ਮੈਂ। ਕਥਾ ਕਿਤੇ ਗੁਰਪ੍ਰਤਾਪ ਦੀ ਜਾਊਗੀ, ਧਿਆਨ ਨਾਲ ਪੜ੍ਹ ਲੈਣੀ, ਉੱਥੇ ਮੈਂ ਤਾਂ ਸੰਖੇਪ ਨਾਲ ਹੀ ਸੁਣਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਕੀ ਚਾਹੁੰਦਾ ਹੈ? ਕਹਿੰਦਾ ਮਹਾਰਾਜ ਬਾਦਸ਼ਾਹ ਨੇ ਤਾਂ ਬੇਈਮਾਨੀ ਨਾਲ ਭੇਜਿਆ ਤੁਹਾਨੂੰ ਇੱਥੇ, ਪਰ ਅੱਜ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਵੀ ਜਿਵੇਂ ਸਾਤੋਂ ਲੋਕ ਡਰਦੇ ਆ ਨਾ, ਸਾਨੂੰ ਤਾਂ ਥੋੜ੍ਹੇ ਸਿੱਖਾਂ ਤੋਂ ਵੀ ਡਰ ਲੱਗਦਾ ਜਿਹੜੇ ਬਾਣੀ ਪੜ੍ਹਨ ਵਾਲੇ ਆ। ਇਸ ਕਰਕੇ ਮਹਾਰਾਜ ਵੀ ਹੁਣ ਕਿਰਪਾ ਕਰੋ, ਮੇਰੇ ਮਹਿਮਾਨ ਹੋ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਅਸੀਂ ਖਾ ਨਹੀਂ ਸਕਦੇ, ਖਿਲਾ ਸਕਦੇ ਹਾਂ, ਜਿਉਂਦੇ ਨਹੀਂ ਕਰ ਸਕਦੇ, ਮਾਰ ਸਕਦੇ ਹਾਂ, ਗੰਦਾ ਪਾਣੀ ਪੀ ਸਕਦੇ, ਚੰਗੀ ਜਗ੍ਹਾ ਨਹੀਂ ਰਹਿ ਸਕਦੇ, ਤੁਸੀਂ ਕਿਰਪਾ ਕਰੋ ਅਤੇ ਮੈਨੂੰ ਆਗਿਆ ਬਖਸ਼ੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ, ਸਾਡੇ ਵੱਡਿਆਂ ਨੇ ਕਿਹਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਕੋਈ ਬਾਤ ਨਹੀਂ। ਗਿਆ ਪੋਨੇ ਲੈ ਕੇ ਆਇਆ, ਮੇਵੇ ਲੈ ਕੇ ਆਇਆ ਸੁੱਕੇ, ਮਹਾਰਾਜ ਸਾਹਿਬ ਦੇ ਚਰਨ ਭੇਟ ਕੀਤੇ, ਸਿੱਖਾਂ ਨੂੰ ਖਵਾਏ, ਆਪ ਖਾਧੇ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਪ੍ਰੇਤ ਜੂਨੀ ਕਿਵੇਂ ਮਿਲੀ? ਗੱਲਾਂ ਕਰਦੇ ਨੇ ਉਹਦੇ ਨਾਲ। ਕਹਿੰਦੇ ਮਹਾਰਾਜ ਜਾਇਦਾਦ ਦੇ ਬਦਲੇ ਮੈਂ ਰਾਤ ਨੂੰ ਆਪਣੇ ਭੈਣ ਭਰਾਵਾਂ ਸਾਰਿਆਂ ਦਾ ਕਤਲ, ਵਿੱਚ ਪਿਓ ਦਾ ਸਾਰੀ ਵੱਢ ਸੁੱਟੇ, ਵੀ ਮੈਨੂੰ ਪ੍ਰੇਤ ਦੀ ਜੂਨੀ ਮਿਲ ਗਈ। ਝੂਠੀ ਸਹੁੰ ਖਾਣ ਦੀ ਵੀ ਗੱਲ ਆਉਂਦੀ ਹੈ। ਮਹਾਰਾਜ ਕਹਿੰਦੇ ਲੋੜਾ ਕੀਤਾ, ਕਹਿੰਦੇ ਜੀ ਮੈਂ ਬਹੁਤ ਤੰਗ ਹਾਂ, ਵੀ ਮੇਰੇ 'ਤੇ ਕਿਰਪਾ ਕਰੋ। ਕਹਿੰਦੇ ਕੀ ਚਾਹੁੰਦਾ? ਕਹਿੰਦੇ ਕਲਿਆਣ ਚਾਹੁੰਦਾ। ਕਹਿੰਦੇ ਆਹ ਜਿਹੜੇ ਪੋਨੇ ਲੈ ਕੇ ਆਇਆ, ਜਿਹੜੇ ਮੈਂ ਚੂਪ ਕੇ ਜਿਲ ਛਿਲਕ ਸਿੱਟੇ ਆ, ਕਹਿੰਦੇ ਇਹ ਚੂਸ ਲੈ। ਜਦ ਉਹਨੇ ਸਾਸੀ ਮੂੰਹ ਦੇ 'ਚ ਪਾਇਆ, ਉਸੇ ਵੇਲੇ ਪ੍ਰੇਤ ਜੂਨੀ ਤੋਂ ਛੁਟਕਾਰਾ ਹੋ ਕੇ ਸੱਚਖੰਡ ਨੂੰ ਚਲਾ ਗਿਆ, ਵੈਕੁੰਠ ਧਾਮ ਨੂੰ ਚਲਿਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ, ਫਿਰ ਕਹੋ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ। ਸੱਚੇ ਪਾਤਸ਼ਾਹ ਜੀ ਪ੍ਰੇਤਾਂ ਨੂੰ ਤਾਰ 'ਤੇ ਜਿਹੜੇ ਤੇਰੇ ਕੁਛ ਵੀ ਨਹੀਂ ਸੀ ਲੱਗਦੇ, ਅਸੀਂ ਤਾਂ ਤੇਰੇ ਸਿਰ ਸਿਧਾਣੇ ਹੋਏ ਬੈਠੇ ਹਾਂ ਮਹਾਰਾਜ, ਵੀ ਸਿੱਖ ਕਹਾਉਂਦੇ ਹਾਂ, ਭਾਵੇਂ ਸਿੱਖੀ ਸਾਡੇ ਲੇਸ ਮਾਤਰ ਨਹੀਂ ਨੇੜੇ, ਪਰ ਤੇਰੇ ਜੁੰਮੇ ਤਾਂ ਵੱਜਦੇ ਹਾਂ। ਅਤੇ ਸੱਚੇ ਪਾਤਸ਼ਾਹ ਉਹ ਪ੍ਰੇਤ ਨਾਲੋਂ ਤਾਂ ਚੰਗੇ ਹੋਵਾਂਗੇ, ਬਾਣਾ ਤਾਂ ਤੇਰਾ ਧਾਰਿਆ, ਤੂੰ ਉਹਦੇ 'ਤੇ ਕਿਰਪਾ ਕੀਤੀ, ਸਾਡੇ 'ਤੇ ਕਿਰਪਾ ਕਰਨੀ, ਇਹ ਬੇਨਤੀਆਂ ਕਰਨ ਲਈ ਇਕੱਠੇ ਹੋਏ। ਅਤੇ ਉੱਧਰ ਭਾਈ ਮਤੀ ਦਾਸ ਨੇ ਕਿਹਾ ਵੀ ਇੰਨੀ ਸ਼ਕਤੀ ਹੈ ਗੁਰੂ ਸਾਹਿਬ ਦੀ ਸ਼ਹੀਦ ਪ੍ਰਸ਼ਾਦ, ਉਹਨੇ ਵੀ ਚੱਕ ਕੇ ਜੂਠੇ ਛੱਲੜ ਛੱਕ ਲਏ, ਐਡੀ ਸ਼ਕਤੀ ਆ ਗਈ। ਕਹਿਣ ਲੱਗਾ ਸੱਚੇ ਪਾਤਸ਼ਾਹ ਆਪਾਂ ਕਾਹਦੇ ਲਈ ਇੱਥੇ ਬੈਠੇ ਹਾਂ? ਕਹਿੰਦੇ ਕਿਉਂ? ਕਹਿੰਦਾ ਮੈਨੂੰ ਆਗਿਆ ਕਰੋ। ਉੱਧਰ CAD ਨਾਲ ਜਿਹੜੇ ਗੁਪਤਚਰ ਨੂੰ ਉਹ ਰੋਜ਼ਨਾਮਚਾ ਲਿਖਦੇ ਵੀ ਕਿਹੜਾ ਕੀ ਬੋਲਿਆ। ਕਹਿੰਦਾ ਦਿੱਲੀ ਅਤੇ ਲਾਹੌਰ ਨੂੰ ਦੋਨਾਂ ਨੂੰ ਐਂ ਸੰਕਲਪ ਕਰਕੇ ਨਾ ਆਪਣੇ ਹੱਥਾਂ 'ਤੇ ਇੱਕ ਵਾਰੀ ਤਾਲੀ ਮਾਰੂੰਗਾ, ਗਰਕ ਕਰ ਦਿਓ ਸਾਰਿਆਂ ਨੂੰ। ਮਹਾਰਾਜ ਕਹਿੰਦੇ ਵਾਹ ਬਈ ਵਾਹ, ਸਿੱਖਾ ਬੜੀ ਸ਼ਕਤੀ ਹੋ ਗਈ ਤੇਰੇ 'ਚ ਤਾਂ ਬਈ। ਕਹਿੰਦਾ ਮਹਾਰਾਜ ਹੁਕਮ ਕਰੋ। ਕਹਿੰਦੇ ਹੁਕਮ ਬਾਅਦ 'ਚ ਕਰਾਂਗੇ, ਮੈਂ ਨਾ ਐਂ ਦੱਸ ਵੀ ਇਹ ਸ਼ਕਤੀ ਕਿੱਥੋਂ ਮਿਲੀ ਹੈ। ਕਹਿੰਦਾ ਜੀ ਤੁਹਾਡੇ ਜੂਠੇ ਛਿੱਲੜ ਛਕੇ ਸੀ। ਕਹਿੰਦੇ ਮਤੀ ਦਾਸਾ ਜਿਹਦੀ ਜੂਠ ਵਿੱਚ ਇੰਨੀ ਸ਼ਕਤੀ ਹੈ, ਉਹਦੇ 'ਚ ਕੋਈ ਸ਼ਕਤੀ ਨਹੀਂ? ਆ ਕੰਮ ਜੇ ਤੇਰੇ ਕੋਲੋਂ ਕਰਾਉਣਾ, ਮੈਂ ਇਹ ਨਹੀਂ ਕਰ ਲੂੰਗਾ। ਨਾਟਕ ਚੇਟ ਕੀਏ ਕੋ ਕਾਜਾ, ਪ੍ਰਭ ਲੋਕਨ ਕਹਿ ਆਵਤ ਲਾ ਜਾ। ਇਹ ਨਹੀਂ ਕੰਮ ਕਰਨਾ, ਤੂੰ ਤਾਂ ਬ੍ਰਹਮ ਗਿਆਨ 'ਚ ਕੱਚਾ ਹੀ ਨਿਕਲਿਆ, ਤਾੜਨਾ ਕੀਤੀ। ਕਹਿੰਦਾ ਮਹਾਰਾਜ ਬਖਸ਼ ਲਓ। ਮਹਾਰਾਜ ਸਾਹਿਬ ਨੇ ਸੱਜੀ ਬਾਂਹ ਫੜੀ, ਸਾਰੀ ਸ਼ਕਤੀ ਖਿੱਚ ਲਈ। ਕਹਿੰਦੇ ਜਾ ਦਿੱਲੀ ਲਾਹੌਰ ਟਕਰਾ ਕੇ ਦਿਖਾ ਤਾਂ। ਕਹਿੰਦਾ ਜੀ ਹੁਣ ਤਾਂ ਕੁਛ ਵੀ ਨਹੀਂ ਹੈ ਪੱਲੇ। ਕਹਿੰਦੇ ਫਿਰ ਬਗਾਨੀ ਸ਼ਕਤੀ ਦੇ ਉੱਤੇ ਹੀ ਬੁੜਕਾ ਮਾਰਦਾ ਸੀ। ਮਹਾਰਾਜ ਹੁਣ ਫਿਰ ਮੈਨੂੰ ਬਖਸ਼ ਦਿਓਗੇ? ਕਹਿੰਦੇ ਇੱਕ ਬਚਨ ਕਰ, ਭਾਵੇਂ ਆਰੇ ਨਾਲ ਚੀਰਿਆ ਜਾਵੇਂ, ਭਾਣਾ ਹੀ ਮੰਨੀ ਬਸ, ਫਿਰ ਬਖਸ਼ਾਂਗੇ। ਕਹਿੰਦੇ ਮਹਾਰਾਜ ਜੋ ਮਰਜ਼ੀ ਹੋਵੇ ਭਾਣਾ ਮੰਨੂ। ਕਹਿੰਦੇ ਜਾ ਬਖਸ਼ਿਆ। ਉਸ ਵੇਲੇ ਸਾਸ ਜੀ ਅਗਲੇ ਦਿਨ ਮਹਾਰਾਜ ਸਾਹਿਬ ਨੂੰ ਔਰੰਗਜ਼ੇਬ ਨੇ ਸੱਦਿਆ। ਮਹਾਰਾਜ ਕਹਿੰਦੇ ਦਿੱਲੀ ਨਾਥ ਕੀ ਕੰਮ ਪੈ ਗਿਆ ਮੇਰੇ ਤੱਕ, ਜਿਹੜਾ ਇੰਨਾ ਭੱਜਿਆ ਫਿਰਦਾ ਮੈਨੂੰ ਬੁਲਾਉਣ ਲਈ? ਸ਼ਾਮ ਦਾਮ ਦੰਡ ਭੇਤ ਸਾਰਾ ਉਹ ਤਾਂ ਸ਼ਹੀਦੀ 'ਤੇ ਸੁਣਾਇਆ ਜਾਂਦਾ ਹੈ, ਬਸ ਆਪਾਂ ਉੱਥੇ ਪਹੁੰਚਣਾ ਜਿੱਥੇ ਸਲੋਕਾਂ ਦੀ ਬਾਤ। ਕਹਿਣ ਲੱਗਾ ਮਹਾਰਾਜ ਮੈਂ ਇੱਕੋ ਹੀ ਧਰਮ ਸਾਰੇ ਕਰਨਾ ਚਾਹੁੰਦਾ ਭਾਰਤ ਵਰਸ਼ ਵਿੱਚ, ਤੁਸੀਂ ਮੇਰੀ ਸਹਾਇਤਾ ਕਰੋ। ਮਹਾਰਾਜ ਕਹਿੰਦੇ ਮੈਂ ਅਧਰਮ ਦੀ ਸਹਾਇਤਾ ਨਹੀਂ, ਧਰਮ ਦੀ ਸਹਾਇਤਾ ਕਰਨ ਲਈ ਆਇਆ। ਮਹਾਰਾਜ ਸਾਹਿਬ ਕਹਿਣ ਲੱਗੇ ਵੀ ਦੇਖ, ਕਹਿੰਦਾ ਜੀ ਦੇਖੋ ਜਿਹੜੇ ਹਿੰਦੂ ਨੇ 6 ਕਰਮਾਂ ਦੇ ਵਿੱਚੋਂ 3 ਸਾਡੇ ਨਾਲ ਤੁਹਾਡੇ ਮਿਲਦੇ ਆ, ਸਾਡੇ ਤੁਹਾਡੇ ਨਾਲ ਮਿਲਦੇ ਆ, ਇਹਨਾਂ ਨਾਲ 6 ਦੇ 6 ਤੁਹਾਡੇ ਨਹੀਂ ਮਿਲਦੇ, 6 ਦੇ 6 ਸਾਡੇ ਨਹੀਂ ਮਿਲਦੇ, ਤੁਹਾਡੀ ਸੰਧੀ ਸਾਡੇ ਨਾਲ ਹੋ ਸਕਦੀ ਹੈ। ਮਹਾਰਾਜ ਸਾਹਿਬ ਕਹਿੰਦੇ ਆਪਣਾ ਆਪਣਾ ਧਰਮ ਸਭ ਨੂੰ ਪਿਆਰਾ। ਔਰੰਗਜ਼ੇਬ ਜੇ ਹਿੰਦੂ ਇੰਨੇ ਮਾੜੇ ਰੱਬ ਪੈਦਾ ਹੀ ਨਾ ਕਰਦਾ, ਹਿੰਦੂ ਜੰਮਣੇ ਬੰਦ ਕਰ ਸਕਦਾ? ਉਹੀ ਭੇਜਦਾ ਮੁਸਲਮਾਨ ਨੇ ਜੰਮੀ ਜਾਣ, ਇਹ ਨਹੀਂ ਹੋ ਸਕਦਾ। ਕਹਿੰਦਾ ਜੀ ਮੈਂ ਕਿਵੇਂ ਸਮਝਾਂ ਵੀ ਖੁਦਾ ਇਹ ਚਾਹੁੰਦਾ? ਕਹਿੰਦੇ ਚੰਗਾ ਇੱਕ ਫਿਰ ਪਰਖਣਾ ਕਰ ਲੈ। 5.25 ਮਣ ਮਹਾਂਪੁਰਖ ਕਹਿੰਦੇ 5.25 ਮਣ ਗ੍ਰੰਥਾਂ 'ਚ ਲਿਖਿਆ 5 ਮਣ ਕਾਲੀਆਂ ਮਿਰਚਾਂ ਮੰਗਾਈਆਂ, ਉਹਨਾਂ ਨੂੰ 8 ਪਹਿਰ ਫੂਕਿਆ, ਫਿਰ ਮਲ ਕੇ ਐਨ ਸਵਾਹ ਕਰ ਲਈ। ਕਹਿੰਦੇ ਹੁਣ ਇਹਨੂੰ 8 ਪਹਿਰ ਤੋਂ ਛਾਣ ਲਓ। ਛਾਣੀਆਂ 3 ਮਿਰਚਾਂ ਸਾਫ਼ ਤੋਂ ਨਿਕਲੀਆਂ। ਕਹਿੰਦੇ ਇਹ ਕਿੱਥੋਂ ਨਿਕਲ ਆਈਆਂ? ਕਹਿੰਦੇ ਜੀ ਇਹ ਮੈਂ ਵੀ ਹੈਰਾਨ ਹਾਂ। ਕਹਿੰਦੇ ਫੂਕਣ ਵਾਲੇ ਨੇ ਤਾਂ ਨਹੀਂ ਕਸਰ ਛੱਡੀ? ਕਹਿੰਦੇ ਨਹੀਂ। ਕਹਿੰਦੇ ਐਸੇ ਤਰ੍ਹਾਂ ਤੂੰ ਤਾਂ ਨਹੀਂ ਕਸਰ ਛੱਡ ਰਿਹਾ? ਤੂੰ ਕਹਿੰਦਾ 2 ਤੋਂ 1 ਕਰਦਾ, ਤੇਰਾ ਖੁਦਾ ਕਹਿੰਦਾ 2 ਤੋਂ 3 ਹੋਣ ਵਾਲੇ ਨੇ ਖਾਲਸਾ ਪ੍ਰਗਟ ਹੋਊਗਾ, ਇਹ ਤੇਰੇ ਵੱਸ ਦੀ ਬਾਤ ਨਹੀਂ ਹੈ। ਹਿੰਦੂ ਤੁਰਕਣ 'ਤੇ ਜੋ ਨਹਿਰਾ ਰਚਿਆ ਖਾਲਸਾ ਤੇਜ਼ ਕਰਾ, 3 ਹੋਣਗੇ। ਉਹਨੇ ਕਿਹਾ ਵੀ ਗੱਲਾਂ ਨਾਲ ਲੋਟ ਨਹੀਂ ਆਉਣੀ ਗੱਲ, ਆਪਣੇ ਪੀਰ ਨੂੰ ਮੰਗਾਇਆ ਅਜਮੇਰ ਤੋਂ, ਉਹਦੀ ਨਿਸ਼ਾ ਕਰ ਦਿੱਤੀ ਅਤੇ ਮਤੀ ਦਾਸ ਦਾ ਰੋਜ਼ਨਾਮਚਾ ਪੇਸ਼ ਹੋ ਗਿਆ। ਜਦੋਂ ਰੋਜ਼ਨਾਮਚਾ ਪੇਸ਼ ਹੋਇਆ, ਕਹਿੰਦੇ ਜੀ ਆਹ ਸਿੱਖ ਇਉਂ ਕਹਿੰਦਾ ਸੀ। ਮਤੀ ਦਾਸ ਦੀ ਪੇਸ਼ੀ ਹੋਈ। ਔਰੰਗਜ਼ੇਬ ਕਹਿੰਦਾ ਦਿਖਾ ਸ਼ਕਤੀ। ਕਹਿੰਦਾ ਗੁਰੂ ਦਾ ਹੁਕਮ ਨਹੀਂ? ਕਹਿੰਦਾ ਦੀਨ ਮਨ, ਕਹਿੰਦਾ ਆਪਣਾ ਤੁਹਾਨੂੰ ਸਭ ਨੂੰ ਪਿਆਰਾ ਹੈ, ਮਰਨ ਲਈ ਤਿਆਰ ਹੋ ਜਾ। ਕਹਿੰਦਾ ਤਿਆਰ ਹੋ ਕੇ ਆਇਆ। ਮੁੱਕਦੀ ਗੱਲ ਮਤੀ ਦਾਸ ਨੂੰ, ਫੱਟਿਆਂ ਦੇ ਵੀ ਜੜਦਾ ਚਾਂਦਨੀ ਚੌਂਕ ਦੇ ਵਿੱਚ ਗੁਰੂ ਸਾਹਿਬ ਜੀ ਉਸ ਵੇਲੇ ਸਾਹਮਣੇ ਨਿਸਾਦ ਸਿੰਘ ਜੀ ਲੋਹ ਪਿੰਜਰੇ ਵਿੱਚ ਬੰਦ ਕਰ ਦਿੱਤੇ ਸੀ ਜਿੱਥੇ ਕਿੱਲ ਲੱਗੇ ਸੀ ਵੀ ਜਦੋਂ ਪਾਸਾ ਲੈਣ ਕਿੱਲ ਖੁੱਭ ਜਾਏ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਕਿਉਂਕਿ ਮੌਤ ਉਤਨੀ ਦੁਖਦਾਈ ਨਹੀਂ ਜਿੰਨੀ ਮੌਤ ਦਾ ਭੈ ਦੁਖਦਾਈ ਹੈ ਸਿੱਖਾਂ ਦੀਆਂ ਮੌਤਾਂ ਦਾ ਵਿਕਰਾਲ ਸਰੂਪ ਦਿਖਾਉਣ ਵਾਸਤੇ ਗੁਰੂ ਨੂੰ ਡਰਾਉਣ ਵਾਸਤੇ ਮਤੀ ਦਾਸ ਨੂੰ ਆਰੇ ਨਾਲ ਚੀਰਨ ਦਾ ਹੁਕਮ ਫਤਵਾ ਦਵਾ ਦਿੱਤਾ ਆਰਾ ਚੁੱਕ ਕੇ ਜਲਾਦ ਕੋਲ ਆਉਂਦਾ ਅਤੇ ਇੱਕ ਹੁਣ ਪੁਰਾਣੇ ਸਮੇਂ ਤੋਂ ਮਰਿਆਦਾ ਬਣੀ ਹੈ ਵੀ ਮਰਨ ਵਾਲੇ ਦੀ ਇੱਛਾ ਪੁੱਛੀ ਜਾਂਦੀ ਇੱਕ ਨੁੱਕਰੇ ਖੜਾ ਜਲਾਦ ਪੁੱਛੇ ਮਤੀ ਦਾਸ ਨਾਲ ਦੂਸਰੀ ਗੱਲ ਹੋਵੇ ਉਹ ਕਿਸੇ ਚੀਜ਼ ਨੂੰ ਚਾਹੁੰਦਾ ਚਿੱਤ ਤੇਰਾ ਹਾਜ਼ਰ ਐਸ ਕਰੀ ਪਲ ਹੋਵੇ ਮਤੀ ਦਾਸ ਨੇ ਆਖਿਆ ਸੁਣੀ ਭਾਈ ਮੁਸ਼ਕਲ ਮੇਰੇ ਵਾਲੀ ਜੇਕਰ ਹੱਲ ਹੋਵੇ ਉਹ ਸੀਸ ਮੇਰੇ ਤੇ ਜਿਸ ਵੱਲ ਚੱਲੇ ਆ ਰਹਾ ਮੇਰਾ ਮੁੱਖ ਗੁਰਪਿੰਦਰੇ ਵੱਲ ਹੋਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਮੂੰਹ ਰੱਤੇ ਸਹੀ ਜੇ ਮੁੱਖ ਨਾ ਮੁੜਨ ਫੱਟਿਆਂ ਵਿੱਚ ਜੜਾ ਦਿੱਤਾ ਇਹ ਜਲਾਦ ਨੂੰ ਕਹਿਣ ਲੱਗੇ ਤੂੰ ਆਪਣੇ ਆਰੇ ਨੂੰ ਤਿੱਖਾ ਕਰ ਲੈ ਮਤੀ ਦਾਸ ਕਹਿ ਰਹੇ ਉਹ ਹੈਰਾਨ ਨੇ ਸਾਰੇ ਕਹਿੰਦੇ ਮੈਂ ਆਪਣੇ ਮਨ ਨੂੰ ਤਿੱਖਾ ਕਰ ਲਾਂ ਅਖੇ ਤੂੰ ਕਾਹਦੇ ਨਾਲ ਤਿੱਖਾ ਕਰੇਗਾ ਕਹਿੰਦੇ ਜਪ ਜੀ ਦੇ ਪਾਠ ਨਾਲ ਇੰਨੀ ਕਾਹਲੀ ਕੀਤੀ ਅਤੇ ਉਹਨਾਂ ਨੇ ਸਾਧ ਸਿੰਘ ਜੀ ਅਸੰਖ ਜਪ ਅਸੰਖ ਭਉ ਦੀ ਪੌੜੀ ਪੜ੍ਹ ਰਿਹਾ ਸੀ ਦੋ ਫਾੜੇ ਹੋ ਗਏ ਭਾਈ ਸੰਤੋਖ ਸਿੰਘ ਲਿਖਦੇ ਆ ਕਹਿੰਦੇ ਅਰਧੋ ਅਰਧ ਚਿਰਾਏ ਸੋ ਡਾਰਾ ਅਰਧੋ ਅੱਧ ਅੱਧਾ ਅੱਧਾ ਚੀਰ ਦਿੱਤਾ ਮਤੀ ਦਾਸ ਅਰਧੋ ਅਰਧ ਚਿਰਾਏ ਸੋ ਡਾਰਿਆ ਪਰਿਉ ਪ੍ਰਿਥਵੀ ਪਰ ਹੋਏ ਦੋ ਫਾਰਾ ਦੋਨੋ ਤਨ ਤੇ ਜਪ ਜੀ ਪੜੇ ਹੇਰਤ ਸਭ ਕੇ ਅਚਰਜ ਪੜੇ ਦੋਨਾਂ ਫਾੜਿਆਂ ਚੋਂ ਜਪ ਜੀ ਦਾ ਪਾਠ ਹੋ ਰਿਹਾ ਸਲੋਕ ਪਵਨ ਗੁਰੂ ਪਾਣੀ ਪਿਤਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਫਿਰ ਅਰਦਾਸ ਕਰਨ ਲੱਗ ਗਿਆ ਸੀ ਅਰਦਾਸ ਸੁਣ ਰਹੀ ਹੈ ਉਹ ਦੋ ਫਾੜੇ ਪਏ ਨੇ ਅਰਦਾਸ ਤੋਂ ਬਾਅਦ ਫਿਰ ਭਾਈ ਸਾਹਿਬ ਕਹਿੰਦਾ ਔਰੰਗਜ਼ੇਬ ਉਦੋਂ ਸੀ ਮੈਂ ਦੇਹ ਦੇ ਅੰਦਰ ਵੀ ਉਸ ਵੇਲੇ ਗੁਰੂ ਦੀ ਆਗਿਆ ਦੇ ਅਨੁਸਾਰ ਹੁਣ ਮੈਂ ਹੈ ਤਾਂ ਹੁਣ ਵੀ ਗੁਰੂ ਦੀ ਆਗਿਆ ਦੇ ਅਨੁਸਾਰ ਪਰ ਮੇਰਾ ਉਹ ਜੀਵਨ ਸਮਾਪਤ ਹੋ ਗਿਆ ਲੈ ਯਾਦ ਰੱਖੀ ਜਿਹੜੀ ਗਲਤੀ ਤੂੰ ਕੀਤੀ ਹੈ ਜੇ ਕਿਤੇ ਗੁਰੂ ਨਾਲ ਕਰ ਬੈਠੇ ਨਾ ਜਿੱਦਣ ਗੁਰੂ ਨੂੰ ਸ਼ਹੀਦ ਕੀਤਾ ਮੈਂ ਉਨ੍ਹਾਂ ਚਿਰ ਸੱਚਖੰਡ ਨਹੀਂ ਜਾਊਂਗਾ ਇੱਥੇ ਹੀ ਰਹੂੰਗਾ ਦਿੱਲੀ 'ਚ ਤੂੰ ਸ਼ਹੀਦਾਂ ਨੂੰ ਕੀ ਸਮਝਦਾ ਮਰ ਕੇ ਵੀ ਨਹੀਂ ਮਰਦੇ ਉਦੋਂ ਬਾਅਦ ਜੇ ਇੱਕ ਰਾਤ ਤੈਨੂੰ ਇੱਥੇ ਰਹਿਣ ਦੇ ਤਾਂ ਮੈਨੂੰ ਮਤੀ ਦਾਸ ਨਾ ਕਹੀਂ ਉਦੋਂ ਬਾਅਦ ਭਾਈ ਦਿਆਲੇ ਨੂੰ ਅੱਗ ਉਬਾਲ ਕੇ ਸਾਸ ਵੀ ਪਾਣੀ ਦੇ ਵਿੱਚ ਆਲੂਆਂ ਦੀ ਤਰ੍ਹਾਂ ਸ਼ਹੀਦ ਕਰ ਦਿੱਤਾ ਭਾਈ ਉਦੋ ਰਠੌਰ ਅਤੇ ਸਾਹਿਬ ਚੰਦ ਕਹਿਣ ਲੱਗੇ ਸੱਚੇ ਪਾਤਸ਼ਾਹ ਉਹਨਾਂ ਦੀ ਪ੍ਰਲਬਧ ਬਾਕੀ ਰਹਿੰਦੀ ਸੀ ਬਾਕੀ ਕੋਈ ਗੱਲ ਨਹੀਂ ਹੈ ਉਹਨਾਂ ਦੀ ਅਜੇ ਪ੍ਰਲਬਧ ਬਾਕੀ ਰਹਿੰਦੀ ਇਸ ਕਰਕੇ ਫੁਰਨਾ ਉੱਠ ਖੜਿਆ ਕਹਿੰਦੇ ਮਹਾਰਾਜ ਕੱਲ੍ਹ ਨੂੰ ਸਾਡੀ ਵਾਰੀ ਵੀ ਆਊ ਮਹਾਰਾਜ ਕਹਿੰਦੇ ਤੁਹਾਨੂੰ ਤਾਂ ਪਹਿਲਾਂ ਹੀ ਕਿਹਾ ਸੀ ਵੀ ਉਹੀ ਚੱਲਿਓ ਜਿਹਨੇ ਸ਼ਹੀਦ ਹੋਣਾ ਕੋਈ ਮਜਬੂਰੀ ਨਹੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਕਹਿੰਦੀ ਹੱਥਕੜੀਆਂ ਲੱਗੀਆਂ ਨੇ ਬੇੜੀਆਂ ਲੱਗੀਆਂ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਹੈ ਜਾਣਾ ਚਾਹੁੰਦੇ ਜਾ ਸਕਦੇ ਹੋ ਵਾਹਿਗੁਰੂ ਕਹੋ ਬੇੜੀਆਂ ਟੁੱਟ ਜਾਣਗੀਆਂ ਵਾਹਿਗੁਰੂ ਕਹੋ ਬੇੜੀਆਂ ਟੁੱਟ ਗਈਆਂ ਹੱਥਕੜੀਆਂ ਖੁੱਲ੍ਹ ਗਈਆਂ ਅਨੰਦਪੁਰ ਸਾਹਿਬ ਚਲੇ ਗਏ ਬਾਹੋ ਦਾਈ ਪਹੁੰਚੇ ਮਾਤਾ ਨਾਨਕੀ ਆਪਣੇ ਪੁੱਤਰ ਦੀ ਖਬਰ ਪੁੱਛਣ ਲਈ ਆਈ ਮਾਤਾ ਗੁਜਰ ਕੌਰ ਗੋਬਿੰਦ ਰਾਏ ਗੁਰੂ ਜੀ ਹੋਰ ਸਿੱਖ ਇਕੱਠੇ ਹੋਏ ਹਲਚਲ ਮਿੱਚੀ ਹੋਈ ਰੋ ਰੋ ਕੇ ਦੱਸਿਆ ਕਹਿੰਦੇ ਇੱਕ ਸਿੱਖ ਤਾਰੇ ਨਾਲ ਚੀਰ ਦਿੱਤਾ ਦੂਜਾ ਆਲੂ ਦੀ ਤਰ੍ਹਾਂ ਉਬਾਲ ਦਿੱਤਾ ਅਸੀਂ ਤਾਂ ਛੁੱਟੀ ਲੈ ਕੇ ਆ ਗਏ ਹਾਂ ਭਾਈ ਗੁਰਦਿੱਤਾ ਜੀ ਰਹਿ ਗਏ ਉੱਥੇ ਕੋਲ ਜਾਂ ਮਹਾਰਾਜ ਉਸ ਵੇਲੇ ਸਾਧ ਸਿੰਘ ਜੀ ਮਾਤਾ ਨਾਨਕ ਜੀ ਨੇ ਬਹੁਤ ਬੈਰਾਗ ਕੀਤਾ ਕਹਿਣ ਲੱਗੇ ਪੁੱਤਰ ਮੇਰਾ ਦਿਲ ਨਹੀਂ ਥੰਮਿਆ ਕਿਉਂ ਫਿਰ ਵੀ ਮੇਰਾ ਪੁੱਤਰ ਹੈ ਰਿਸ਼ਤਾ ਸੰਸਾਰਕ ਵੀ ਜਾ ਕਿਸੇ ਸਿੱਖ ਨੂੰ ਭੇਜ ਕੇ ਨਾ ਛੇਤੀ ਜਾ ਕੇ ਪਤਾ ਲੈ ਕੇ ਆਵੇ ਸਾਡੀਆਂ ਬੇਨਤੀਆਂ ਪਹੁੰਚਾਵੇ ਸਾਧ ਸਿੰਘ ਜੀ ਸਿੱਖ ਪਹੁੰਚਿਆ ਫਟਾਫਟ ਮਹਾਰਾਜ ਕਹਿੰਦੇ ਸਿੱਖਾ ਤੈਨੂੰ ਰਸਤੇ ਭੁੱਖ ਪਿਆਸ ਨਹੀਂ ਵਿਆਪੂ ਕੋਈ ਤਕਲੀਫ ਨਹੀਂ ਹੋ ਪਹੁੰਚ ਜਾਈ ਕੋਈ ਰੁਕਾਵਟ ਨਹੀਂ ਗੁਰੂ ਦੇ ਉਸ ਅਸਥਾਨ ਤੱਕ ਪਹੁੰਚੇਗਾ ਜਿੱਥੇ ਲੋਹ ਪਿੰਜਰੇ 'ਚ ਮਹਾਰਾਜ ਬੰਦ ਉੱਧਰ ਜਿਹੜਾ ਸਾਧ ਸਿੰਘ ਅਬਦੁੱਲਾ ਦਰੋਗਾ ਸੀ ਨਾ ਇਹ ਗੁਰੂ ਦਾ ਬਹੁਤ ਪ੍ਰੇਮੀ ਬਣ ਗਿਆ ਬਹੁਤਾ ਪ੍ਰੇਮੀ ਬਣ ਗਿਆ ਇਹ ਤਾਂ ਇੱਥੇ ਦਾ ਕਹਿੰਦਾ ਸੱਚੇ ਪਾਤਸ਼ਾਹ ਜਿੰਨੇ ਮੇਰੇ ਨਾਲ ਸਿਪਾਹੀ ਨਾ ਮੈਂ ਆਪਾਂ ਸਾਰੇ ਚੱਲਦੇ ਹਾਂ ਕਿਸੇ ਪਹਾੜ ਦੀ ਕੱਚ ਮਹਾਰਾਜ ਕਹਿੰਦੇ ਇਹ ਕੰਮ ਥੋੜ੍ਹੀ ਕਰਨਾ ਆ ਕਹਿੰਦਾ ਫਿਰ ਮਹਾਰਾਜ ਮੈਨੂੰ ਕੀ ਆ ਗਿਆ ਮੈਂ ਤਾਂ ਰਹਿਣਾ ਨਹੀਂ ਉੱਥੇ ਮੈਂ ਪਰਨ ਕਰ ਲਿਆ ਜੇ ਤੁਹਾਨੂੰ ਸ਼ਹੀਦ ਕਰਤਾ ਮੈਂ ਇਸ ਬਾਦਸ਼ਾਹ ਦੀ ਨੌਕਰੀ ਨਹੀਂ ਕਰਨੀ ਮਹਾਰਾਜ ਕਹਿੰਦੇ ਤੂੰ ਅਨੰਦਪੁਰ ਸਾਹਿਬ ਚੱਲਿਆ ਜੇ ਸਾਡੇ ਸ਼ਸਤਰ ਵਸਤਰ ਲੈ ਕੇ ਅੰਗੂਠੀ ਲੈ ਕੇ ਤੂੰ ਉੱਥੇ ਪਹੁੰਚੀ ਇਹ ਸਾਰਾ ਮੁਕੰਮਲ ਕਰ ਦਿੱਤਾ ਉੱਧਰ ਸਾਧ ਸਿੰਘ ਜੀ ਕਿਉਂਕਿ ਉਹ ਫਿਰ ਅਬਦੁੱਲਾ ਸੀ ਜਿਹੜਾ ਜਦੋਂ ਵੀ ਦਰੋਗੇ ਦੇ ਕੋਲ ਕੋਈ ਆਉਂਦਾ ਸਿੱਖ ਉਹ ਮੁਲਾਕਾਤ ਕਰਾ ਦਿਆ ਕਰਦਾ ਸੀ ਰਾਤ ਨੂੰ ਆਵੇ ਦਿਨ ਆਵੇ ਉਹ ਨਹੀਂ ਸੀ ਰੋਕਦਾ ਅਤੇ ਉੱਧਰ ਮਹਾਰਾਜ ਕੈਦ ਦੇ ਵਿੱਚ ਨਾ ਅਤੇ ਦੂਜੇ ਪਾਸੇ ਸਿੱਖਾਂ ਦੇ ਘਰ ਭੋਜਨ ਛਕਦੇ ਆ ਉੱਧਰ ਕੈਦ ਦੇ ਵਿੱਚ ਨਾ ਜਮਨਾ ਦੇ ਘਰ ਇਸ਼ਨਾਨ ਕਰਦੇ ਵੀ ਫਿਰਦੇ ਆ ਇਹ ਸਭ ਕੁਛ ਤਵਾਰੀਖਾਂ 'ਚ ਲਿਖਿਆ ਹੋਇਆ, ਕੋਈ ਮਿੱਥਿਆਵਾਤ ਨਹੀਂ ਮੈਂ ਕਹਿ ਰਿਹਾ, ਸਰੋਤ ਨੇ ਆਪਣੇ ਕੋਲ ਜਿੰਨਾ ਚਾਹੇ ਸਾ ਲਿਖਿਆ। ਬੜੀ ਹਲਚਲ ਮਿਲੀ, ਅਖੀਰ ਨੂੰ ਫਿਰ ਕੀ ਹੋਇਆ, ਸਿੱਖ ਪਹੁੰਚਿਆ ਉੱਥੇ। ਅਬਦੁੱਲੇ ਦਰੋਗੇ ਨੂੰ ਕਹਿਣ ਲੱਗਿਆ, ਮੈਂ ਅਨੰਦਪੁਰ ਸਾਹਿਬ ਤੋਂ ਆਇਆ। ਕਹਿੰਦਾ ਆ ਗੁਰੂ ਕੇ ਸਿੱਖਾ, ਮੈਨੂੰ ਮਿਲਣਾ, ਆ ਤੈਨੂੰ ਮੈਂ ਬੁਲਾਉਣਾ। ਜਦ ਦੇਖਿਆ ਪਿੰਜਰੇ 'ਚ ਮਾਹਰੋਂ ਬੈਠਾ, ਧਾਂ ਮਾਰ ਮਾਰ ਕੇ ਰੋਣ ਲੱਗ ਗਿਆ ਉੱਚੇ ਉੱਚੇ। ਮਹਾਰਾਜ ਕਹਿੰਦੇ ਸਿੱਖਾ ਰੋਂਦਾ ਕਿਉਂ ਹੈ? ਕਹਿੰਦਾ ਜੀ ਮੈਂ ਇਕੱਲਾ ਥੋੜ੍ਹੀ ਰੋਣਾ, ਸਾਰੀ ਸੰਗਤ ਰੋ ਰਹੀ ਹੈ, ਸਾਰੇ ਸਿੱਖ ਰੋ ਰਹੇ ਨੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਦੱਸਾਂ ਵੀ ਕਿਉਂ, ਇਹਦਾ ਤਾਂ ਮੈਂ ਉੱਤਰ ਤਾਂ ਨਹੀਂ ਸਿੱਖ ਹੋਣ ਦੇ ਨਾਤੇ ਦੇ ਸਕਦਾ, ਪਰ ਮੈਂ ਸੰਗਤਾਂ ਵੱਲੋਂ ਬੇਨਤੀ, ਮੈਂ ਉਹਨਾਂ ਦਾ ਪ੍ਰਤੀਨਿਧ ਬਣ ਕੇ ਆਇਆ, ਮੈਂ ਉਹਨਾਂ ਵੱਲੋਂ ਬੇਨਤੀ ਕਰਦਾ, ਜੇ ਤੁਸੀਂ ਵਾਪਸ ਨਹੀਂ ਸੀ ਮੁੜਨਾ, ਤੁਸੀਂ ਇੱਕ ਵਾਰੀ ਸੰਗਤ ਨੂੰ ਇਕੱਠੀ ਕਰਕੇ ਮਿਲ ਤਾਂ ਲੈਂਦੇ। ਇਤਿਹਾਸ ਦੇ ਵਚਨ, ਬਿਨਾਂ ਮਿਲੇ ਹਮ ਕੋ ਚਲ ਆਏ, ਬਿਨਾਂ ਮਿਲੇ ਸਭ ਕੋ ਚਲ ਆਏ, ਬਹੁਤ ਬਿਸੂਰਤ ਸਿੱਖ ਸਮੁਦਾਏ, ਝੂਰ ਰਹੇ ਨੇ ਸਿੱਖ। ਸੁਣ ਕਰ ਸਭਨ ਕੇਰ ਬਰਤੰਤਾ, ਲੇ ਕਾਗਦ ਕਰਮਹਿ ਭਗਵੰਤਾ, ਕਲਮਦਾਨ ਕੋ ਤਬ ਮਗਵਾਇਓ, ਜਮਾਂਦਾਰ ਕੋ ਨਰ ਲੈ ਆਇਓ। ਕਹਿੰਦੇ ਭਾਈ ਕਾਗਜ਼ ਲਿਆ, ਸਿਆਹੀ ਲਿਆ, ਅਤੇ ਇੱਕ ਕਲਮ ਲਿਆ, ਮੈਂ ਆਪਣੇ ਸਿੱਖਾਂ ਨੂੰ ਜਿਹੜੇ ਉਦਾਸ ਵਾਲੀ ਚਿੱਠੀ ਲਿਖਦੇ ਹਾਂ, ਕਲਮਦਾਨ ਕੋ ਤਬ ਮਗਵਾਇਓ, ਜਮਾਂਦਾਰ ਕੋ ਨਰ ਲੈ ਆਇਓ, ਸਭ ਸਿੰਗਤ ਪ੍ਰਭ ਲਿਖ ਉਪਦੇਸ਼ੂ, ਕਹੇ ਸਲੋਕ ਬੈਰਾਗ ਵਿਸ਼ੇਸ਼ੂ। ਉਸ ਵੇਲੇ ਸਲੋਕ ਲਿਖੇ ਗਏ ਜਿਹਨਾਂ ਦੀ ਕਥਾ ਕੱਲ੍ਹ ਨੂੰ ਆਉਣੀ ਹੈ। ਇਸ ਕਰਕੇ ਸਾਧ ਸਿੰਘ ਜੀ ਇੱਥੇ ਤੱਕ ਦਾ ਇਤਿਹਾਸ ਜਿਹੜਾ ਅੱਜ ਦਾ ਹੈ। ਅਗਲੀ ਗੱਲ ਸਾਧ ਸਿੰਘ ਜੀ, ਕੱਲ੍ਹ ਨੂੰ ਜਿਸ ਤਰ੍ਹਾਂ ਸਲੋਕਾਂ ਦੀ ਕਥਾ ਚੱਲੇਗੀ, ਉਹਦੇ ਸਾਧ ਸਿੰਘ ਜੀ ਪੰਜ ਪੱਖ ਨੇ, 49 ਸਲੋਕਾਂ ਦਾ ਇੱਕ ਪੱਖ ਹੈ, 2 ਸਲੋਕਾਂ ਦਾ ਫਿਰ ਇੱਕ ਪੱਖ ਹੈ, 1 ਸਲੋਕ ਦਾ ਫਿਰ ਇੱਕ ਪੱਖ ਹੈ, ਅਗਲੇ ਸਲੋਕ ਦਾ ਫਿਰ ਆਪਣਾ ਇਤਿਹਾਸ, ਉਦੋਂ ਅਗਲੇ ਸਲੋਕ ਦਾ ਫਿਰ ਆਪਣਾ ਵੱਖਰਾ ਇਤਿਹਾਸ ਹੈ। ਇਹ ਪੰਜ ਪੱਖ 9ਵੇਂ ਮਹੱਲੇ ਦੇ ਸਲੋਕਾਂ ਦੇ, ਉਹ ਜਿੱਥੇ ਜਿੱਥੇ ਕਥਾ ਦੇ ਜਾ ਕੇ ਜਦੋਂ 49ਵੇਂ ਸਲੋਕ 'ਤੇ ਕਥਾ ਆਏਗੀ, ਉੱਥੇ ਰੋਕ ਕੇ ਅਗਲੀ ਗੱਲ ਫਿਰ ਕੱਲ੍ਹ ਨੂੰ ਸੋਭਾ ਨੀਕ ਹੋਏਗੀ, ਉਹ ਹੁਣ ਅੱਜ ਨਹੀਂ ਸਾਧ ਸਿੰਘ ਜੀ ਕਰਨੀ ਬਣਦੀ। ਉਹਦੇ ਵਿੱਚ ਮਦਾਵਣੀ ਦੇ ਅਰਥ ਕੀ ਹਨ, ਮਦਾਵਣੀ ਕੀ ਹੁੰਦੀ ਹੈ, ਕਿਸ ਪ੍ਰਕਾਰ ਹੈ, ਜਿਹੜੇ ਇਹ ਭੁਲੇਖੇ ਪਏ ਨੇ ਜੀ ਮਦਰਾਵਣੀ ਤਾਂ ਮੁੰਦਰ ਨੂੰ ਇਹ ਕਹਿੰਦੇ ਨੇ, ਮੋਹਰ ਲਾ ਦਿੱਤੀ ਵੀ ਇਸ ਤੋਂ ਅੱਗੇ ਬਾਣੀ ਨਹੀਂ ਲਿਖਣੀ, ਸਾਧ ਸਿੰਘ ਜੀ ਐਸੀ ਬਾਤ ਨਹੀਂ ਹੈ। ਇਹ ਵਿਚਾਰਾਂ ਕੱਲ੍ਹ ਨੂੰ ਆਪ ਜੀ ਸਰਵਣ ਕਰੋਗੇ, ਗੁਰੂ ਕਿਰਪਾ ਕਰੇ। ਹੁਣ ਸਮਾਂ ਹੋ ਗਿਆ, ਸਮਾਪਤੀ 'ਤੇ ਪਹੁੰਚ ਗਿਆ, ਸਮਾਂ ਕੁਝ ਮਿੰਟ ਰਹਿੰਦੇ ਹੈ, ਸਮਾਪਤੀ ਕਰਨੀ ਹੈ, ਅਤੇ ਕੱਲ੍ਹ ਨੂੰ ਫਿਰ ਸਮਾਂ ਸਿਰ ਜਿੱਥੇ ਆਪ ਬੇਅੰਤ ਸੰਗਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ ਬੈਠੇ ਹੋ, ਖਚਾ ਖਚ ਪੰਡਾਲ ਦੂਰ ਤੱਕ ਭਰਿਆ ਹੈ, ਇਸੇ ਤਰ੍ਹਾਂ ਸਾਧ ਸਿੰਘ ਜੀ ਹਜ਼ਾਰਾਂ ਹੀ ਸੰਗਤਾਂ ਦੂਰ ਦੁਰਾਡੇ ਵੈਸੀਆਂ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਸੁਣ ਰਹੀਆਂ ਹਨ, ਸਾਰੀਆਂ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਲੋਕਾਂ ਦੀ ਕਥਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਦੀ ਸੰਪੂਰਨਤਾ ਹੋਣੀ ਆ ਵਿਆਖਿਆ ਦੀ, ਅਤੇ ਉਹ ਵਿਚਾਰ ਕੱਲ੍ਹ ਨੂੰ ਆਪ ਜੀ ਇਸ ਮਹਾਨ ਕੁੰਭ ਵਿੱਚ ਹਾਜ਼ਰ ਹੋਏ ਹੋ, ਮਹਾਰਾਜ ਸਾਹਿਬ ਸਭ ਦੀਆਂ ਹਾਜ਼ਰੀਆਂ ਲਗਵਾ ਲੈਣ, ਅਤੇ ਆਪ ਇੱਕ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਪਿਆਰਿਓ ਮੈਂ ਇੰਨੇ ਯੋਗ ਨਹੀਂ, ਆਪ ਕਿਰਪਾ ਕਰਨੀ, ਅਰਦਾਸ ਕਰਨੀ। ਕੱਲ੍ਹ ਨੂੰ ਜਿਹੜਾ ਇਹ ਤਾਂ ਇਤਿਹਾਸ ਦਾ ਪੱਖ ਸੀ, ਸਾਧ ਸਿੰਘ ਜੀ ਭੈ ਹੁੰਦਾ ਹੈ, ਮਹਾਂਪੁਰਖਾਂ ਨੇ ਇਹ ਕਿਹਾ ਵੀ ਇੱਕ ਅੱਖਰ ਵੀ ਅਰਥ ਤੋਂ ਰਹਿ ਜਾਏ, ਕਹਿੰਦੇ ਭਾਈ ਗੁਨਾਹਗਾਰ ਹੋ ਜਾਈਦਾ, ਕੋਈ ਸਿਧਾਂਤਕ ਅਰਥ ਨਹੀਂ ਰਹਿਣਾ ਚਾਹੀਦਾ। ਵੱਡਾ ਕੰਮ ਹੈ, 60 ਸ਼ਬਦ ਨੇ ਜਿਨ੍ਹਾਂ ਦੇ ਅਰਥ ਹੋਣੇ ਹੈ 2 ਘੰਟੇ ਦੇ ਅੰਦਰ। ਕੱਲ੍ਹ ਨੂੰ ਸਾਧ ਸਿੰਘ ਜੀ 6 ਤੋਂ 8 ਵਜੇ ਤੱਕ ਕਥਾ ਹੋਣੀ ਹੈ, ਸਾਰੀਆਂ ਸੰਗਤਾਂ ਭਾਗਾਂ ਵਾਲੀਆਂ ਜਿਹੜੇ ਦ੍ਰਿਸ਼ ਦੇਖਣਗੀਆਂ, ਇਹ ਇੱਕ ਇਤਿਹਾਸ ਬਣ ਰਿਹਾ ਤੁਹਾਡਾ ਵੀ, ਇਹ ਕਥਾ ਦੇ ਨਾਲ ਤੁਹਾਡਾ ਵੀ ਇਤਿਹਾਸ ਹੈ ਇੱਕ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਤੇ ਆਓ ਹੁਣ ਇੱਥੇ ਸਮਾਪਤੀ ਹੈ, ਅਤੇ ਕੱਲ੍ਹ ਨੂੰ ਲੜੀਵਾਰ ਜਿੱਥੇ ਭਾਈ ਸੰਤੋਖ ਸਿੰਘ ਨੇ ਅੱਖਰ ਲਿਖੇ ਸਲੋਕ ਜਿਹੜੇ ਵੈਰਾਗ ਵਿਸ਼ੇਸ਼ੂ, ਜਿਹਨਾਂ ਵਿਸ਼ੇਸ਼ ਕਰਕੇ ਵਿਰਾਗ ਹੈ, ਇਹ ਸੰਗਤਾਂ ਪ੍ਰਤੀ ਲਿਖੇ, ਮਹਾਰਾਜ ਨੇ ਚਿੱਠੀ ਲਿਖਦੇ ਆ ਮਹਾਰਾਜ, ਉਹ ਹੁਣ ਵਿਚਾਰ ਕੱਲ੍ਹ ਆਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਇਸੇ ਥਾਂ 'ਤੇ ਸਮਾਪਤੀ ਹੈ, ਸਮਾਪਤੀ ਦਾ ਮੰਗਲ ਹੋਏਗਾ। ਸਾਰੀਆਂ ਸੰਗਤਾਂ ਨੇ ਜਿਹੜੇ ਬੋਲ ਸਕਦੇ ਬੋਲਣਾ ਜੀ। ਹੇ ਗੋਬਿੰਦ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਆਈ, ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ। ਜੋ ਸਰਦਾ ਕਰ ਸੇਵ ਦੇ ਗੁਰ, ਜੋ ਸਰਦਾ ਕਰ ਸੇਵ ਦੇ ਗੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।